आज ही cibc.com/globaltransfer पर जाएं और प्रोमो कोड GMT50 के साथ अपने पहले ट्रांसफर पर वापस पाएं $50। शर्तें और सीआईबीसी फॉरेन एक्सचेंज रेट्स लागू।
लख वगदे दरिया जहाने उते मिठा शरबत नी एदी आब जिहा लख सोहणियां नारा फिरदियां ने कित्थों लभणा हुसन पंजाब जिहा लख आउण बहारा मुल्क बेगाने नहीं महकदा फुल गुलाब जिहा सारी दुनिया घुम के वेख लई नहीं लभिया मुल्क पंजाब जिहा नहीं लभिया देश पंजाब जिहा तो पंजाब दी गल पंजाब पाणियां दी गल करांगे महक रेडियो ते
पंजाब दीआं खट्टियां मिठियां गल्लां लैके जगराज सिद्धू बड़े मान नाल पेश करदे ने रेडियो प्रोग्राम महक हसदा गांदा खुशी मनांदा महका वणदा महक रेडियो
पिंडां दियां शहरां दियां देश दियां विदेश दियां खबरां लेके हाजिर हो गया रेडियो प्रोग्राम महक
WTORM 770 रेडियो प्रोग्राम महक नूं कर चुके सारे ही रब वर्गे श्रोतियां नूं जगराज सिंह सिद्धू वल्लों प्यार भरी सत श्री अकाल ते निघी जी आ अज दिन बुधवार जनवरी महीने की 6 तरीक साल 2021 विच आप सब दा हार्दिक ते निघा स्वागत करदे आ। अज दा वाला टैंपरेचर 1 डिग्री सैल्सियस रिकॉर्ड किया गया 18 किलोमीटर के हिसाब नाल हवा चल रही है। सवेर का सूरज 7:52 से चढ़िया और छिपे का 4:57 से रेडियो प्रोग्राम उस परमात्मा के ओट आसरे के नाली दलीस से अपना भी जुगराज सिद्धू प्रोग्राम महक लैके हाजिर हो चुकिया और मंडे टू फ्राइडे दोपहर न 12 बजे तो लैके 1 बजे तक तुसी महक रेडियो का आनंद माण दिया। रेडियो प्रोग्राम विच बड़ी जल्दी रमन जी होनी खबर लैके हाजिर होणगे और खबर तो अलावा गीत संगीत से कुछ क मेहमान और सुरिंदर डल्ला जी नाल भी गलबात करती जाएगी तुहाडे नाल भी गल्लां करांगे और नंबर आ स्टूडियो का 416-620-1778 416-620-1778 ते कॉल तुसी कर सकदे आ। सो एक बड़ी हॉट प्रॉपर्टी आई अज अपने कोल ते ए जिहड़ी आ हो सकदा कल नूं शाम तक इह विक जाणी आ। क्यों? क्योंकि कल नूं शाम नूं लैणी आ ऑफरां ते कल नूं हो सकदा नहीं गरंटी आ उह की पता जिहड़ी आ प्रॉपर्टी मैं अनाउंस करनी उह थोड़ी हो जावे। क्यों? क्योंकि इह प्रॉपर्टी दी किस्त होणी आ $2,000 ते रेंट आउणा इहदे तों $4,500 $2,500 महीने का तुहानूं बन लग जाणा जिहड़ी मैं प्रॉपर्टी अनाउंस करनी आ। कापी पेन चक लो तुहानूं दसदिआं कि अगर जे तुसीं इह कल नूं लैणी आ ऑफरां इहदे ते और इह प्रॉपर्टी कित्थे आ ਕਿਹੜੀ ਪ੍ਰੋਪਰਟੀ ਆ ਜਿਹੜੀ ਦੀ ਕਿਸ਼ਤ 2,000 ਤੇ ਤੁਹਾਨੂੰ ਆਉਣਾ 4,500 ਆ ਉਸ ਨੰਬਰ ਤੇ ਤੁਸੀਂ ਕਾਲ ਕਰਨੀ ਆ ਤੇ ਪੁੱਛਣਾ ਅਮਨਪ੍ਰੀਤ ਕਾਲੋਂ ਜੀ ਨੂੰ 416-624-9492 416-624-9492 ਤੇ ਕਾਲ ਕਰ ਲਓ ਔਰ ਤੁਸੀਂ ਪੁੱਛ ਲਓ ਕਿ ਪ੍ਰੋਪਰਟੀ ਕਿਹੜੀ ਆ ਇਨਵੈਸਟਮੈਂਟ ਵਾਸਤੇ ਕੱਲ੍ਹ ਨੂੰ ਸ਼ਾਮ ਨੂੰ ਆਫਰਾਂ ਇਹਦੇ 'ਤੇ ਕਿੰਨੀਆਂ ਆਫਰਾਂ ਕਿਉਂਕਿ ਮਾਰਕੀਟ ਦੇ ਵਿੱਚ 100 ਤੇ 77 ਜਿਹੜੀਆਂ ਹੈਗੀਆਂ ਲਿਸਟਿੰਗਸ ਉਹ ਵੇਲਾ ਸੀ ਜਦੋਂ ਲਿਸਟਿੰਗਾਂ ਜਿਹੜੇ ਰੈਲਟਰ ਭਰਾ ਆਪਣੇ ਰੇਡੀਓ ਨੂੰ ਸੁਣਦੇ ਆ ਉਹਨਾਂ ਨੂੰ ਪਤਾ ਸੀ ਕਿ ਉਹ ਟਾਈਮ ਵੀ ਸੀਗਾ ਜਦੋਂ 800-900 ਪ੍ਰੋਪਰਟੀ ਜਿਹੜੀ ਆ ਮਾਰਕੀਟ ਦੇ ਵਿੱਚ ਹੁੰਦੀ ਸੀ। ਮਾਰਕੀਟ ਬੜੀ ਹੌਟ ਹੈ ਇਸ ਟਾਈਮ ਸਿਰਫ ਤੇ ਸਿਰਫ ਆਉਣ ਲਈ 170 ਪ੍ਰੋਪਰਟੀਆਂ ਹੀ ਸ਼ਹਿਰ ਦੇ ਵਿੱਚ ਆ ਸਾਰੇ 'ਚ ਔਰ ਅਗਰ ਇਹ ਪ੍ਰੋਪਰਟੀ ਤੁਹਾਡੇ ਹਿੱਸੇ ਵੀ ਆ ਸਕਦੀ ਆ ਮਹਿਕ ਰੇਡੀਓ ਦੇ ਲਿਸਨਰ ਦੇ ਔਰ ਇਸ ਪ੍ਰੋਪਰਟੀ ਨੂੰ ਰਾਈਟ ਵੇ ਰੈਂਟ ਤੇ ਚੜਾਓ ਬੇਸਮੈਂਟ ਵੀ ਚੜਾਓ ਤੇ ਉੱਪਰੋਂ ਵੀ ਚੜਾਓ ਔਰ $4,500 ਜੇਬ ਚ ਪਾਓ ਤੇ ਫਿਰ ਸੌਂ ਜਾਓ ਆਰਾਮ ਨਾਲ ਕੁਛ ਨੀ ਕਰਨ ਦੀ ਲੋੜ ਅਗਲੇ ਸਾਲ $2,00,000 ਨਾਲੇ ਤਾਂ ਵੱਧ ਜਾਣਾ ਪ੍ਰੋਪਰਟੀ ਨੇ ਤੇ ਨਾਲ ਹੀ ਤੁਹਾਡੀ ਜੇਬ ਚ ਰੈਂਟ ਹਰ ਮਹੀਨੇ ਦਾ 2,500 ਵੱਧ ਆਵੇਗਾ। ਨੰਬਰ 416-624-9492 416-624-9492 416-624-9492 ਤੇ ਕਾਲ ਕੀਤੀ ਜਾ ਸਕਦੀ ਹੈ। ਇੱਕ ਛੋਟੀ ਬ੍ਰੇਕ ਲੈ ਲਈਏ ਵਾਪਸ ਆਉਂਦੇ ਹਾਂ ਬ੍ਰੇਕ ਤੋਂ ਬਾਅਦ ਖਬਰਾਂ ਦੇ ਨਾਲ।
ਤੁਸੀਂ ਤਾਂ ਉੱਥੇ ਜਾ ਕੇ ਮੇਰਾ ਚੇਤਾ ਹੀ ਭੁਲਾ ਲਿਆ।
ਸੁਣਿਓ, ਮੈਂ ਤੇ ਆਉਂਦਿਆਂ ਹੀ ਦੋਵੇਂ ਕੇਸ ਹੈਂਡ ਓਵਰ ਕਰ ਦਿੱਤੇ ਸੀ ਮੈਕਰੋ ਗਲੋਬਲ ਵਾਲੇ ਸੀਮਾ ਬਿਆਨਾ ਹੋਰਾਂ ਨੂੰ।
ਅੱਛਾ, ਤੁਹਾਡਾ ਮਤਲਬ ਮੈਂ ਤੇ ਵਿੱਕੀ ਦੋਵੇਂ ਦਿਓਰ ਪਰ ਜਾਈ ਇਕੱਠੇ ਆਵਾਂਗੇ ਤੁਹਾਡੇ ਕੋਲ?
ਬਿਲਕੁਲ, ਸੀਮਾ ਬਿਆਨਾ ਕਹਿ ਰਹੇ ਸੀ ਕਿ ਤੇਰਾ ਸਪਾਊਸ ਵੀਜ਼ਾ 3 to 6 months ਦੇ ਅੰਦਰ ਅੰਦਰ ਆ ਜਾਏਗਾ, ਨਾਲੇ ਉਹ ਬਹੁਤ ਸਾਰੇ ਕੈਨੇਡੀਅਨ ਕਾਲਜਸ ਤੇ ਯੂਨੀਵਰਸਿਟੀਜ਼ ਦੇ ਇੰਟਰਨੈਸ਼ਨਲ ਏਜੰਟਸ ਵੀ ਨੇ। ਵਿੱਕੀ ਦਾ ਸਟੂਡੈਂਟ ਵੀਜ਼ਾ ਵੀ ਐਉਂ ਲੱਗਿਆ ਸਮਝ।
ਜੀ, ਮੈਕਰੋ ਗਲੋਬਲ ਦੇ ਸੀਮਾ ਬਿਆਨਾ, ਫੈਮਿਲੀ, ਸਪਾਊਸ, ਸਟੂਡੈਂਟ, ਵਿਜ਼ਿਟਰ ਜਾਂ ਸਕਿਲਡ ਵੀਜ਼ਾ, ਕੈਟੇਗਰੀ ਚਾਹੇ ਕੋਈ ਵੀ ਹੋਵੇ, ਸਭ ਲਈ ਇੱਕੋ ਨਾਮ, ਸੀਮਾ ਬਿਆਨਾ।
ਕਾਲ 905-450-0000।
ਹੁਣ ਕੌਣ ਫਰਿੱਜ ਲੱਭੇ ਤੇ ਟੀਵੀ ਕਿੱਥੋਂ ਲਈਏ ਤੇ ਆ ਭਾਂਡੇ ਬਰਤਨਾਂ ਦਾ ਕੀ ਕਰਾਂ ਤੇ ਆ ਤੇਰਾ ਕਿਚਨ ਦਾ ਸਮਾਨ, ਹਫਤਾ ਖਰਾਬ ਹੋ ਜਾਣਾ ਮੇਰਾ।
ਨਾ ਮੈਂ ਕਹਿ ਜੀ, ਅਸੀਂ ਤਾਂ ਚੱਲਾਂਗੇ ਬ੍ਰੈਂਪਟਨ ਟੀਵੀ ਤੇ ਅਪਲਾਈਂਸਿਸ ਵਾਲਿਆਂ ਦੇ ਕੋਲ।
ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ, ਸਟੇਨਲੈਸ ਸਟੀਲ ਦੇ ਅਪਲਾਈਂਸਿਸ, ਫਰਿੱਜ, ਸਟੋਵ, ਡਿਸ਼ਵਾਸ਼ਰ, 3-piece ਕਿਚਨ ਬੰਡਲ, ਸਿਰਫ $2699 ਵਿੱਚ। ਫਰੰਟ ਲੋਡ ਵਾਸ਼ਰ ਐਂਡ ਡਰਾਇਰ, ਐਨਰਜੀ ਸੇਵਰ, ਐਨਰਜੀ ਸਟਾਰ, ਸਿਰਫ 1299 ਵਿੱਚ। ਹਰ ਮੇਕ ਤੇ ਮਾਡਲ ਦਾ ਟੀਵੀ, ਉਹ ਵੀ ਸਭ ਤੋਂ ਘੱਟ ਕੀਮਤ ਤੇ, 801 ਬੋਵੇ ਡਰਾਈਵ, ਵੈਸਟ ਬ੍ਰੈਂਪਟਨ। ਕਾਲ ਕਰੋ 905-450-2828, 905-450-2828, ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ।
ਫੈਲਣ ਨੂੰ ਰੋਕੋ, COVID-19 ਜਾਨ ਲੇਵਾ ਹੋ ਸਕਦਾ ਹੈ, ਫਰਜ਼ ਨਿਭਾਉਣ ਦਾ ਵੇਲਾ ਹੁਣ ਹੈ। COVID-19 ਦੀ ਰੋਕਥਾਮ ਵਿੱਚ ਹਰ ਕੋਈ ਆਪਣਾ ਹਿੱਸਾ ਪਾ ਸਕਦਾ ਹੈ, ਘਰ ਵਿੱਚ ਰਹੋ, ਬਸ ਇਹੀ ਕਰਨ ਦੀ ਲੋੜ ਹੈ। ਬਹੁਤ ਜ਼ਰੂਰੀ ਕੰਮ ਲਈ ਹੀ ਬਾਹਰ ਜਾਓ, ਜਿਵੇਂ ਰਾਸ਼ਨ, ਦਵਾਈਆਂ, ਮੈਡੀਕਲ ਅਪੁਆਇੰਟਮੈਂਟਸ ਲਈ, ਜਾਂ ਜੇ ਤੁਸੀਂ ਕੋਈ ਜ਼ਰੂਰੀ ਸੇਵਾ ਮੁਹੱਈਆ ਕਰਦੇ ਹੋ। ਖੁਦ ਨੂੰ ਅਤੇ ਹੋਰਾਂ ਨੂੰ ਸੁਰੱਖਿਅਤ ਰੱਖੋ, ਘਰ ਰਹੋ। ਜਾਣਕਾਰੀ ਲਈ ontario.ca/coronavirus ਤੇ ਜਾਓ। ਓਨਟੇਰੀਓ ਸਰਕਾਰ ਦੁਆਰਾ ਜਾਰੀ।
ਅਮਰੀਕਨ ਸਿਸਟਮ ਦੇ ਹਰਜੀਤ ਮਡੇਰ ਜੀ ਦਾ ਕਹਿਣਾ ਕਿ ਲੌਂਗ ਹਾਲ, ਸ਼ਾਰਟ ਹਾਲ ਵਾਸਤੇ ਟਰੱਕ ਚਲਾਉਣਾ ਚਾਹੁੰਦੇ ਤੁਸੀਂ ਤਾਂ 60 ਸੈਂਟ ਮੀਲ ਦੇ ਦਿੱਤੇ ਜਾਣਗੇ। ਨੰਬਰ ਨੋਟ ਕਰ ਲਓ, ਅਗਰ ਜੇ ਤੁਸੀਂ ਐਕਸਟੈਂਸ਼ਨ ਲਾਉਣੀ ਪੈਣੀ 202-905-452-0004-905-452-0004 ਤੇ ਸੰਪਰਕ ਕੀਤਾ ਜਾ ਸਕਦਾ।
ਫੋਰਐਵਰ ਲਵ ਕੇ ਲਈ ਸਭਸੇ ਜ਼ਰੂਰੀ ਹੋਤਾ ਹੈ ਭਰੋਸਾ, ਜੋ ਬ੍ਰਾਡਸ ਕੋ ਆਪ ਸਬਕਾ ਮਿਲਾ ਲਗਾਤਾਰ ਪਿਛਲੇ ਪੂਰੇ 30 ਸਾਲੋਂ ਸੇ। ਤੋ ਹਮ ਵੀ ਕਰਤੇ ਹੈ ਵਾਦਾ ਕਿ ਸਾਲ ਦਰ ਸਾਲ ਬੜੇਗਾ ਸਵਾਦ, ਬੜੇਗੀ ਵੈਰਾਇਟੀ, ਬੜੇਗੀ ਮਿਠਾਸ, ਔਰ ਬੜੇਗਾ ਆਪਕਾ ਵੋ ਐਕਸਲੈਂਟ ਐਕਸਪੀਰੀਅੰਸ ਬ੍ਰਾਡਸ ਕੇ ਸਾਥ। ਯੇ ਪੱਕਾ ਧਾਗਾ ਸਿਰਫ ਟੇਸਟ ਔਰ ਐਕਸਲੈਂਸ ਕਾ ਹੀ ਨਹੀਂ, ਵਿਸ਼ਵਾਸ ਕਾ ਵੀ ਹੈ। ਬ੍ਰਾਡਸ ਕਰਤਾ ਹੈ ਸ਼ੁਕਰੀਆ ਆਪ ਸਭ ਕੇ ਇਸ ਅਟੂਟ ਪਿਆਰ ਕਾ, ਐਂਡ ਵਿਸ਼ ਯੂ ਅ ਵੈਰੀ ਹੈਪੀ ਨਿਊ ਈਅਰ।
ਸੁਣੋ ਜੀ, ਕਿਉਂ ਨਾ ਇੱਕ ਗ੍ਰੈਂਡ ਪਾਰਟੀ ਕਰੀਏ।
ਗ੍ਰੈਂਡ ਪਾਰਟੀ? ਉਹ ਨਾ ਕਿਸੇ ਦਾ ਜਨਮ ਦਿਨ, ਨਾ ਐਨਿਵਰਸਰੀ, ਤੇ ਨਾ ਕਿਸੇ ਦਾ ਵਿਆਹ, ਤੇ ਪਾਰਟੀ ਕਾਦੀ?
ਹੋ ਘਰ ਲੱਭਣ ਚ ਅਸੀਂ ਫਿਰਦੇ ਸੀ ਦਰ ਦਰ, ਪਰ ਭਲਾ ਹੋਵੇ ਹੋਮ ਲਾਈਫ ਸਿਲਵਰ ਸਿਟੀ ਨਾਲ ਕੰਮ ਕਰਦੇ ਜਤਿੰਦਰ ਗੰਡਮ ਹੋਣਾ ਦਾ, ਜਿਨ੍ਹਾਂ ਨੇ ਸਾਨੂੰ ਦਵਾਇਆ ਸਾਡੇ ਸੁਪਨਿਆਂ ਦਾ ਘਰ। ਜੀ ਹਾਂ, ਜੇ ਤੁਸੀਂ ਵੀ ਚਾਹੁੰਦੇ ਹੋ ਲੈਣਾ ਆਪਣਾ ਡ੍ਰੀਮ ਹਾਊਸ, ਤਾਂ ਅੱਜ ਹੀ ਸੰਪਰਕ ਕਰੋ ਹੋਮ ਲਾਈਫ ਸਿਲਵਰ ਸਿਟੀ ਨਾਲ ਕੰਮ ਕਰਦੇ ਜਤਿੰਦਰ ਗੰਡਮ ਹੋਣਾ ਨਾਲ। ਜੇ ਚਾਹੁੰਦੇ ਹੋ ਆਪਣੇ ਘਰ ਦਾ ਵੱਧ ਤੋਂ ਵੱਧ ਮੁੱਲ, ਜਾਂ ਕਰਨੀ ਹੋਵੇ ਕਿਸੇ ਵੀ ਤਰ੍ਹਾਂ ਦੀ ਇਨਵੈਸਟਮੈਂਟ ਇਨ ਕੰਡੋਮੀਨੀਅਮ, ਹਾਊਸ ਕਮਰਸ਼ੀਅਲ, ਜਾਂ ਟਰੱਕ ਯਾਰਡ, ਐਨੀਵੇਅਰ, GTA ਦੇ ਅੰਦਰ ਹੋਵੇ ਜਾਂ ਬਾਹਰ, ਯਾਦ ਰੱਖੋ ਜਤਿੰਦਰ ਗੰਡਮ। ਕਾਲ 647-225-0606।
ਸਿਰਫ ਤੁਹਾਡੀ ਇੱਕ ਕਾਲ ਕਰੇਗੀ, ਤੁਹਾਡਾ ਡ੍ਰੀਮ ਪੂਰਾ।
ਕਰਜ਼ੇ ਨੇ ਹੈ ਮੇਰੀ ਰਾਤਾਂ ਦੀ ਨੀਂਦ ਤੇ ਦਿਨ ਦਾ ਚੈਨ ਗਵਾਇਆ।
ਤਾਹੀ ਤਾਂ VSR ਲਾ ਆਫਿਸ ਤੁਹਾਡੇ ਹੱਕ, ਸੱਚ ਤੇ ਇਨਸਾਫ ਦਾ ਪਹਿਰੇਦਾਰ ਬਣ ਕੇ ਆਇਆ। ਗਾਰਨਿਸ਼ਮੈਂਟ ਆਰਡਰ, ਪਾਵਰ ਆਫ ਸੇਲ ਨੋਟਿਸ, ਜਾਂ ਕੋਈ ਕੋਰਟ ਨੋਟਿਸ ਦੀ ਹੋਵੇ ਗੱਲ,
ਤਾਂ VSR ਲਾ ਆਫਿਸ ਕਰਨਗੇ ਇਸ ਦਾ ਹੱਲ।
ਡੈਟ ਸੈਟਲਮੈਂਟ, ਕੰਜ਼ਿਊਮਰ ਪ੍ਰਪੋਜ਼ਲ, ਬੈਂਕਰਪਸੀ,
ਜਾਂ ਕ੍ਰੈਡਿਟ ਰੀਇਸਟੈਬਲਿਸ਼ਮੈਂਟ ਵਿੱਚ ਤੁਹਾਡੀ ਮਦਦ ਕਰ ਸਕਦੇ ਨੇ। VSR ਲਾ ਆਫਿਸ ਨੂੰ ਕਾਲ ਮਿਲਾਓ
416-602-0002 ਤੇ 416-602-0002।
ਤੁਸੀਂ ਸਾਡੇ ਰੇਡੀਓ ਤੇ ਆਪਣੇ ਕਾਰੋਬਾਰ ਦੀ ਐਡ ਦੇ ਕੇ ਕਾਮਯਾਬੀ ਦੀ ਮੰਜ਼ਿਲ ਜਲਦੀ ਪਾ ਸਕਦੇ ਹੋ।
ਤੁਹਾਡਾ ਬਿਜ਼ਨਸ ਤੇ ਤੁਹਾਡੇ ਚਿਹਰੇ ਰਹਿਣ ਚਹਿਕਦੇ, ਇਹੋ ਜਿਹੇ ਰੰਗ ਨੇ ਰੇਡੀਓ ਮਹਿਕਦੇ।
ਜੇ ਤੁਸੀਂ ਵੀ ਚਾਹੁੰਦੇ ਹੋ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ, ਆਪਣੇ ਬਿਜ਼ਨਸ ਦੀ ਐਡ ਕਰਨਾ, ਤੇ ਸੰਪਰਕ ਕਰੋ
ਮਹਿਕ ਰੇਡੀਓ 416-302-3600, 416-302-3600।
ਪਹਿਲਾਂ ਤਾਂ ਬੜਾ ਕਹਿੰਦੇ ਸੀ।
ਜੀ ਹਾਂ, ਸਵਾਗਤ ਹੈ ਇੱਕ ਵਾਰੀ ਫੇਰ ਰੇਡੀਓ ਪ੍ਰੋਗਰਾਮ ਮਹਿਕ ਦੇ ਵਿੱਚ। ਔਰ ਮਹਿਕ ਰੇਡੀਓ ਪ੍ਰੋਗਰਾਮ ਦੇ ਵਿੱਚ ਤੁਸੀਂ ਪ੍ਰਾਪਰਟੀ ਦੇ ਫੋਨ ਟੈਕਸ ਮੈਨੂੰ ਕਰ ਰਹੇ ਹੋ, ਔਰ ਤੁਹਾਨੂੰ ਮੈਂ ਨੰਬਰ ਦੇ ਰਿਹਾ, ਤੁਸੀਂ ਉੱਥੇ ਹੀ ਕਾਲ ਕਰ ਲਓ। ਔਰ ਅੱਜ ਸ਼ਾਮ ਨੂੰ ਨਹੀਂ, ਕੱਲ੍ਹ ਨੂੰ ਸ਼ਾਮ ਨੂੰ ਆਫਰਾਂ ਲੈਣੀਆਂ ਇਸ ਪ੍ਰੋਪਰਟੀ ਤੇ, ਔਰ ਇਹ ਪ੍ਰੋਪਰਟੀ ਬ੍ਰੈਂਪਟਨ ਦੇ ਵਿੱਚ ਆ, ਔਰ ਇਹਦੀ ਜਾਣਕਾਰੀ ਲੈਣੀ ਚਾਹੁੰਦੇ ਤੇ 416-602-9492, 416-602-9492, 416-602-9492 ਤੇ ਕਾਲ ਕੀਤੀ ਜਾ ਸਕਦੀ ਆ। ਪ੍ਰੋਪਰਟੀ ਦੇ ਬਾਰੇ ਜਾਣਕਾਰੀ ਲੈਣੀ ਚਾਹੁੰਦੇ ਆ, ਕਿੰਨੇ ਬੈਡਰੂਮ ਦੀ ਆ, ਸਾਰਾ ਕੁਛ ਅੱਗੇ ਚੱਲ ਕੇ ਦੱਸਦਾ ਮੈਂ। ਤਾਂ ਉਸ ਤੋਂ ਪਹਿਲਾਂ ਮੈਂ ਦੱਸ ਦਿਆਂ ਕਿ ਖ਼ਬਰਾਂ ਲੈ ਕੇ ਰਮਨ ਜੀ ਹੁਣੀ ਹਾਜ਼ਰ ਨੇ। ਇਹਨਾਂ ਖ਼ਬਰਾਂ ਨੂੰ ਵੀਲ ਕਿੰਗ ਕੰਪਨੀ ਹੈ, ਵੀਲ ਕਿੰਗ ਟਰਾਂਸਪੋਰਟ ਸਪੋਂਸਰ ਕਰਦੀ ਨੇ। ਇਹਨਾਂ ਵਰਕਰ ਚਾਹੀਦੇ ਨੇ ਜੇ ਤੁਸੀਂ ਡਰਾਈਵਰੀ ਦੀ ਭਾਲ ਦੇ ਵਿੱਚ ਸੀ, ਤੇ ਨੰਬਰ ਨੋਟ ਕਰ ਲਓ ਤੁਸੀਂ 416-678-7181 416-678-7181 ਤੇ ਸੰਪਰਕ ਕੀਤਾ ਜਾ ਸਕਦਾ ਤੇ ਰੇਡੀ ਪੋਮ ਨੂੰ ਹੀਰੋ ਮੀਡੀਆ ਵੱਲੋਂ ਵੀ ਸਪੋਂਸਰ ਕੀਤਾ ਜਾ ਰਿਹਾ। ਗੂਗਲ ਦੀ ਟੌਪ ਤੇ ਬਿਜ਼ਨਸ ਨੂੰ ਲੈ ਕੇ ਆਉਣਾ ਚਾਹੁੰਦੇ ਤੁਸੀਂ, ਈ ਕਮਰਸ ਦੇ ਵਿੱਚ ਵੈਬਸਾਈਟ ਤੁਸੀਂ ਬਣਾਉਣੀ ਚਾਹੁੰਦੇ ਹੋ, ਡਿਜ਼ਾਇਨ ਕਰਾਉਣੀ ਹੋਵੇ ਜਾਂ ਫਿਰ ਵਰਚੁਅਲ ਟੂਰ ਬਣਾਉਣਾ ਰੀਅਲ ਸਟੇਟ ਵਾਲੇ ਭਰਾਵਾਂ ਨੇ ਜਾਂ ਨਿਊ ਬੇਬੀ ਬੋਰਨ ਦੇ ਫੋਟੋ ਸ਼ੂਟ ਕਰਾਉਣੇ ਆ, ਤਾਂ 905-500 ਤੇ 1313 ਤੇ ਕਾਲ ਕੀਤੀ ਜਾ ਸਕਦੀ ਹੈ। 905-500-1313 ਤੇ ਸੰਪਰਕ ਕੀਤਾ ਜਾ ਸਕਦਾ। ਤੇ ਇਹਨਾਂ ਖ਼ਬਰਾਂ ਨੂੰ ਮਿਪ ਇਜ਼ ਇਮੀਗ੍ਰੇਸ਼ਨ ਵੱਲੋਂ ਵੀ ਸਪੋਂਸਰ ਕੀਤਾ ਜਾ ਰਿਹਾ। ਤੁਸੀਂ ਸਪਾਊਸ ਦੀ ਐਪਲੀਕੇਸ਼ਨ ਭਰਾਉਣੀ ਹੋਵੇ ਜਾਂ ਫਿਰ ਸੁਪਰ ਵੀਜ਼ੇ ਦੀ ਐਪਲੀਕੇਸ਼ਨ ਕਰਾਉਣੀ ਚਾਹੁੰਦੇ ਤੁਸੀਂ, ਜਾਂ ਫਿਰ ਤੁਸੀਂ ਕਰਵਾਉਣਾ ਚਾਹੁੰਦੇ ਆ ਭਾਈ LMIA ਜਾਂ PNE ਪ੍ਰੋਗਰਾਮ ਜਾਂ ਵਿਜ਼ਟਰ ਵੀਜ਼ੇ ਦੀ, ਤੇ ਨੰਬਰ 905-230-5551 ਤੇ ਸੰਪਰਕ ਕੀਤਾ ਜਾ ਸਕਦਾ। ਠੰਡ ਦੇ ਦਿਨ ਟਰੱਕ ਕਦੀ ਕਦੀ ਸਟਾਰਟ ਜੇ ਨਹੀਂ ਵੀ ਹੁੰਦਾ, ਕਈ ਵਾਰੀ ਬੈਟਰੀ ਡਾਊਨ ਹੋ ਜਾਂਦੀ ਹੈ, ਤੇ ਤੁਸੀਂ ਚਿੰਤਾ ਨਾ ਕਰੋ, ਇੱਕ ਕਾਲ ਘੁਮਾਉਣੀ ਆ ਬ੍ਰੈਂਪਟਨ ਟਰੱਕ ਰਿਪੇਅਰ ਐਂਡ ਟਾਇਰ ਸੈਂਟਰ ਨੂੰ ਔਰ ਤੁਹਾਡਾ ਟਰੱਕ ਜਾੜ ਚਾ ਕੇ ਹੀ ਸਟਾਰਟ ਕਰਕੇ ਜਾਣਗੇ। ਨੰਬਰ 905-790-1221 905-790-1221 ਤੇ ਕਾਲ ਕੀਤੀ ਜਾ ਸਕਦੀ ਹੈ। ਤੁਸੀਂ ਕੋਈ ਪ੍ਰੋਪਰਟੀ ਲੈ ਲਈ ਹੈ, ਪ੍ਰੋਪਰਟੀ ਹੋਵੇ ਛੋਟੀ ਤੇ ਜਾਂ ਹੋਵੇ ਵੱਡੀ, ਉਹਨੂੰ ਤੁਸੀਂ ਢਾ ਕੇ ਨਵੀਂ ਬਣਾਉਣਾ ਚਾਹੁੰਦੇ ਆ, ਤਾਂ ਐਕਸਾਵੇਟਰਸ ਬਿਲਕੁਲ ਬ੍ਰੈਂਡ ਨਿਊ ਡੰਪ ਟਰੱਕ ਬਾਈ ਬਲਵਿੰਦਰ ਜੀ ਨੇ ਲੈ ਲੈਣੇ, ਔਰ ਤੁਹਾਨੂੰ ਪਰਮਿਟ ਤੋਂ ਲੈ ਕੇ ਛੋਟੀ ਤੋਂ ਲੈ ਕੇ ਵੱਡੀ ਬਿਲਡਿੰਗ ਤੱਕ ਬਣਾਉਣੀ ਹੋਵੇ, ਢਾਉਣਾ ਪਹਿਲਾਂ ਫਿਰ ਸਾਫ਼ ਕਰਨਾ ਕਲੀਨ ਕਰਨਾ ਪਰਮਿਟ ਲੈਣੇ, ਉਸ ਤੋਂ ਬਾਅਦ ਉਹਦੀ ਫਾਊਂਡੇਸ਼ਨ ਪਾਉਣੀ, ਫਿਰ ਬਿਲਡਿੰਗ ਤਿਆਰ ਕਰਨੀ, ਉਸ ਤੋਂ ਬਾਅਦ ਤੁਹਾਨੂੰ ਚਾਬੀ ਰੈਡੀ ਕਰਕੇ, ਜੇ ਤੁਸੀਂ ਆ ਲਓ ਚਾਬੀ, ਤੁਸੀਂ ਇਹ ਕਹਿ ਦੇਣਾ ਕਿ ਦੇਖੋ ਜੀ ਸਾਨੂੰ 7500 ਸਕੇਅਰ ਫਿੱਟ 5900 ਸਕੇਅਰ ਫਿੱਟ ਦਾ ਘਰ ਚਾਹੀਦਾ, 5000 ਸਕੇਅਰ ਫਿੱਟ ਦਾ ਘਰ ਚਾਹੀਦਾ, ਤੇ ਇੰਨੀ ਤਰੀਕ ਨੂੰ ਚਾਹੀਦਾ, ਤੇ ਆਹ ਪਈ ਆ ਲੈਂਡ, ਤੁਹਾਨੂੰ ਬਣਿਆ ਬਣਾਇਆ ਆਪੇ ਚਾਬੀ ਫੜਾ ਜਾਣਗੇ। ਨੰਬਰ ਹੈ 416-602-7216। ਕੁਛ ਵੀ ਨਹੀਂ ਕਰਨਾ, ਸਿਰਫ ਇੱਕੋ ਹੀ, ਸਾਰਾ ਕੁਛ, ਸਾਰੀ ਹੈਡਿਕ ਖਤਮ, ਨਵਾਂ ਘਰ ਤੁਹਾਡੇ ਕੋਲ। 416-602-7216 ਤੇ ਕਾਲ ਕੀਤੀ ਜਾ ਸਕਦੀ ਹੈ। 416-602-7216 ਤੇ ਸੰਪਰਕ ਕੀਤਾ ਜਾ ਸਕਦਾ। ਤੇ ਇਹਨਾਂ ਖ਼ਬਰਾਂ ਨੂੰ ਅਮੈਰੀਕਨ ਸਿਸਟਮ ਦੇ ਹਰਜੀਤ ਮੰਡੇਰ ਜੀ ਵੀ ਸਪੋਂਸਰ ਕਰਦੇ ਨੇ। ਨੰਬਰ ਹੈ 905-598-2437। ਰਮਨ ਜੀ ਵੈਲਕਮ, ਗੋ ਅਹੈਡ ਪਲੀਜ਼।
ਖਬਰਾਂ ਦੇ ਇਸ ਬੁਲੇਟਿਨ ਚ ਮੈਕ ਰੇਡੀਓ ਦੇ ਸਰੋਤਿਆਂ ਦਾ ਸਵਾਗਤ ਹੈ। ਨਜ਼ਰ ਪਾਉਂਦੇ ਅੱਜ ਦੀਆਂ ਖਾਸ ਤੇ ਕੁਝ ਵੱਡੀਆਂ ਖ਼ਬਰਾਂ ਤੇ। ਅਮਰੀਕਾ ਚ ਵਿਸਕੌਨਸਿਨ ਸਟੇਟ ਅਸੈਂਬਲੀ ਦੇ ਸਪੀਕਰ ਨੇ ਭਾਰਤ ਚ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨਾਂ ਦੀ ਹਮਾਇਤ ਕੀਤੀ। ਇਸ ਦੌਰਾਨ ਉਹਨਾਂ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਨਵੇਂ ਖੇਤੀ ਕਾਨੂੰਨਾਂ ਬਾਰੇ ਆਪਣੇ ਫੈਸਲੇ ਤੇ ਮੁੜ ਵਿਚਾਰ ਕਰਨ ਤੇ ਪ੍ਰਭਾਵਿਤ ਕਿਸਾਨਾਂ ਦੀ ਗੱਲ ਸੁਣਨ। ਰਾਬਿਨ ਜੇ ਬੋਸ ਨੇ ਅਮਰੀਕਾ ਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੂੰ ਇੱਕ ਚਿੱਠੀ ਲਿਖੀ ਜਿਸ ਚ ਉਹਨਾਂ ਨੇ ਕਿਸਾਨਾਂ ਲਈ ਆਪਣਾ ਸਮਰਥਨ ਜ਼ਾਹਿਰ ਕੀਤਾ। ਉਹਨਾਂ ਨੇ ਇਸ ਤਰ੍ਹਾਂ ਦੀ ਇੱਕ ਚਿੱਠੀ ਭਾਰਤ ਚ ਅਮਰੀਕੀ ਰਾਜਦੂਤ ਕੇਨ ਜੈਸਟਰ ਨੂੰ ਵੀ ਲਿਖੀ ਹੈ। 4 ਜਨਵਰੀ ਨੂੰ ਲਿਖੀ ਚਿੱਠੀ ਚ ਉਹਨਾਂ ਕਿਹਾ ਕਿ ਵਿਸਕੌਨਸਿਨ ਤੇ ਭਾਰਤ ਚ ਇੱਕ ਸਮਾਨਤਾ ਹੈ, ਵੱਡੀ ਖੇਤੀ ਆਰਥਿਕਤਾ, ਸਾਡੇ ਰਾਜ ਦੇ ਕਿਸਾਨਾਂ ਦੀ ਸਾਡੀ ਆਰਥਿਕਤਾ ਚ ਵੱਡਾ ਯੋਗਦਾਨ ਹੈ। ਮੇਰੇ ਲਈ ਬਹੁਤ ਵੱਡੀ ਗੱਲ ਹੋਵੇਗੀ ਕਿ ਉਹਨਾਂ ਦੀ ਰਾਏ ਜਾਣੇ ਬਿਨਾਂ ਉਹਨਾਂ ਨੂੰ ਪ੍ਰਭਾਵਿਤ ਕਰਨ ਵਾਲੇ ਕਾਨੂੰਨ ਬਣਾਓ ਜਾਂ ਸ਼ਾਂਤੀ ਨਾਲ ਇਕੱਠੇ ਹੋਣ ਦੇ ਉਹਨਾਂ ਦੇ ਅਧਿਕਾਰ ਦੀ ਵਰਤੋਂ ਦੇ ਵਿੱਚ ਰੁਕਾਵਟ ਪਵੇ। ਉਹਨਾਂ ਕਿਹਾ ਕਿ ਉਮੀਦ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਆਪਣੇ ਫੈਸਲੇ ਤੇ ਮੁੜ ਵਿਚਾਰ ਕਰੇਗੀ ਤੇ ਕਿਸਾਨਾਂ ਨਾਲ ਬੈਠ ਕੇ ਉਹਨਾਂ ਦੇ ਫਿਕਰਾਂ ਨੂੰ ਸੁਣੇਗੀ। ਬ੍ਰਿਟੇਨ ਚ ਸਾਹਮਣੇ ਆਇਆ ਕੋਰੋਨਾ ਵਾਇਰਸ ਦਾ ਨਵਾਂ ਸਟ੍ਰੇਨ ਪੁਰਾਣੀ ਵਰਤੋਂ ਦੇ ਮੁਕਾਬਲੇ ਕਾਫੀ ਤੇਜ਼ੀ ਦੇ ਨਾਲ ਫੈਲਣ ਵਾਲਾ ਸੰਸਦੀ ਖੁਲਾਸਾ ਇੰਪੀਰੀਅਲ ਕਾਲਜ ਲੰਡਨ ਦੀ ਇੱਕ ਰਿਸਰਚ ਦੇ ਵਿੱਚ ਕੀਤਾ ਗਿਆ। ਖੋਜਾਰਥੀਆਂ ਦਾ ਕਹਿਣਾ ਕਿ ਵਾਇਰਸ ਦੀਆਂ ਦੋਵੇਂ ਕਿਸਮਾਂ ਚ ਫਰਕ ਬਹੁਤ ਜ਼ਿਆਦਾ। ਉਹਨਾਂ ਕਿਹਾ ਕਿ ਫਰਕ ਹੈ ਕਿਵੇਂ ਆਸਾਨੀ ਨਾਲ ਨਵਾਂ ਸਟ੍ਰੇਨ ਫੈਲ ਸਕਦਾ ਹੈ। ਮਹਾਮਾਰੀ ਦੇ ਸ਼ੁਰੂ ਹੋਣ ਤੋਂ ਹੁਣ ਤੱਕ ਵਾਇਰਸ ਚ ਆਉਣ ਵਾਲਾ ਸਭ ਤੋਂ ਗੰਭੀਰ ਬਦਲਾਅ ਮੰਨਿਆ ਗਿਆ। ਖੋਜ ਚ ਦੱਸਿਆ ਗਿਆ ਕਿ ਨਵੀਂ ਕਿਸਮ ਦਾ ਫੈਲਾਅ ਇੰਗਲੈਂਡ ਚ ਲਾਕਡਾਊਨ ਦੌਰਾਨ 3 ਗੁਣਾ ਵਧਿਆ। ਹਾਲਾਂਕਿ ਪਹਿਲੇ ਪਰਸਨ ਦੇ ਮਾਮਲੇ ਹਾਲ ਹੀ ਦੇ ਦਿਨਾਂ ਚ ਤੇਜ਼ੀ ਨਾਲ ਵਧਣੇ ਸ਼ੁਰੂ ਹੋਏ ਨੇ ਤੇ ਵੀਰਵਾਰ ਇੱਕ ਦਿਨ ਚ ਮਾਮਲਿਆਂ ਦੀ ਸੰਖਿਆ ਚ ਰਿਕਾਰਡ ਵਾਧਾ ਦੇਖਿਆ ਗਿਆ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਵੱਲੋਂ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਭਾਰਤ ਦਾ ਦੌਰਾ ਰੱਦ ਕਰਨ ਕਰਕੇ ਨਵੀਂ ਚਰਚਾ ਛਿੜ ਗਈ ਹੈ। ਅਹਿਮ ਗੱਲ ਹੈ ਕਿ ਉਹਨਾਂ ਗਣਤੰਤਰ ਦਿਵਸ ਦੀ ਪਰੇਡ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਾ ਸੀ। ਹਾਲਾਂਕਿ ਇੰਗਲੈਂਡ ਸਰਕਾਰ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਨਵੇਂ ਰੂਪ ਦੇ ਵੱਧ ਰਹੇ ਕੇਸਾਂ ਕਾਰਨ ਪੈਦਾ ਹੋਏ ਸੰਕਟ ਦੇ ਕਾਰਨ ਜੌਨਸਨ ਵੱਲੋਂ ਭਾਰਤ ਦਾ ਦੌਰਾ ਰੱਦ ਕੀਤਾ ਗਿਆ। ਪਰ ਭਾਰਤ ਚ ਵਿਰੋਧੀ ਧਿਰਾਂ ਦਾ ਕਹਿਣਾ ਕਿ ਇਹ ਕਿਸਾਨ ਅੰਦੋਲਨ ਦੇ ਕਾਰਨ ਹੋਇਆ। ਕਾਂਗਰਸ ਲੀਡਰ ਦਿਗਵਿਜੇ ਸਿੰਘ ਨੇ ਕਿਸਾਨ ਅੰਦੋਲਨ ਤੇ ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਦਾ ਦੌਰਾ ਰੱਦ ਹੋਣ ਨੂੰ ਜੋੜਦਿਆਂ ਸਰਕਾਰ ਤੇ ਤਿੱਖਾ ਸ਼ਬਦੀ ਹਮਲਾ ਬੋਲਿਆ। ਦਿਗਵਿਜੇ ਸਿੰਘ ਨੇ ਟਵੀਟ ਕੀਤਾ ਕਿ ਹੁਣ ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨਹੀਂ ਆ ਰਹੇ ਤਾਂ ਮੋਦੀ ਜੀ ਗਣਤੰਤਰ ਦਿਵਸ ਦੇ ਮੁੱਖ ਮਹਿਮਾਨ ਵਜੋਂ ਕਿਸਾਨਾਂ ਦੇ ਨੁਮਾਇੰਦਿਆਂ ਨੂੰ ਕਿਉਂ ਨਹੀਂ ਬੁਲਾਉਂਦੇ। ਇਸ ਬਾਰੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਕਿਸਾਨ ਸੰਘਰਸ਼ ਨਾਲ ਸਹੀ ਤਰੀਕੇ ਨਾਲ ਨਾ ਨਜਿੱਠਣ ਕਾਰਨ ਹੀ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਦਾ ਗਣਤੰਤਰ ਦਿਵਸ ਸਮਾਗਮ ਦੇ ਮੁੱਖ ਮਹਿਮਾਨ ਵਜੋਂ ਪਹੁੰਚਣ ਦਾ ਪ੍ਰੋਗਰਾਮ ਰੱਦ ਹੋਇਆ। ਉਨ੍ਹਾਂ ਕਿਹਾ ਕਿ ਬੇਸ਼ਕ ਜੌਨਸਨ ਨੇ ਕੋਰੋਨਾ ਮਹਾਂਮਾਰੀ ਨੂੰ ਦੌਰਾ ਰੱਦ ਕਰਨ ਦਾ ਕਾਰਨ ਦੱਸਿਆ, ਪਰ ਇਹ ਸਪਸ਼ਟ ਹੈ ਕਿ ਉਹ ਵਿਦੇਸ਼ਾਂ ਚ ਵਾਸਤੇ ਸੰਸਦ ਮੈਂਬਰਾਂ ਸਮੇਤ ਪੰਜਾਬੀਆਂ ਵੱਲੋਂ ਬਣਾਏ ਜਾ ਰਹੇ ਦਬਾਅ ਦੇ ਅੱਗੇ ਝੁਕ ਗਏ ਨੇ। ਸੁਖਬੀਰ ਨੇ ਦਾਅਵਾ ਕੀਤਾ ਕਿ ਇਸ ਤੋਂ ਸਪਸ਼ਟ ਸੰਕੇਤ ਹੈ ਕਿ ਬਰਤਾਨੀਆ ਲੋਕਤੰਤਰੀ ਤੇ ਸ਼ਾਂਤੀਪੂਰਵਕ ਤਰੀਕੇ ਨਾਲ ਕੀਤੇ ਜਾ ਰਹੇ ਸੰਘਰਸ਼ ਨਾਲ ਧੱਕੇਸ਼ਾਹੀ ਦੇ ਬਿਲਕੁਲ ਖਿਲਾਫ਼ ਹੈ। ਸ਼੍ਰੋਮਣੀ ਅਕਾਲੀ ਦਲ ਨੇ ਜੌਨਸਨ ਦਾ ਇਸ ਵੱਲੋਂ ਵੀ ਧੰਨਵਾਦ ਕੀਤਾ ਕਿ ਉਹਨਾਂ ਭਾਰਤ ਦੇ ਕਿਸਾਨਾਂ ਦੀ ਆਵਾਜ਼ ਸੁਣੀ ਅਤੇ ਉਹਨਾਂ ਨਾਲ ਇਕਜੁੱਟਤਾ ਪ੍ਰਗਟਾਉਂਦਿਆਂ ਭਾਰਤ ਆਉਣ ਤੋਂ ਜਵਾਬ ਦੇ ਦਿੱਤਾ ਹੈ। ਕੇਂਦਰੀ ਸਿਹਤ ਮੰਤਰਾਲੇ ਨੇ ਅੱਜ ਲੋਕਾਂ ਨੂੰ ਐਪ ਸਟੋਰ ਤੇ ਉਪਲਬਧ ਕੋਵਿਨ ਨਾਂ ਦੀਆਂ ਕਈ ਜਾਅਲੀ ਐਪਲੀਕੇਸ਼ਨ ਡਾਊਨਲੋਡ ਜਾਂ ਰਜਿਸਟਰ ਨਾ ਕਰਨ ਲਈ ਆਖਿਆ। ਸਿਹਤ ਮੰਤਰਾਲੇ ਨੇ ਚੇਤਾਵਨੀ ਦਿੱਤੀ ਕਿ ਕੁੱਝ ਸਮਾਜ ਵਿਰੋਧੀ ਅੰਸਰਾਂ ਨੇ ਸਰਕਾਰ ਦੀਆਂ ਆਉਣ ਵਾਲੀਆਂ ਕੋਵਿਨ ਐਪ ਦੇ ਅਧਿਕਾਰਤ ਪਲੇਟਫਾਰਮ ਦੇ ਸਮਾਨ ਇੱਕ ਐਪ ਬਣਾਇਆ ਜੋ ਐਪ ਸਟੋਰ ਤੇ ਉਪਲਬਧ ਹੈ। ਮੰਤਰਾਲੇ ਨੇ ਕਿਹਾ ਕਿ ਇਸ ਨੂੰ ਡਾਊਨਲੋਡ ਨਾ ਕਰੋ ਤੇ ਇਸ ਦੀ ਨਿੱਜੀ ਜਾਣਕਾਰੀ ਸਾਂਝੀ ਨਾ ਕਰੋ। MOHFW ਦੇ ਅਧਿਕਾਰਤ ਪਲੇਟਫਾਰਮ ਨੂੰ ਲਾਂਚ ਸਮੇਂ ਲੋੜੀਂਦਾ ਪ੍ਰਚਾਰ ਕੀਤਾ ਜਾਵੇਗਾ। ਕੇਰਲਾ ਤੇ ਹੋਰ ਦੱਖਣੀ ਭਾਰਤ ਦੇ ਰਾਜਾਂ ਤੋਂ ਭੇਜੇ ਗਏ ਮੁਰਗੇ ਮੁਰਗੀਆਂ ਦੀ ਖੇਪ ਅਗਲੇ 10 ਦਿਨਾਂ ਲਈ ਮੱਧ ਪ੍ਰਦੇਸ਼ ਦੀ ਸਰਹੱਦ ਚ ਦਾਖਲ ਨਹੀਂ ਹੋ ਸਕੇਗੀ। ਸਥਿਤੀ ਦੀ ਸਮੀਖਿਆ ਕਰਨ ਤੋਂ ਬਾਅਦ ਮੱਧ ਪ੍ਰਦੇਸ਼ ਸਰਕਾਰ ਨੇ ਬਰਡ ਫਲੂ ਦੇ ਨਵੇਂ ਸਟ੍ਰੈਨ ਦੀ ਰੋਕਥਾਮ ਲਈ ਇਹ ਮਹੱਤਵਪੂਰਨ ਫੈਸਲਾ ਕੀਤਾ। ਇਸ ਨਾਲ ਹੀ ਮੱਧ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਚ ਬਰਡ ਫਲੂ ਕਾਰਨ ਚਿਕਨ ਵੇਚਣ ਤੇ ਪਾਬੰਦੀ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਨੇ। ਆਮ ਆਦਮੀ ਪਾਰਟੀ ਨੇ ਦਾਅਵਾ ਕੀਤਾ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਨਾਲ ਕੀਤੀ ਗੱਦਾਰੀ ਦਾ ਕੱਚਾ ਚਿੱਠਾ ਖੋਲਣਗੇ। ਆਮ ਆਦਮੀ ਪਾਰਟੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਅਸਤੀਫੇ ਦੀ ਮੰਗ ਕੀਤੀ। ਸੀਨੀਅਰ ਲੀਡਰ ਤੇ ਆਪ ਪੰਜਾਬ ਦੇ ਸਹਿ ਇੰਚਾਰਜ ਰਾਘਵ ਚੱਡਾ ਤੇ ਕਿਸਾਨ ਵਿੰਗ ਦੇ ਪ੍ਰਧਾਨ ਕੁਲਤਾਰ ਸਿੰਘ ਸੰਧਵਾ ਨੇ ਕਿਹਾ ਕਿ ਪੰਜਾਬ ਦੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਵੱਲੋਂ ਪੱਤਰਕਾਰਾਂ ਸਾਹਮਣੇ ਕਬੂਲ ਕਰ ਲੈਣਾ ਕਿ ਪੰਜਾਬ ਚ ਕੇਂਦਰ ਦੇ ਤਿੰਨੇ ਖੇਤੀ ਕਾਨੂੰਨ ਲਾਗੂ ਨੇ। ਇਸ ਸੀਜ਼ਨ ਚ ਝੋਨੇ ਦੀ ਖਰੀਦ ਇਹਨਾਂ ਕਾਨੂੰਨਾਂ ਦੇ ਅੰਤਰਗਤ ਹੀ ਕੀਤੀ ਗਈ ਹੈ। ਤੋਂ ਬਾਹਰਲੇ ਸੂਬਿਆਂ ਤੋਂ ਆ ਰਹੇ ਝੋਨੇ ਨੂੰ ਪੰਜਾਬ ਚ ਵੇਚਣ ਤੋਂ ਇਸ ਲਈ ਨਹੀਂ ਰੋਕ ਸਕੇ ਕਿਉਂਕਿ ਕੇਂਦਰੀ ਕਾਨੂੰਨ ਇਹਨਾਂ ਨੂੰ ਅਜਿਹਾ ਕਰਨ ਤੋਂ ਰੋਕਦੇ ਨੇ। ਉਹਨਾਂ ਕਿਹਾ ਕਿ ਇਸ ਨਾਲ ਇਹ ਸਿੱਧ ਹੋ ਜਾਂਦਾ ਕਿ ਕੈਪਟਨ ਅਮਰਿੰਦਰ ਸਿੰਘ ਹੁਣ ਤੱਕ ਪੰਜਾਬ ਦੇ ਕਿਸਾਨਾਂ ਤੇ ਆਮ ਲੋਕਾਂ ਨੂੰ ਝੂਠ ਬੋਲ ਰਹੇ ਸਨ। ਆਪ ਲੀਡਰਾਂ ਨੇ ਕਿਹਾ ਕਿ ਆਸ਼ੂਤੋਸ਼ ਨੇ ਇਹ ਵੀ ਮੰਨਿਆ ਕਿ ਆਉਂਦੇ ਸੀਜ਼ਨ ਚ ਕਣਕ ਦੀ ਫਸਲ ਦੀ ਖਰੀਦ ਵੀ ਇਹਨਾਂ ਕੇਂਦਰੀ ਕਾਨੂੰਨਾਂ ਦੇ ਅਧੀਨ ਹੀ ਕੀਤੀ ਜਾਵੇਗੀ। ਅਸਲ ਚ ਕੈਪਟਨ ਅਮਰਿੰਦਰ ਸਿੰਘ ਆਪਣੇ ਪੁੱਤਰ ਰਾਣਿੰਦਰ ਸਿੰਘ ਨੂੰ ਈਡੀ ਦੇ ਕੇਸਾਂ ਤੋਂ ਬਚਾਉਣ ਲਈ ਮੋਦੀ ਤੇ ਅਮਿਤ ਸ਼ਾਹ ਦੇ ਇਸ਼ਾਰਿਆਂ ਤੇ ਕੰਮ ਕਰ ਰਹੇ ਨੇ। ਇਸੇ ਤਹਿਤ ਹੀ ਕੈਪਟਨ ਅਮਰਿੰਦਰ ਸਿੰਘ ਅਮਿਤ ਸ਼ਾਹ ਨੂੰ ਦਿੱਲੀ ਵਿਖੇ ਮਿਲਣ ਗਏ ਸਨ ਤੇ ਉਹਨਾਂ ਨੇ ਕਿਸਾਨਾਂ ਨਾਲ ਸੰਬੰਧਿਤ ਕਿਸੇ ਵੀ ਮੁੱਦੇ ਨੂੰ ਨਹੀਂ ਚੁੱਕਿਆ ਸਗੋਂ ਆਪਣੇ ਪਰਿਵਾਰ ਨੂੰ ਤਰਜੀਹ ਦਿੰਦਿਆਂ ਪੰਜਾਬ ਦੇ ਲੋਕਾਂ ਨੂੰ ਅਣਗੌਲਿਆ ਕੀਤਾ ਹੈ। ਰਾਬਰਟ ਵਾਡਰਾ ਨੇ ਵਿਭਾਗੀ ਕਾਰਵਾਈ ਲਈ ਮੋਦੀ ਸਰਕਾਰ ਤੇ ਹਮਲਾ ਬੋਲਿਆ। ਉਹਨਾਂ ਕਿਹਾ ਕਿ ਜਦੋਂ ਵੀ ਮੋਦੀ ਸਰਕਾਰ ਕਸੂਤੀ ਫਾਸੀ ਤੇ ਨਿਸ਼ਾਨਾ ਮੈਨੂੰ ਬਣਾਇਆ ਜਾਂਦਾ ਹੈ। ਰਾਬਰਟ ਵਾਡਰਾ ਨੇ ਕਿਹਾ ਕਿ ਕਿਸਾਨ ਅੰਦੋਲਨ ਤੇ ਪ੍ਰਿਯੰਕਾ ਤੇ ਰਾਹੁਲ ਸਵਾਲ ਪੁੱਛ ਰਹੇ ਨੇ ਤੇ ਨਿਸ਼ਾਨਾ ਮੈਨੂੰ ਬਣਾਇਆ ਜਾ ਰਿਹਾ ਹੈ। ਦਰਅਸਲ ਇਨਕਮ ਟੈਕਸ ਵਿਭਾਗ ਨੇ ਲਗਾਤਾਰ 2 ਦਿਨ ਸੋਮਵਾਰ ਤੇ ਮੰਗਲਵਾਰ ਰਾਬਰਟ ਵਾਡਰਾ ਦੇ ਦਫ਼ਤਰ ਤੇ ਸਵਾਲ ਚੁੱਕੇ ਸਨ। ਇਨਕਮ ਟੈਕਸ ਟੀਮ ਆਪਣੇ ਨਾਲ ਵਾਡਰਾ ਦੇ ਦਫ਼ਤਰ ਤੋਂ ਇਲੈਕਟ੍ਰਾਨਿਕ ਸਬੂਤ ਵੀ ਲੈ ਕੇ ਗਈ ਹੈ। ਇਸ ਤੋਂ ਬਾਅਦ ਵਾਡਰਾ ਨੇ ਕਿਹਾ ਕਿ ਮੇਰੇ ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਬੀਜੇਪੀ ਲੀਡਰ ਹਰਜੀਤ ਗਰੇਵਾਲ ਦਾ ਵਿਰੋਧ ਕਰਨ ਲਈ ਕਿਸਾਨਾਂ ਖਿਲਾਫ਼ ਦਰਜ ਪਰਚਿਆਂ ਨੂੰ ਰੱਦ ਕਰਨ ਲਈ ਅੱਜ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵੱਲੋਂ ਬਰਨਾਲਾ ਦੇ SSC ਨੂੰ ਮੰਗ ਪੱਤਰ ਦਿੱਤਾ ਗਿਆ। ਕਿਸਾਨਾਂ ਨੇ ਪੁਲਿਸ ਨੂੰ ਅਪੀਲ ਕੀਤੀ ਹੈ ਕਿ ਇਹ ਪਰਚੇ ਰੱਦ ਕੀਤੇ ਜਾਣ। ਇਸ ਨਾਲ ਹੀ ਚੇਤਾਵਨੀ ਦਿੱਤੀ ਕਿ ਜੇਕਰ ਪਰਚੇ ਰੱਦ ਨਾ ਹੋਏ ਤਾਂ ਸੰਘਰਸ਼ ਕੀਤਾ ਜਾਏਗਾ। ਇਸ ਮੌਕੇ ਕਿਸਾਨ ਲੀਡਰਾਂ ਨੇ ਕਿਹਾ ਕਿ ਕਿਸਾਨਾਂ ਤੇ ਹਰਜੀਤ ਗਰੇਵਾਲ ਦਾ ਵਿਰੋਧ ਕਰਨ ਲਈ ਦਰਜ ਪਰਚੀ ਗੈਰ ਕਾਨੂੰਨੀ ਨੇ। ਉਹਨਾਂ ਕਿਹਾ ਕਿ ਹਰ ਰੋਜ਼ ਬੀਜੇਪੀ ਲੀਡਰ ਹਰਜੀਤ ਗਰੇਵਾਲ ਵੱਲੋਂ ਝੂਠੇ ਬਿਆਨ ਦੇ ਕੇ ਪੰਜਾਬ ਦਾ ਮਾਹੌਲ ਖਰਾਬ ਕੀਤਾ ਜਾ ਰਿਹਾ, ਪਰ ਉਸ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਜਦਕਿ ਕਿਸਾਨਾਂ ਵੱਲੋਂ ਬੀਜੇਪੀ ਲੀਡਰਾਂ ਦਾ ਬਾਈਕਾਟ ਕਰਨ ਤੇ ਪਰਚੇ ਦਰਜ ਹੋ ਰਹੇ ਨੇ। ਕਿਸਾਨਾਂ ਨੇ ਕਿਹਾ ਕਿ ਖੇਤੀ ਕਾਨੂੰਨਾਂ ਵਿਰੁੱਧ ਪੈਦਾ ਹੋਏ ਸੰਘਰਸ਼ ਨੂੰ ਖਤਮ ਕਰਨ ਲਈ ਕਿਸਾਨਾਂ ਵਿਰੁੱਧ ਪਰਚੇ ਦਰਜ ਕੀਤੇ ਜਾ ਰਹੇ ਨੇ, ਜਿਸ ਲਈ ਕੈਪਟਨ ਸਰਕਾਰ ਵੀ ਬਰਾਬਰ ਦੀ ਜ਼ਿੰਮੇਵਾਰ ਹੈ। ਉਹਨਾਂ ਕਿਹਾ ਕਿ ਜੇਕਰ ਇਹ ਪਰਚੇ ਰੱਦ ਨਾ ਕੀਤੇ ਗਏ ਤਾਂ ਕਿਸਾਨ ਇਕੱਠੇ ਹੋ ਕੇ ਇਸ ਵਿਰੁੱਧ ਸੰਘਰਸ਼ ਛੇੜਨਗੇ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਦਿੱਲੀ ਦੇ ਬਾਰਡਰਾਂ ਤੇ ਕਿਸਾਨੀ ਸੰਘਰਸ਼ ਕਰਕੇ ਇਸ ਵਾਰ ਅਕਾਲੀ ਦਲ ਮਾਘੀ ਮੇਲੇ ਤੇ ਸਿਆਸੀ ਕਾਨਫਰੰਸ ਨਹੀਂ ਕਰੇਗਾ। ਉਂਝ ਉਹਨਾਂ ਕਿਹਾ ਕਿ ਉਹ ਮਾਘੀ ਦਿਹਾੜੇ ਤੇ ਗੁਰਦੁਆਰਾ ਸ੍ਰੀ ਮੁਕਤਸਰ ਸਾਹਿਬ ਵਿਖੇ ਇੱਕ ਪਾਸੇ ਦਿੱਲੀ ਦੀਆਂ ਸਰਹੱਦਾਂ ਤੇ ਕਿਸਾਨ ਅੰਦੋਲਨ ਤਕਰੀਬਨ ਡੇਢ ਮਹੀਨੇ ਤੋਂ ਚੱਲ ਰਿਹਾ, ਦੂਜੇ ਪਾਸੇ ਕਈ ਖਿਡਾਰੀਆਂ ਵੱਲੋਂ ਮੈਡਲ ਤੇ ਪੁਰਸਕਾਰ ਵਾਪਸ ਕੀਤੇ ਜਾ ਰਹੇ ਨੇ ਖੇਤੀ ਕਾਨੂੰਨਾਂ ਦੇ ਵਿਰੋਧ ਚ। ਇਸ ਦੌਰਾਨ ਹੀ ਅੱਜ ਮੋਗਾ ਦੇ ਰਾਸ਼ਟਰੀ ਅਥਲੀਟ ਮਨਦੀਪ ਸਿੰਘ ਵੱਲੋਂ ਵੀ ਕਿਸਾਨਾਂ ਨੂੰ ਸਮਰਥਨ ਦਿੱਤਾ ਗਿਆ। ਮਨਦੀਪ ਨੇ ਰਿਲਾਇੰਸ ਫਾਊਂਡੇਸ਼ਨ ਵੱਲੋਂ ਉਹਨਾਂ ਨੂੰ ਮਿਲੇ 3 ਸੋਨੇ ਦੇ ਤਗਮੇ ਤੇ 1 ਚਾਂਦੀ ਦਾ ਤਗਮਾ ਵਾਪਸ ਕਰ ਦਿੱਤਾ। ਕਿਸਾਨ ਅੰਦੋਲਨ 42ਵੇਂ ਦਿਨ ਵੀ ਦਿੱਲੀ ਦੀਆਂ ਵੱਖ ਵੱਖ ਸਰਹੱਦਾਂ ਤੇ ਡਟਿਆ ਰਿਹਾ। ਇਸ ਦੌਰਾਨ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਭਾਰਤ ਸਰਕਾਰ ਕਿਸਾਨਾਂ ਦੇ ਹਿੱਤਾਂ ਲਈ ਸਮਰਪਿਤ ਹੈ। ਉਹਨਾਂ ਕਿਹਾ ਕਿ ਜਿਹੜੇ ਕਿਸਾਨ ਇਹਨਾਂ ਕਾਨੂੰਨਾਂ ਦਾ ਸਮਰਥਨ ਕਰ ਰਹੇ ਨੇ ਤੇ ਜਿਹੜੇ ਵਿਰੋਧ ਕਰ ਰਹੇ ਨੇ, ਅਸੀਂ ਦੋਵਾਂ ਨੂੰ ਮਿਲ ਰਹੇ ਹਾਂ। ਖੇਤੀਬਾੜੀ ਕਾਨੂੰਨਾਂ ਦਾ ਸਮਰਥਨ ਕਰਨ ਵਾਲੇ ਕਿਸਾਨਾਂ ਦੀ ਗਿਣਤੀ ਵੀ ਕਾਫੀ ਹੈ। ਅਸੀਂ ਕਿਸਾਨਾਂ ਦੇ ਮਸਲਿਆਂ ਦੇ ਹੱਲ ਵਿੱਚ ਜੁਟੇ ਹੋਏ ਹਾਂ। ਖੇਤੀ ਮੰਤਰੀ ਨੇ ਕਿਹਾ ਕਿ ਉਹਨਾਂ ਨੂੰ ਪੂਰਾ ਯਕੀਨ ਹੈ ਕਿ ਪ੍ਰਦਰਸ਼ਨ ਕਰ ਰਹੀਆਂ ਕਿਸਾਨ ਜਥੇਬੰਦੀਆਂ ਕਿਸਾਨਾਂ ਦੇ ਹਿੱਤਾਂ ਬਾਰੇ ਸੋਚਣਗੀਆਂ ਤੇ ਕਿਸੇ ਹੱਲ ਤੇ ਪਹੁੰਚਣਗੀਆਂ। ਦੱਸੇ ਕਿ ਖੇਤੀਬਾੜੀ ਮੰਤਰੀ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਜਦੋਂ ਵੀਰਭਾਰ ਯਾਨੀ ਕਿ ਭਲਕੇ ਕਿਸਾਨ ਜਥੇਬੰਦੀਆਂ ਟਰੈਕਟਰ ਮਾਰਚ ਕਰਨ ਜਾ ਰਹੀਆਂ ਨੇ। ਪਹਿਲਾਂ ਇਹ ਟਰੈਕਟਰ ਮਾਰਚ 6 ਜਨਵਰੀ ਨੂੰ ਹੋਣਾ ਸੀ, ਪਰ ਖਰਾਬ ਮੌਸਮ ਕਾਰਨ ਇਸ ਨੂੰ 1 ਦਿਨ ਲਈ ਮੁਲਤਵੀ ਕਰ ਦਿੱਤਾ ਗਿਆ ਸੀ। ਹੁਣ ਇਹ ਟਰੈਕਟਰ ਮਾਰਚ 7 ਜਨਵਰੀ ਨੂੰ ਸਿੰਘੂ, ਟਿਕਰੀ, ਗਾਜ਼ੀਪੁਰ ਤੇ ਸ਼ਾਹਜਹਾਂਪੁਰ ਬਾਰਡਰ ਦੇ ਸਾਰੇ ਪ੍ਰਦਰਸ਼ਨ ਸਥਾਨਾਂ ਤੋਂ ਕੁੰਡਲੀ, ਮਨੇਸਰ, ਪਲਵਲ ਤੱਕ ਕੱਢਿਆ ਜਾਏਗਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਿਊਜ਼ੀਕਲ ਵੀਡੀਓ 'ਚ ਬੰਦੂਕ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਪੰਜਾਬੀ ਗਾਇਕ ਸ੍ਰੀ ਬਰਾੜ ਦੀ ਗ੍ਰਿਫਤਾਰੀ ਨੂੰ ਸਹੀ ਕਰਾਰ ਦਿੱਤਾ ਹੈ। ਕੈਪਟਨ ਨੇ ਕਿਹਾ ਕਿ ਗੈਂਗਸਟਰ ਤੇ ਬੰਦੂਕ ਤੇ ਸੱਭਿਆਚਾਰ ਨੂੰ ਬੜਾਵਾ ਦੇਣਾ ਬਿਲਕੁਲ ਗਲਤ ਸੀ। ਉਹਨਾਂ ਕਿਹਾ ਕਿ ਇਸ ਮਾਮਲੇ 'ਚ ਸਹੀ ਕੇਸ ਦਰਜ ਕੀਤਾ ਗਿਆ ਜੋ ਕਿ ਗਾਇਕ ਦੇ ਪੁਰਾਣੇ ਗਾਣੇ ਨਾਲ ਸੰਬੰਧਿਤ ਹੈ। ਕੈਪਟਨ ਅਮਰਿੰਦਰ ਨੇ ਸਪਸ਼ਟ ਕੀਤਾ ਕਿ ਗ੍ਰਿਫਤਾਰੀ ਦਾ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਦੇ ਹੱਕ 'ਚ ਗਾਏ ਗੀਤ ਨਾਲ ਕੋਈ ਸੰਬੰਧ ਨਹੀਂ ਹੈ। ਉਹਨਾਂ ਕਿਹਾ ਕਿ ਗਾਇਕ ਦਾ ਕਿਸਾਨਾਂ ਦੇ ਹੱਕ 'ਚ ਗਾਇਆ ਗੀਤ ਪ੍ਰਸ਼ੰਸਾ ਯੋਗ ਹੈ, ਹਾਲਾਂਕਿ ਉਸਦਾ ਚੰਗਾ ਕੰਮ ਹੁਣ ਉਸਦੇ ਪੁਰਾਣੇ ਗਾਣੇ ਦੇ ਨਕਾਰਾਤਮਕ ਪ੍ਰਭਾਵ ਨੂੰ ਨਹੀਂ ਰੋਕ ਸਕਿਆ ਜੋ ਨੌਜਵਾਨਾਂ ਨੂੰ ਬੰਦੂਕਾਂ ਚੁੱਕਣ ਦੇ ਲਈ ਉਤਸ਼ਾਹਿਤ ਕਰਦਾ ਹੈ। ਦਰਅਸਲ ਪਟਿਆਲਾ ਪੁਲਿਸ ਨੇ ਮੰਗਲਵਾਰ ਪੰਜਾਬੀ ਗਾਇਕ ਤੇ ਲੇਖਕ ਸ੍ਰੀ ਬਰਾੜ ਨੂੰ ਗ੍ਰਿਫਤਾਰ ਕਰ ਲਿਆ ਸੀ। ਬਰਾੜ ਤੇ ਆਪਣੇ ਗੀਤ 'ਚ ਹਿੰਸਾ ਤੇ ਗਨ ਕਲਚਰ ਨੂੰ ਪ੍ਰਮੋਟ ਕਰਨ ਦਾ ਇਲਜ਼ਾਮ ਹੈ। ਉਹਨਾਂ ਇਹ ਗੀਤ ਸੋਸ਼ਲ ਮੀਡੀਆ ਤੇ ਸਾਂਝਾ ਕੀਤਾ ਸੀ। ਕਿਸਾਨ ਅੰਦੋਲਨ ਦਿਨ ਬ ਦਿਨ ਤੇਜ਼ ਹੁੰਦਾ ਜਾ ਰਿਹਾ। ਇਸ ਦੌਰਾਨ ਹਰਿਆਣਾ ਪੁਲਿਸ ਨੇ ਕਿਸਾਨਾਂ ਨੂੰ ਰਾਸ਼ਟਰੀ ਰਾਜਧਾਨੀ ਦਿੱਲੀ 'ਚ ਦਾਖਲ ਹੋਣ ਤੋਂ ਰੋਕਣ ਲਈ ਦਿੱਲੀ ਜੈਪੁਰ ਐਕਸਪ੍ਰੈਸ ਵੇ ਤੇ 4 ਥਾਵਾਂ ਤੇ ਬੈਰੀਕੇਡ ਲਾਏ ਨੇ। ਨਤੀਜੇ ਵਜੋਂ ਰਾਸ਼ਟਰੀ ਰਾਜਮਾਰਗ ਤੇ ਹੁਣ ਜਾਮ ਲੱਗਣਾ ਸ਼ੁਰੂ ਹੋ ਗਿਆ। ਅੱਜ ਕਿਸਾਨ ਅੰਦੋਲਨ ਦੌਰਾਨ ਇੱਕ ਹੋਰ ਕਿਸਾਨ ਦੀ ਮੌਤ ਹੋ ਗਈ। ਬਰਨਾਲਾ ਦੇ ਪਿੰਡ ਢਿੱਲਵਾਂ ਦੇ ਕਿਸਾਨ ਦੀ ਦਿੱਲੀ ਮੋਰਚੇ ਤੋਂ ਵਾਪਸ ਆਉਂਦਿਆਂ ਮੌਤ ਹੋਈ ਹੈ। 50 ਸਾਲਾ ਕਿਸਾਨ ਨਾਜਰ ਸਿੰਘ 22 ਦਿਨਾਂ ਤੋਂ ਦਿੱਲੀ ਬਾਰਡਰ ਤੇ ਕਿਸਾਨੀ ਧਰਨੇ 'ਚ ਸ਼ਾਮਲ ਸੀ। ਇਸ ਦੌਰਾਨ ਉਹਨਾਂ ਦੀ ਸਿਹਤ ਵਿਗੜ ਗਈ ਜਿਸ ਕਾਰਨ ਉਹ ਪਿੰਡ ਵਾਪਸ ਪਰਤ ਰਹੇ ਸੀ, ਪਰ ਰਾਹ 'ਚ ਹੀ ਉਹਨਾਂ ਦੀ ਮੌਤ ਹੋ ਗਈ। ਪਿੰਡ ਵਾਸੀਆਂ ਦੇ ਮੁਤਾਬਕ ਮ੍ਰਿਤਕ ਦੇ ਸਿਰ ਤੇ ਕਰੀਬ 10 ਲੱਖ ਦਾ ਕਰਜ਼ਾ ਤੋਂ ਆਪਣੇ ਪਿੱਛੇ ਪਤਨੀ, 1 ਲੜਕਾ ਤੇ 1 ਲੜਕੀ ਛੱਡ ਗਿਆ। ਕਿਸਾਨ ਯੂਨੀਅਨ ਨੇ ਮ੍ਰਿਤਕ ਦੇ ਪਰਿਵਾਰ ਨੂੰ 10 ਲੱਖ ਰੁਪਏ ਮੁਆਵਜ਼ਾ ਰਾਸ਼ੀ, ਪਰਿਵਾਰ ਦੀ ਪੂਰੀ ਕਰਜ਼ਾ ਮਾਫ਼ੀ ਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੀ ਮੰਗ ਕੀਤੀ ਹੈ। ਮੰਗਾਂ ਪੂਰੀਆਂ ਨਾ ਹੋਣ ਤੱਕ ਮ੍ਰਿਤਕ ਦਾ ਅੰਤਮ ਸੰਸਕਾਰ ਨਾ ਕਰਨ ਦਾ ਫੈਸਲਾ ਕੀਤਾ ਗਿਆ। ਪੰਜਾਬ ਸਰਕਾਰ ਨੇ 7 ਜਨਵਰੀ ਤੋਂ ਸੂਬੇ ਦੇ ਸਕੂਲ ਖੋਲਣ ਦਾ ਐਲਾਨ ਕਰ ਦਿੱਤਾ ਹੈ। ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਵਿਜੇਂਦਰ ਸਿੰਗਲਾ ਨੇ ਅੱਜ ਕਿਹਾ ਕਿ ਮਾਪਿਆਂ ਦੀ ਲਗਾਤਾਰ ਮੰਗ ਨੂੰ ਮੰਨਦਿਆਂ ਸੂਬਾ ਸਰਕਾਰ ਨੇ 7 ਜਨਵਰੀ ਤੋਂ ਸਰਕਾਰੀ, ਅਰਧ ਸਰਕਾਰੀ ਤੇ ਨਿੱਜੀ ਸਕੂਲ ਮੁੜ ਖੋਲਣ ਦਾ ਫੈਸਲਾ ਕੀਤਾ ਹੈ। ਸਿੰਗਲਾ ਨੇ ਦੱਸਿਆ ਕਿ ਸਕੂਲਾਂ ਦਾ ਸਮਾਂ ਸਵੇਰ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਰਹੇਗਾ ਤੇ ਸਿਰਫ 5ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀ ਹੀ ਸਕੂਲਾਂ 'ਚ ਕਲਾਸਾਂ ਲਾਉਣਗੇ। ਵਿਜੇਂਦਰ ਸਿੰਗਲਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਹਿਮਤੀ ਦਿੱਤੀ, ਉਹਨਾਂ ਨੂੰ ਕੋਵਿਡ-19 ਮਹਾਮਾਰੀ ਦੌਰਾਨ ਬੱਚਿਆਂ ਦੀ ਸੁਰੱਖਿਆ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਨੇ। ਉਹਨਾਂ ਕਿਹਾ ਕਿ ਮੁੱਖ ਮੰਤਰੀ ਦੇ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਸਾਰੇ ਸਕੂਲ ਪ੍ਰਬੰਧਕਾਂ ਨੂੰ ਸਿਹਤ ਵਿਭਾਗ ਵੱਲੋਂ ਜਾਰੀ ਕੀਤੀ ਵਿਸ਼ੇਸ਼ ਸਲਾਹ ਦੇ ਨਿਰਦੇਸ਼ਾਂ ਦੀ ਸਖਤੀ ਨਾਲ ਪਾਲਣਾ ਕਰਨ ਲਈ ਕਿਹਾ, ਜਿਸ ਨਾਲ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਦੇ ਖਤਰੇ ਨੂੰ ਰੋਕਿਆ ਜਾ ਸਕਦਾ ਹੈ। ਹਾਲਾਂਕਿ ਪੰਜਾਬ ਸਰਕਾਰ ਦੇ ਇਸ ਫੈਸਲੇ ਤੇ ਸਵਾਲ ਵੀ ਚੁੱਕੇ ਜਾ ਰਹੇ ਨੇ ਕਿ ਜਿਸ ਵੇਲੇ ਯੂਰਪੀ ਦੇਸ਼ਾਂ 'ਚ ਤੇ ਹੋਰ ਦੇਸ਼ਾਂ 'ਚ ਲਾਕਡਾਊਨ ਮੁੜ ਤੋਂ ਲਾਇਆ ਜਾ ਰਿਹਾ, ਉਸ ਵੇਲੇ ਪੰਜਾਬ ਸਰਕਾਰ ਨੇ ਸਕੂਲ ਖੋਲ੍ਹਣ ਦਾ ਫੈਸਲਾ ਕੀਤਾ ਤੇ ਕਿਤੇ ਨਾ ਕਿਤੇ ਲੋਕ ਇਸ ਨੂੰ ਕਿਸਾਨ ਅੰਦੋਲਨ ਨਾਲ ਜੋੜ ਕੇ ਵੀ ਦੇਖ ਰਹੇ ਨੇ ਕਿ ਕਿਸਾਨ ਅੰਦੋਲਨ 'ਚ ਵੀ ਵੱਡੀ ਗਿਣਤੀ ਵਿਦਿਆਰਥੀ ਆਪਣੇ ਬੱਚੇ ਆਪਣੇ ਮਾਪਿਆਂ ਦੇ ਨਾਲ ਡਟੇ ਹੋਏ ਨੇ ਤੇ ਦੇਖਿਆ ਜਾ ਰਿਹਾ ਇਸ ਨੂੰ ਜੋੜ ਕੇ ਕਿ ਉਹਨਾਂ ਨੂੰ ਵਾਪਸ ਬੁਲਾਉਣ ਲਈ ਉੱਥੋਂ ਸਕੂਲ ਖੋਲ੍ਹਣ ਦਾ ਪੰਜਾਬ ਸਰਕਾਰ ਦੇ ਵੱਲੋਂ ਫੈਸਲਾ ਕੀਤਾ ਗਿਆ। ਚੰਗੇ ਭਵਿੱਖ ਦੀ ਆਸ ਤੇ ਪੰਜਾਬ 'ਚੋਂ ਹਜ਼ਾਰਾਂ ਨੌਜਵਾਨ ਹਰ ਸਾਲ ਵਿਦੇਸ਼ਾਂ ਵੱਲ ਬਹੀਰਾ ਘੱਟ ਰਹੇ ਨੇ, ਜਿਹਦੇ 'ਚ ਬਹੁਤ ਸਾਰੇ ਨੌਜਵਾਨ ਠੱਗੀ ਦਾ ਸ਼ਿਕਾਰ ਹੁੰਦੇ ਨੇ ਤੇ ਹੁਣ ਕੈਪਟਨ ਸਰਕਾਰ ਨੇ ਇਹਨਾਂ ਨੌਜਵਾਨਾਂ ਨੂੰ ਠੱਗੀ ਤੋਂ ਬਚਾਉਣ ਲਈ ਵਿਦੇਸ਼ੀ ਪੜ੍ਹਾਈ ਤੇ ਪਲੇਸਮੈਂਟ ਸੈੱਲ ਦੀ ਸ਼ੁਰੂਆਤ ਕਰਨ ਦਾ ਫੈਸਲਾ ਕੀਤਾ ਹੈ। 15 ਫਰਵਰੀ ਤੋਂ ਇਸ ਦੀ ਸ਼ੁਰੂਆਤ ਹੋਵੇਗੀ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਦਾ ਉਦਘਾਟਨ ਕਰਨਗੇ। ਇਸ ਸੈੱਲ ਦੀ ਸ਼ੁਰੂਆਤ ਸਰਕਾਰ ਮੋਹਾਲੀ ਤੋਂ ਪਾਇਲਟ ਪ੍ਰੋਜੈਕਟ ਦੇ ਤੌਰ ਤੇ ਕਰੇਗੀ। ਇਸ ਸੈੱਲ 'ਚ ਨੌਜਵਾਨਾਂ ਨੂੰ ਕਾਉਂਸਲਿੰਗ ਤੋਂ ਬਾਅਦ ਸਟੱਡੀ ਮੁਹੱਈਆ ਕਰਵਾਈ ਜਾਵੇਗੀ। ਇਸ ਲਈ ਭਾਰਤ ਸਰਕਾਰ ਤੋਂ ਵੀ ਮਨਜ਼ੂਰੀ ਮਿਲ ਗਈ ਹੈ। ਵਿਦੇਸ਼ੀ ਯੂਨੀਵਰਸਿਟੀਆਂ ਤੇ ਕਾਲਜਾਂ ਦੇ ਨਾਲ ਪੰਜਾਬੀ ਨੌਜਵਾਨਾਂ ਨੂੰ ਸਟੱਡੀ ਵੀਜ਼ਾ ਦੀ ਸਹਾਇਤਾ ਲਈ ਗੱਲਬਾਤ ਚੱਲ ਰਹੀ ਹੈ। ਸੂਬਾ ਸਰਕਾਰ ਵੱਲੋਂ ਘਰ ਘਰ ਰੋਜ਼ਗਾਰ ਤੇ ਕਾਰੋਬਾਰ ਮਿਸ਼ਨ ਤਹਿਤ 10 ਲੱਖ ਲੋਕਾਂ ਨੂੰ ਰੋਜ਼ਗਾਰ ਤੇ ਸਵੈ ਰੋਜ਼ਗਾਰ ਮੁਹੱਈਆ ਕਰਾਉਣ ਦਾ ਵੀ ਟੀਚਾ ਮਿਥਿਆ ਗਿਆ। ਇਸ ਨਾਲ ਹੀ ਜਵਾਕ ਅੱਜ ਲਈ ਇੰਨਾ ਹੀ, ਕੱਲ ਫਿਰ ਹਾਜ਼ਰ ਹੋਵਾਂਗੇ। ਧੰਨਵਾਦ
ਰਮਨ ਜੀ ਹੁਣੀ ਖਬਰਾਂ ਲੈ ਕੇ ਹਾਜ਼ਰ ਹੋਏ ਤੁਹਾਡੀ ਸੇਵਾ ਦੇ ਵਿੱਚ। ਇਹਨਾਂ ਖਬਰਾਂ ਨੂੰ ਅਲਟ੍ਰਾਟੈਕ ਲਿਊਬ ਐਂਡ ਵਾਸ਼ ਵੱਲੋਂ ਸਪਾਂਸਰ ਕੀਤਾ ਜਾ ਰਿਹਾ। ਜਸਵਿੰਦਰ ਜੀ ਔਰ ਐਲਏ ਵਾਲੇ ਰਾਜਾ ਬਾਈ ਜੀ ਦਾ ਨੰਬਰ ਨੋਟ ਕਰੋ, 1776 ਮੇਅਰ ਸਾਈਡ ਡਰਾਈਵ ਤੇ ਨੇ, ਤੇ ਅਸੀਂ ਟਰੱਕ ਦਾ ਆਇਲ ਚੇਂਜ ਕਰਾਉਣਾ ਚਾਹੁੰਦੇ ਡਰਾਈਵ ਥਰੂ ਤੇ। ਨੰਬਰ 905-565-1100 ਤੇ ਕਾਲ ਕੀਤੀ ਜਾ ਸਕਦੀ ਆ। ਐਕਸ਼ਨ ਕਿਚਨ ਐਂਡ ਬਾਥ ਤੋਂ ਤੁਸੀਂ ਕਿਚਨ ਬਣਾਉਣੀ ਹੋਵੇ ਕਸਟਮੇਡ ਬਾਰ ਵੈਨਿਟੀਜ਼ ਤੇ ਨੰਬਰ 905-799-7272 ਤੇ ਸੰਪਰਕ ਕੀਤਾ ਜਾ ਸਕਦਾ। 905-799-7272 ਤੇ ਸੰਪਰਕ ਕੀਤਾ ਜਾ ਸਕਦਾ। ਤੇ ਰਿਡਕੋਨ ਦੇ ਵਿੱਚ ਮੇਰੇ ਨਾਲ ਹਾਜ਼ਰ ਨੇ ਨਰਦੇਵ ਸਿੱਧੂ ਜੀ, ਕੁਇਕ ਮੈਸੇਜ ਆਪਣਾ ਸਾਡੇ ਸਰੋਤਿਆਂ ਨਾਲ ਸਾਂਝਾ ਕਰਨਗੇ। ਨਰਦੇਵ ਜੀ ਵੈਲਕਮ।
ਸਿੱਧੂ ਸਾਹਿਬ ਧੰਨਵਾਦ ਜੀ ਤੁਹਾਨੂੰ ਤੇ ਮੈਕ ਰੇਡੀਓ ਸੁਣਨ ਵਾਲੇ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ। ਅੱਜ ਆਪਾਂ ਜਿਹੜੀ ਗੱਲਬਾਤ ਹੈ ਕਰਾਂਗੇ ਸੈਲਫ ਇੰਪਲਾਇਡ ਭੈਣ ਭਰਾਵਾਂ ਦੀ ਮੌਰਗੇਜ ਦੇ ਬਾਰੇ। ਸਿੱਧੂ ਸਾਹਿਬ ਦੇਖਣ ਚਾਹੁੰਦਾ ਕਿ ਸੈਲਫ ਇੰਪਲਾਇਡ ਭੈਣ ਭਰਾਵਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਜਦੋਂ ਉਹਨਾਂ ਨੇ ਆਪਣੀ ਮੌਰਗੇਜ ਕਰਾਉਣੀ ਹੁੰਦੀ ਹੈ। ਉਹਨਾਂ 'ਚ ਆਮ ਤੌਰ 'ਤੇ ਜਿਹੜੇ 2-3 ਰੀਜ਼ਨ ਹੈ ਜੀ, ਉਹ ਹੁੰਦੇ ਹੈ ਕਿ ਪਹਿਲੀ ਗੱਲ ਕਿ ਉਹਨਾਂ ਦੀ ਜਿਹੜੀ ਦੇਖਣ 'ਚ ਇਹ ਵੀ ਆਉਂਦਾ ਕਿ ਉਹਨਾਂ ਦੀ ਨੋਟਸ ਆਫ ਅਸੈਸਮੈਂਟ ਅਤੇ ਇਨਕਮ ਕਾਫੀ ਘੱਟ ਹੁੰਦੀ ਹੈ, ਕਿਉਂਕਿ ਉਹਨਾਂ ਨੇ ਆਪਣੇ ਬਿਜ਼ਨਸ ਦੇ ਐਕਸਪੈਂਸਿਸ ਵਗੈਰਾ ਉਹ ਰਾਈਟ ਆਫ ਕਰਦੇ ਹੈ ਜੀ। ਅਤੇ ਜਿਹੜੀ ਉਹਨਾਂ ਦੀ ਫਿਰ ਨੋਟਸ ਆਫ ਅਸੈਸਮੈਂਟ ਦੇ ਬਾਅਦ 'ਚ ਇਨਕਮ ਰਹਿ ਜਾਂਦੀ ਹੈ, ਉਹ ਘੱਟ ਹੋਣ ਕਰਕੇ ਜਿਹੜੀਆਂ ਬੈਂਕਾਂ ਉੱਥੇ ਉਹਨਾਂ ਨੂੰ ਪ੍ਰੋਬਲਮ ਆਉਂਦੀ ਹੈ, ਕਿਉਂਕਿ ਬੈਂਕਾਂ ਸੈਲਫ ਇੰਪਲਾਇਡ ਦੀ ਨੋਟਸ ਆਫ ਅਸੈਸਮੈਂਟ ਦੀ ਇਨਕਮ ਦੇਖਦੀਆਂ ਜੀ। ਅਤੇ ਨਾਲ ਦੀ ਨਾਲ ਸਾਰੇ ਜਿਹੜੇ ਲੈਂਡਰ ਹੈ ਉਹ ਸੈਲਫ ਇੰਪਲਾਇਡ ਦੀ ਮੌਰਗੇਜ ਨਹੀਂ ਕਰਦੇ। ਗਿਣੇ ਚੁਣੇ ਲੈਂਡਰ ਹੈ ਜੀ ਜਿਹੜੇ ਸੈਲਫ ਇੰਪਲਾਇਡ ਦੀ ਮੌਰਗੇਜ ਕਰਦੇ ਹੈ, ਅਤੇ ਉਹ ਜਿਹੜੇ ਥੋੜ੍ਹੇ ਜਿਹੇ ਲੈਂਡਰ ਹੈਗੇ ਉਹ ਹਰ ਕਿਸੇ ਮੌਰਗੇਜ ਏਜੰਟ ਦੇ ਨਾਲ ਕੰਮ ਨਹੀਂ ਕਰਦੇ ਹੁੰਦੇ, ਅਤੇ ਉਹਦੇ ਕਰਕੇ ਵੀ ਪ੍ਰੋਬਲਮਸ ਆਉਂਦੀਆਂ। ਪਰ ਚੰਗੀ ਗੱਲ ਇਹ ਹੈ ਕਿ ਆਪਾਂ ਮੌਰਗੇਜ ਅਲਾਇੰਸ ਦੇ ਉਹਨਾਂ ਸਾਰੇ ਲੈਂਡਰ ਦੇ ਨਾਲ ਕੰਮ ਕਰਦੇ ਹਾਂ ਜਿਹੜੇ ਸੈਲਫ ਇੰਪਲਾਇਡ ਦੀ ਮੌਰਗੇਜ ਕਰਦੇ ਹੈ, ਉਹਨਾਂ ਤੋਂ ਆਪਾਂ ਸੈਲਫ ਇੰਪਲਾਇਡ ਭੈਣ ਭਰਾਵਾਂ ਦੀ ਮੌਰਗੇਜ ਵਧੀਆ ਰੇਟਾਂ 'ਤੇ ਸਾਫ਼ ਸੁਥਰੇ ਢੰਗ ਦੇ ਨਾਲ ਕਰਵਾ ਕੇ ਦੇ ਸਕਦੇ ਹਾਂ। ਅਗਰ ਤੁਸੀਂ ਸੈਲਫ ਇੰਪਲਾਇਡ ਹੋ, ਨੋਟਸ ਆਫ ਅਸੈਸਮੈਂਟ 'ਤੇ ਇਨਕਮ ਘੱਟ ਹੈਗੀ ਹੈ, ਅਤੇ ਆਪਾਂ ਤੁਹਾਡੀ ਜਿਹੜੀ ਮੌਰਗੇਜ ਆ ਤੁਹਾਨੂੰ ਕਰਵਾ ਕੇ ਦੇ ਸਕਦੇ ਹਾਂ। ਸੋ ਤੁਸੀਂ ਸੈਲਫ ਇੰਪਲਾਇਡ ਹੋ, ਮੌਰਗੇਜ ਸੰਬੰਧੀ ਕੋਈ ਵੀ ਜਾਣਕਾਰੀ ਚਾਹੀਦੀ ਹੈ, ਮੌਰਗੇਜ ਲੈਣ 'ਚ ਕੋਈ ਪ੍ਰੋਬਲਮ ਆ ਰਹੀ ਹੈ, ਘਰ 'ਤੇ ਲਾਈਨ ਆਫ ਕ੍ਰੈਡਿਟ ਬਣਾਉਣੀ ਹੈ, ਤਾਂ ਨੰਬਰ ਹੈ ਜੀ 647-294-55-03। ਨਰਦੇਵ ਸਿੱਧੂ 647-294-5503। ਟਾਈਮ ਦੇਣ ਲਈ ਸਿੱਧੂ ਸਾਹਿਬ ਧੰਨਵਾਦ ਜੀ।
ਥੈਂਕ ਯੂ ਵੈਰੀ ਮਚ ਜੀ। ਔਰ ਸਾਡੇ ਨਾਲ ਲਾਈਨ 'ਤੇ ਨੇ ਇਸ ਟਾਈਮ ਅਮਰਪ੍ਰੀਤ ਕਾਲੋਂ ਸਾਹਿਬ। ਸੋ ਕਾਲੋਂ ਸਾਹਿਬ, ਹੁਣ ਜਿਹੜੀ ਮੈਂ ਪਹਿਲਾਂ ਲਿਸਟਿੰਗ ਤੁਹਾਡੇ ਕੋਲ ਬੋਲੀ ਸੀ ਔਰ ਉਹਦੀਆਂ ਜਿਹੜੀਆਂ ਆਫਰਾਂ ਕੱਲ੍ਹ ਨੂੰ ਲਈਆਂ ਜਾਣੀਆਂ, ਔਰ ਉਹ ਹੈ ਪ੍ਰੋਪਰਟੀ ਕਿੱਥੇ ਔਰ ਕਿਹੜੇ ਇੰਟਰਸੈਕਸ਼ਨ 'ਤੇ ਆ, ਅਤੇ ਕੀ ਉਹਦਾ ਜਿਹੜੀ ਡੀਟੇਲ ਆ ਪ੍ਰੋਪਰਟੀ ਦੀ। ਅਮਨਪ੍ਰੀਤ ਕਾਲੋਂ ਸਾਹਿਬ ਰੀਮੈਕਸ ਦੇ ਨਾਲ ਕੰਮ ਕਰਦੇ ਨੇ ਔਰ ਬੜੇ ਲੰਮੇ ਸਮੇਂ ਤੋਂ ਬੰਦਾ ਲੰਮਾ ਤਜਰਬਾ ਇਹਨਾਂ ਨੂੰ। ਸੋ ਰੀਮੈਕਸ ਰੀਅਲ ਸਟੇਟ ਸੈਂਟਰ ਨਾਲ ਕੰਮ ਕਰਦੇ ਨੇ। ਸੋ ਅਮਨਪ੍ਰੀਤ ਜੀ, ਵੈਲਕਮ ਟੂ ਦੀ ਸ਼ੋ ਜੀ, ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਸਿੱਧੂ ਸਾਹਿਬ, ਥੈਂਕ ਯੂ। ਤੇ ਭਾਜੀ, ਮੈਂ 55 ਐਸਪਲੈਂਡਾ ਰੋਡ ਲਿਸਟ ਕੀਤਾ ਸੀ ਲਾਸਟ ਵੀਕ। ਇਹ ਆਪਣਾ ਡਿਟੈਚ ਹਾਊਸ ਆ ਭਾਜੀ, ਬੰਗਲੋ ਬਰੈਂਪਟਨ ਚ ਟੋਰਰਮ ਤੇ ਕਲਾਰਕ ਤੇ। ਬਹੁਤ ਸੋਹਣਾ ਵੱਡਾ ਲੋਟ ਆ, 44 ਵਾਈਡ ਆ, 125 ਪਿੱਛੇ ਨੂੰ ਡੀਪ ਆ, ਡਿਟੈਚ ਹਾਊਸ ਆ। ਤੇ ਇਸ ਏਰੀਏ ਚ ਰੇਅਰ ਟੂ ਫਾਇੰਡ ਆਊਟ 3 ਬੈਡਰੂਮ ਬੇਸਮੈਂਟ, 3 ਬੈਡਰੂਮ ਦੀ ਵਿਦ ਸੈਪਰੇਟ ਇੰਟਰੈਂਸ ਨਾਲ ਬੇਸਮੈਂਟ ਬਣੀ ਹੈ ਜੀ ਥੱਲੇ, ਤੇ ਫੂਲ ਏ ਘਰ ਚ। ਬਹੁਤ ਸੋਹਣੀ ਪ੍ਰੋਪਰਟੀ ਤੇ ਫੁੱਲੀ ਆਪਣੇ ਕੀਤੀ ਹੈ ਜੀ, ਇਹਨਾਂ ਨੇ ਰੈਨੋਵੇਟ ਕੀਤੀ ਹੈ। 7 ਗੱਡੀਆਂ ਦੀ ਪਾਰਕਿੰਗ ਹੈ ਜੀ, ਅੱਗੇ 7-8 ਗੱਡੀਆਂ ਪਾਰਕਿੰਗ ਲੱਗਦੀ। ਹਾਂਜੀ, ਤੇ ਤੁਹਾਨੂੰ ਪਤਾ ਲੋਕੇਸ਼ਨ ਜਿਹੜੀ ਹੈ ਬਰੈਂਪਟਨ ਦਾ ਹਾਰਟ ਇੱਥੇ, ਤੇ ਵੈਰੀ ਬਿਊਟੀਫੁਲ ਲੋਕੇਸ਼ਨ। ਤੇ ਇਹਦੀਆਂ ਕੱਲ ਨੂੰ ਆਫਰਾਂ ਲੈਣੀਆਂ ਸ਼ਾਮ ਨੂੰ, ਤੇ ਉਸ ਤੋਂ ਪਹਿਲਾਂ ਵੀ ਸੈਲਰਸ ਹੈਵ ਰਾਈਟ ਟੂ ਗੈਟ ਦਾ ਪਰਮਿਟਿਵ ਆਫਰ, ਜੇ ਕੋਈ ਪਹਿਲਾਂ ਵੀ ਆਫਰ ਪਾਉਣਾ ਚਾਹੁੰਦਾ ਤੇ ਅੱਜ ਚਾਂਸ ਹੈਗਾ
ਜੀ। ਨੰਬਰ ਸਾਡੇ ਸਰੋਤਿਆਂ ਨਾਲ ਸਾਂਝਾ ਕਰੋ ਪਲੀਜ਼।
ਹਾਂਜੀ ਭਾਜੀ, ਨੰਬਰ 416-624-9492, ਤੇ ਮੈਨੂੰ ਕਾਲ ਕਰਕੇ ਤੇ ਆਪਣੀ ਇਹਦੀ ਹੋਰ ਜਾਣਕਾਰੀ ਲੈ ਸਕਦੇ ਪ੍ਰੋਪਰਟੀ ਬਾਰੇ।
ਥੈਂਕ ਯੂ ਵੈਰੀ ਮਚ
ਹਾਂਜੀ,
ਧੰਨਵਾਦ। ਇੱਕ ਵਾਰੀ ਫਿਰ ਨੰਬਰ ਦਿਓ ਤਾਂ ਕਿ ਦੁਬਾਰਾ ਲਿਖ ਲੈਣ, ਨੰਬਰ ਇੰਗਲਿਸ਼ ਵੀ ਤੇ ਨਾਲ ਪੰਜਾਬੀ ਦੇ ਵਿੱਚ।
ਹਾਂਜੀ ਭਾਜੀ, 416-624-9492, 416-624-9492। ਥੈਂਕ ਯੂ ਸਿੱਧੂ ਸਾਹਿਬ, ਥੈਂਕ ਯੂ ਜੀ।
ਥੈਂਕ ਯੂ ਵੈਰੀ ਮੱਚ ਸਰ, ਧੰਨਵਾਦ। ਰੇਡੀ ਪ੍ਰੋਗਰਾਮ ਦੇ ਨਾਲ ਤੁਸੀਂ ਫਰਾਈਡੇ ਦੁਪਹਿਰ ਨੂੰ 12 ਵਜੇ ਤੋਂ ਲੈ ਕੇ 1 ਵਜੇ ਤੱਕ ਤੁਸੀਂ ਮਹਿਕ ਰੇਡੀਓ ਦਾ ਆਨੰਦ ਮਾਣਦੇ ਹੋ। ਹਮੇਸ਼ਾ ਕਰੰਟ ਮਸਲੇ ਤੇ ਗੱਲਬਾਤ ਕਰਦੇ ਹਾਂ, ਕਰੰਟ ਇਸ਼ੂ ਤੇ ਗੱਲਬਾਤ ਕਰਦੇ ਹਾਂ, ਔਰ ਡੇ 1 ਤੋਂ ਕਿਸਾਨ ਅੰਦੋਲਨ ਦੇ ਨਾਲ ਖੜੇ ਹਾਂ, ਔਰ ਗੱਲਾਂ ਬਾਤਾਂ ਅਸੀਂ ਹਰ ਐਂਗਲ ਤੋਂ ਕਿਸਾਨ ਜਥੇਬੰਦੀਆਂ ਦੀਆਂ ਕਰ ਰਹੇ ਹਾਂ, ਔਰ ਇੱਥੇ ਵੀ ਰੈਲੀਆਂ ਜਿੱਥੇ ਨਿਕਲ ਰਹੀਆਂ, ਹੈਲੀਕਾਪਟਰ ਰਾਈਡ ਤੱਕ ਇੱਥੇ ਅਸੀਂ ਕੱਢੀ, ਉਸ ਦੇ ਨਾਲ ਨਾਲ ਬਹੁਤ ਵੱਡੀ ਗਿਣਤੀ ਦੇ ਵਿੱਚ ਪੰਜਾਬ ਤੋਂ ਦਿੱਲੀ ਚੱਲੋ ਮੁਹਿੰਮ ਜਿਹੜੀ ਸ਼ੁਰੂ ਕੀਤੀ ਹੋਈ ਆ ਉਹਨੂੰ ਭਰਮਾ ਹੰਗਾਰਾ ਮਿਲ ਰਿਹਾ। ਮੇਰੇ ਨਾਲ ਔਨ ਏਅਰ ਟੈਲੀਵਿਜ਼ਨ ਔਰ ਬੁਲੰਦੀਆਂ ਨੂੰ ਛੂਹ ਚੁੱਕਿਆ ਸਾਡਾ ਵੀਰ ਸਿਮਰਨਜੋਤ ਮੱਕੜ ਸਾਹਿਬ ਮੇਰੇ ਨਾਲ ਨੇ। ਮੱਕੜ ਸਾਹਿਬ, ਵੈਲਕਮ ਟੂ ਦੀ ਸ਼ੋਅ ਜੀ, ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ।
ਚੱਲ ਜੁਗਰਾਜ ਜੀ, ਬਹੁਤ ਧੰਨਵਾਦ, ਸ਼ੁਕਰੀਆ ਤੁਹਾਡਾ ਸਮਾਂ ਦੇਣ ਵਾਸਤੇ।
ਥੈਂਕ ਯੂ ਜੀ, ਔਰ ਤੁਹਾਨੂੰ ਦੁਨੀਆਂ ਭਰ ਦੇ ਵਿੱਚ ਇੰਨੇ ਲੋਕ ਮੱਕੜ ਸਾਹਿਬ ਪਿਆਰ ਕਰਦੇ ਨੇ, ਤੇ ਮੈਨੂੰ ਟੈਕਸਟ ਮੈਸੇਜ ਆਉਂਦੇ ਰਹਿੰਦੇ ਕਿ ਮੱਕੜ ਸਾਹਿਬ ਨੂੰ ਲਿਆਓ, ਔਰ ਉਹਨਾਂ ਦੇ ਰਾਹੀਂ ਅਸੀਂ ਵੈਸੇ ਉਹ ਪਲ ਪਲ ਤੇ ਤੁਹਾਡੇ ਨਾਲ ਜੁੜੇ ਨੇ, ਕਿਉਂਕਿ ਇੰਨੀ ਵੱਡੀ ਗਿਣਤੀ ਦੇ ਵਿੱਚ ਔਨ ਏਅਰ ਟੈਲੀਵਿਜ਼ਨ ਨੂੰ ਭਰਮਾ ਹੰਗਾਰਾ ਮਿਲਣਾ, ਦੁਨੀਆਂ ਭਰ ਦੇ ਵਿੱਚੋਂ ਹਰ ਰੋਜ਼ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਤੁਹਾਡੇ ਨਾਲ ਜਿਹੜੇ ਦਰਸ਼ਕ ਆ ਜਿਹੜੇ ਉਹ ਜੁੜਦੇ ਨੇ, ਔਰ ਉਹ ਦਿਨ ਦੂਰ ਨਹੀਂ ਜਦੋਂ ਦੁਨੀਆਂ ਭਰ ਦਾ ਇੱਕ ਨੰਬਰ 1 ਚੈਨਲ ਔਨ ਏਅਰ ਹੋਵੇਗਾ। ਇਹਦੇ ਲਈ ਮੁਬਾਰਕਾਂ, ਹੈਪੀ ਨਿਊ ਈਅਰ, ਵਧਾਈਆਂ ਹੋਣ। ਇਸ ਸਾਲ ਦੇ ਵਿੱਚ ਪਹਿਲੀ ਵਾਰ ਗੱਲਬਾਤ ਕਰਨ ਜਾ ਰਹੇ ਹਾਂ ਆਪਾਂ।
ਬਹੁਤ ਧੰਨਵਾਦ, ਔਰ ਮੈਨੂੰ ਲੱਗਦਾ ਕਿ ਜਿਹੜੀ ਇੱਕ ਸਪੇਸ ਬਣਾਈ ਸੀ ਪੰਜਾਬ ਦੇ ਵਿੱਚ ਚੰਗੇ ਮੀਡੀਆ ਦੀ, ਤਾਂ ਜਦੋਂ ਅਸੀਂ ਮੇਰੇ ਸਮੇਤ ਹੋਰ ਸਾਥੀ ਇਹਦੇ 'ਚ ਆਏ ਤਾਂ ਲੋਕਾਂ ਨੇ ਜਿਹੜਾ ਸਿਰ ਤੇ ਬਿਠਾ ਲਿਆ ਕਿ ਹਾਂ ਜੇ ਤੁਸੀਂ ਚੰਗਾ ਕੰਮ ਦਿਓਗੇ ਤਾਂ ਤੁਹਾਨੂੰ ਪਿਆਰ ਵੀ ਉਹਨਾਂ ਦੇਵਾਂਗੇ। ਸੋ ਤਮਾਮ ਲੋਕਾਂ ਦਾ ਵੀ ਬਹੁਤ ਸ਼ੁਕਰੀਆ, ਤੁਹਾਡਾ ਵੀ ਬਹੁਤ ਸ਼ੁਕਰੀਆ ਭਾਜੀ,
ਧੰਨਵਾਦ। ਇਹ ਮੈਨੂੰ ਲੱਗਦਾ ਵੀ ਪਹਿਲੀ ਵਾਰ ਹੋਣਾ ਕਿ ਇੰਨੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਆ ਤੁਹਾਡੇ ਨਾਲ ਜਿਹੜੇ ਫਾਲੋਅਰਸ ਨੇ ਉਹ ਜੁੜੇ ਨੇ, ਔਰ ਹਰ ਇੱਕ ਦੀ ਨਜ਼ਰ ਆ ਜਿਹੜੀ ਉਹ ਔਨ ਏਅਰ ਟੈਲੀਵਿਜ਼ਨ ਤੇ ਆ। ਚਲੋ ਆਪਾਂ ਇਹ ਵੀ ਗੱਲਬਾਤ ਆ, ਕਿਉਂਕਿ ਆਪਣੇ ਅਦਾਰੇ ਆ, ਸਾਡੀ ਰੋਜ਼ੀ ਰੋਟੀ ਆ, ਅਸੀਂ ਇਹਦੇ ਤੋਂ ਅਸੀਂ ਬਹੁਤ ਕੁਛ ਮਿਲਦਾ, ਔਰ ਪਰਿਵਾਰਾਂ ਦੇ ਪਰਿਵਾਰ ਸਾਡੇ ਨਾਲ ਜੁੜੇ ਹੋਏ ਨੇ। ਸੋ ਅਸੀਂ ਗੱਲਬਾਤ ਕਰਾਂਗੇ ਅੰਨਦਾਤਾ, ਰੋਜ਼ੀ ਰੋਟੀ ਜਿਹੜਾ ਸਾਰੀ ਦੁਨੀਆਂ ਦੀ ਢਿੱਡ ਭਰਦਾ ਜਿਹੜਾ, ਸੋ ਉਸ ਦੀ ਜਿਹੜੀ ਆ ਕਿੱਥੇ ਇੱਕ ਕਹਾਣੀ ਖੜੀ ਆ। ਕੱਲ ਨੂੰ ਟਰੈਕਟਰ ਮਾਰਚ ਆ, ਔਰ ਪਰਸੋਂ ਮੀਟਿੰਗ ਆ, ਔਰ ਅੱਜ ਕਿਸਾਨ ਜਥੇਬੰਦੀਆਂ ਨਾਲ ਤੁਸੀਂ ਪਲ ਪਲ ਤੇ ਮੀਟਿੰਗ ਕਰਦੇ ਹੋ, ਮਿੰਟ ਸਕਿੰਟ ਤੇ ਮੀਟਿੰਗ ਕਰਦੇ ਹੋ, ਔਰ ਕੀ ਸੋਚ ਰਹੇ ਨੇ ਕਿਸਾਨ ਜਥੇਬੰਦੀਆਂ? ਕਿਉਂਕਿ ਅੱਜ ਮੇਰੀ ਜਿਹੜੀ ਆ ਮੈਂ ਅੱਜ ਬਹੁਤ ਜ਼ਿਆਦਾ ਖੁਸ਼ ਹਾਂ, ਕਿਉਂਕਿ ਜਦੋਂ ਮੈਂ ਸਪੀਚ ਰਾਜੋਵਾਲਾ ਸਾਹਿਬ ਦੀ ਸੁਣੀ ਸੀਗੀ, ਔਰ ਉਹ ਕਹਿੰਦੇ ਕਿ ਕਿਸਾਨ ਆਲਰੇਡੀ ਜਿੱਤ ਚੁੱਕੇ ਨੇ, ਐਲਾਨ ਹੋਣਾ ਬਾਕੀ ਆ।
ਦੇਖੋ, ਕੋਈ ਦੋ ਰਾਏ ਨਹੀਂ ਹੈ, ਜਿਸ ਤਰੀਕੇ ਨਾਲ ਜਿਹੜਾ ਅੰਦੋਲਨ ਹੁਣ ਤੱਕ ਕਿਸਾਨ ਜਥੇਬੰਦੀਆਂ ਇੱਥੋਂ ਤੱਕ ਲੈ ਕੇ ਆਈਆਂ, ਤੁਸੀਂ ਜੇ ਕੱਲ ਨੂੰ ਥੋੜਾ ਜਿਹਾ ਜਿਹੜੀ ਹਰਜੀਤ ਗਰੇਵਾਲ ਤੇ ਸੁਰਜੀਤ ਜੈਣੀ ਪ੍ਰਧਾਨ ਮੰਤਰੀ ਨਾਲ ਮੀਟਿੰਗ ਵਾਸਤੇ ਗਏ, ਥੋੜਾ ਜਿਹਾ ਨਿਚੋੜਨ ਦੀ ਕੋਸ਼ਿਸ਼ ਕਰੀਏ, ਤਾਂ ਭਾਜਪਾ ਵਾਰ ਵਾਰ ਇੱਕ ਗੱਲ ਦੇ ਉੱਤੇ ਬਹੁਤ, ਜਿਹੜੀ ਸਰਕਾਰ ਹੈ ਉਹ ਬਹੁਤ ਇਸ ਗੱਲ ਤੇ ਸਟ੍ਰੈਸ ਪਾ ਰਹੀ ਹੈ ਕਿ ਤੁਸੀਂ ਆ 5 ਬੰਦੇ ਜਾਂ 1 ਬੰਦੇ ਦੀ ਕੋਈ ਕਮੇਟੀ ਬਣਾਓ। ਪਹਿਲਾਂ ਉਹਨਾਂ ਨੇ ਜਥੇਬੰਦੀਆਂ ਨੂੰ ਇਸ ਗੱਲ ਦੇ ਉੱਤੇ ਡਾਇਰੈਕਟਲੀ, ਜਿਹੜੇ ਪਿਊਸ਼ ਗੋਇਲ ਹੋਣ ਭਾਵੇਂ ਨਰਿੰਦਰ ਤੋਮਰ ਹੋਣ, ਉਹਨਾਂ ਨੇ ਕਿਹਾ, ਉਦੋਂ ਇਹਨਾਂ ਨੇ ਮਨਾ ਕਰਤਾ। ਫਿਰ ਜਿਹੜੇ ਸੈਕਟਰੀ ਲੈਵਲ ਦੇ ਲੋਕ ਸੀਗੇ ਉਹਨਾਂ ਨੇ ਕਿਹਾ ਕਿ ਤੁਸੀਂ ਕੋਈ ਕਮੇਟੀ ਬਣਾ ਲਓ, ਉਹਨਾਂ ਨੇ ਮਨਾ ਕਰਤਾ। ਤੇ ਵਾਰ ਵਾਰ ਜਥੇਬੰਦੀਆਂ ਮਨਾ ਕਰਦੀਆਂ ਰਹੀਆਂ ਵੀ ਅਸੀਂ ਕਮੇਟੀਆਂ ਨਹੀਂ ਬਣਾਉਣੀਆਂ, ਅਸੀਂ ਜਿੰਨੇ ਹੈਗੇ ਆ ਸਾਰੇ ਇਕੱਠੇ ਆਵਾਂਗੇ। ਹੁਣ ਕੱਲ ਦਾ ਜਿਹੜਾ ਹੋਇਆ, ਕਿਉਂਕਿ ਉਹ ਜੇ ਟੇਬਲ ਟਾਕ ਤੋਂ ਵੀ ਸਰਕਾਰ ਭੱਜਦੀ ਤਾਂ ਫਿਰ ਸਰਕਾਰ ਤੇ ਗੱਲ ਆਉਂਦੀ ਸੀ ਕਿ ਸਰਕਾਰ ਟੇਬਲ ਟਾਕ ਤੋਂ ਭੱਜ ਰਹੀ ਹੈ। ਸਰਕਾਰ ਟੇਬਲ ਟਾਕ ਪੈਰਲਲ ਕਰਦੀ ਰਹੀ, ਕੱਲੀ ਕੱਲੀ ਗੱਲ ਦਾ ਤਕਰੀਬਨ 850 ਜਿਹੜੇ ਡਿਸਕਸ ਹੋਏ ਆ, ਜਿਹੜੀ ਕੱਲੀ ਕੱਲੀ ਗੱਲ ਦੇ ਉੱਤੇ ਟੇਬਲ ਟਾਕ ਚ ਜਥੇਬੰਦੀਆਂ ਨੇ ਹਰਾਇਆ ਸਰਕਾਰ ਨੂੰ, ਇੱਕ ਮੋਰਲੀ ਤਾਂ ਹਰਾਇਆ ਹੀ ਉਹਨਾਂ ਨੇ, ਹਰ ਗੱਲ ਚ ਹਰਾਇਆ। ਤਾਂ ਜਦੋਂ ਹਰਜੀਤ ਗਰੇਵਾਲ ਤੇ ਜੈਣੀ ਵਾਲਾ ਜਿਹੜਾ ਇਹ ਜਿਹੜਾ ਪੈਂਤੜਾ ਵਰਤਿਆ, ਉਹਨਾਂ ਨੂੰ ਉੱਥੇ ਕਿਹਾ ਕਿ ਵੀ ਆਓ, ਕਹਿੰਦੇ ਕਿ ਅਸੀਂ ਮਿਲਣ ਜਾ ਰਹੇ ਹਾਂ, ਔਰ ਉਸ ਤੋਂ ਬਾਅਦ ਬਾਹਰ ਆ ਕੇ ਉਹਨਾਂ ਨੇ ਕਿਹਾ ਜੀ ਅੰਦਰ ਗੱਲ ਤਾਂ ਕੋਈ ਨੀ ਹੋਈ, ਇਸ ਬਾਰੇ ਤਾਂ ਕੋਈ ਚਰਚਾ ਨੀ ਹੋਈ, ਬਿੱਲ ਤਾਂ ਵਾਪਸ ਨਹੀਂ ਹੋਣਗੇ। ਪਹਿਲਾਂ 5 ਬੰਦੇ ਜਾਂ 1 ਬੰਦਾ ਆਵੇ, ਔਰ ਸ਼ਬਦ ਕੀ ਵਰਤਦੇ ਆ ਵੀ ਇਹ ਤਾਂ ਲੀਡਰਲੈਸ ਐਜੀਟੇਸ਼ਨ ਹੈ। ਤੁਸੀਂ ਦੇਖੋ ਕਿੱਡੀ ਹਾਸੋਹੀਣੀ ਤੇ ਕਿੰਨੀ ਇਮੈਚਿਓਰ ਸਟੇਟਮੈਂਟ ਹੈ ਜੁਗਰਾਜ ਜੀ, ਕਿ 40 ਲੀਡਰ ਹੋਣ, ਔਰ ਰਾਜੇਵਾਲ, ਦਰਸ਼ਨਪਾਲ, ਯੋਗਿੰਦਰ ਯਾਦਵ ਇਹ ਸਾਰੇ ਲੀਡਰ ਹੀ ਨੇ, ਹੋਰੇ ਕੌਣ ਨੇ? ਉਹ ਕਿਉਂ ਹੈ? ਕਿਉਂਕਿ ਸਾਰੇ ਪਾਸਿਓਂ ਘਿਰ ਚੁੱਕੀ ਸਰਕਾਰ ਜਦੋਂ ਟੇਬਲ ਟਾਕ ਚ ਹਰਾ ਨਹੀਂ ਸਕੀ, ਇੰਟਰਨੈਸ਼ਨਲ ਪ੍ਰੈਸ਼ਰ, ਹੁਣ ਪੰਜਾਬ ਚ ਜਾਂ ਇੱਥੇ ਇੰਡੀਆ ਚ ਤਾਂ ਇਹ ਗੱਲ ਹੋ ਰਹੀ ਹੈ ਵੀ ਭਾਵੇਂ ਬੋਰਿਸ ਜੌਨਸਨ ਇਹ ਕਹਿ ਦੇਣ ਵੀ ਕੋਵਿਡ-19 ਕਰਕੇ ਮੈਂ ਇੰਡੀਆ ਨਹੀਂ ਜਾ ਰਿਹਾ, ਪਰ ਅੰਦਰ ਖਾਤੇ ਅਸੀਂ ਸਾਰੇ ਜਾਣਦੇ ਹਾਂ ਵੀ ਉਹ ਆਪਦੀ ਮਿੱਟੀ ਕਰਾਉਣ ਇੱਥੇ ਨਹੀਂ ਆ ਸਕਦਾ। ਪੂਰੀ ਦੁਨੀਆਂ ਨੂੰ ਜਿਹੜੇ ਆਪਦੇ ਥੱਲੇ ਰੱਖਿਆ ਹੋਵੇ ਜਿਹੜੇ ਮੁਲਕ ਨੇ, ਉਹਦਾ ਪ੍ਰਧਾਨ ਮੰਤਰੀ ਅੱਜ ਇੱਥੇ ਆ ਕੇ ਤੇ ਉਹਦਾ ਜਲੂਸ ਕੱਢ ਦਿੰਦੇ ਜੇ ਇੱਥੇ, ਵੀ ਤੂੰ ਇੰਡੀਆ ਆਇਆ ਤੇ ਤੈਨੂੰ ਦਿੰਦੇ ਨੀ ਸੀਗੇ ਵੀ ਇੱਥੇ ਕਿਸਾਨ ਬੈਠੇ ਆ। ਬੜੀ ਸੋਚ ਸਮਝ ਕੇ ਉਹਨਾਂ ਨੇ ਫੈਸਲਾ ਲਿਆ, ਪਰ ਹੁਣ ਡਿਪਲੋਮੈਟਿਕ ਸਿਸਟਮ ਵੀ ਹੁੰਦੇ ਆ, ਉਹ ਇਹ ਵੀ ਨੀ ਕਹਿ ਸਕਦਾ ਸੀ ਵੀ ਭਾਈ ਮੈਂ ਕਿਸਾਨਾਂ ਕਰਕੇ ਨੀ ਆ ਰਿਹਾ, ਪਰ ਉਹਨੇ ਆਉਣ ਤੋਂ ਮਨਾ ਕੀਤਾ ਵੀ ਮੈਂ ਨੀ ਇੰਡੀਆ ਜਾਣਾ। ਤਾਂ ਇਸ ਤੋਂ ਵੱਡੀ ਮੋਰਲ ਵਿਕਟਰੀ ਹੋਰ ਕੀ ਹੋ ਸਕਦੀ ਹੈ ਵੀ ਪੂਰੀ ਦੁਨੀਆ ਜਿਸ ਐਜੂਟੇਸ਼ਨ ਨੇ ਹਲਾਤੀ। ਹੁਣ ਮੈਂ ਆਪਦੀ ਗੱਲ ਇਸ ਗੱਲ ਚ ਖਤਮ ਕਰਦਾ ਕਿ ਜਿਹੜੀ ਹਰਜੀਤ ਗਰੇਵਾਲ ਹੋਣਾ ਨੇ ਕਹੀ, ਅੱਜ ਮੈਂ ਰਾਜਿਆਲ ਸਾਹਿਬ ਨਾਲ ਵੀ ਉਹਦੇ ਬਾਰੇ ਗੱਲ ਕਰ ਰਿਹਾ ਸੀਗਾ ਕਿ ਲੀਡਰਲੈਸ ਕਹਿੰਦੇ ਉਹ ਐਜੂਟੇਸ਼ਨ ਹੈ। ਹੁਣ ਤੱਕ ਜਿੰਨੇ ਐਜੂਟੇਸ਼ਨ ਹੋਏ ਹੈ ਨਾ, 1988 ਦਾ ਮੈਨੂੰ ਅੱਜ ਹਰਮੀਤ ਸਿੰਘ ਕਾਦੀਆਂ ਨੇ ਐਜੂਟੇਸ਼ਨ ਦੱਸਿਆ, 1988 ਚ ਬੜਾ ਵੱਡਾ ਐਜੂਟੇਸ਼ਨ ਹੋਇਆ SYL ਨਹਿਰ ਵੇਲੇ ਦਾ, ਉਦੋਂ ਇਸ਼ੂ ਉੱਠਿਆ ਸੀਗਾ ਔਰ ਉਦੋਂ ਜਿਹੜੀ ਅਨੰਦਪੁਰ ਦੇ ਮਤੇ ਵਾਲਾ ਵੀ ਇਸ਼ੂ ਸੀ। ਇੰਨਾ ਹੀ ਵੱਡਾ ਇਕੱਠ ਉਦੋਂ ਜਥੇਬੰਦੀਆਂ ਕਰ ਗਈਆਂ ਸੀ ਔਰ ਬਾਅਦ ਦੇ ਵਿੱਚ ਉਹ ਕਹਿੰਦੇ ਹੋਇਆ ਕਿ ਕੁਛ ਲੀਡਰਾਂ ਨੂੰ ਉਹਨਾਂ ਨੇ ਐਜੂਟੇਸ਼ਨ 45 ਦਿਨ ਬਾਅਦ ਖਤਮ ਕਰਤਾ ਤੇ ਰਾਜ ਸਭਾ ਮਿਲ ਗਈ ਸੀ, ਕਿਉਂਕਿ ਉਹ 5 ਮੈਂਬਰੀ ਕਮੇਟੀ ਬਣਾਤੀ ਸੀ ਇੱਕ। ਉਹਦੇ ਚ ਬਾਅਦ ਦੇ ਵਿੱਚ ਰਾਜੇਵਾਲ ਉਦੋਂ ਚਾਹੁੰਦੇ ਸੀ ਵੀ ਇਲੈਕਸ਼ਨ ਲੜੇ ਜਾਣ, ਤੇ ਲੱਖੋਵਾਲ ਤੇ ਉਹਨਾਂ ਦੇ ਨਾਲ ਇੱਕ ਸਾਥੀ ਸੀ ਉਹ ਕਾਦੀਆਂ ਦੇ ਦਾਦਾ ਜੀ, ਉਹਨਾਂ ਨੇ ਮਨਾ ਕਰਤਾ ਸੀ ਵੀ ਇਲੈਕਸ਼ਨ ਲੜਨਾ ਹੱਲ ਨਹੀਂ ਹੈ, ਤੇ ਉਹ ਅੱਡ ਹੋਏ। ਫਿਰ ਉਗਰਾਹਾਂ ਵੀ ਇਹਨਾਂ ਦੇ ਨਾਲ ਹੀ ਸੀ ਉਦੋਂ, 88 ਦੀ ਗੱਲ ਹੈ। ਇਤਿਹਾਸ ਇਹ ਰਿਹਾ ਵੀ ਜਦੋਂ ਇਕੱਠੀਆਂ ਜਥੇਬੰਦੀਆਂ ਰਹੀਆਂ ਨਾ, ਉਹਨਾਂ ਨੂੰ ਤੋੜਿਆ ਇਸੇ ਤਰ੍ਹਾਂ ਗਿਆ ਵੀ ਜਾਂ ਤਾਂ ਕੋਈ 2 ਲੀਡਰ ਜਾਂ 3 ਲੀਡਰ ਜਾਂ 5 ਲੀਡਰ ਦੀ ਜਥੇਬੰਦੀ ਬਣਾ ਦਿਓ, ਫਿਰ ਉਹ ਪੰਜਾਂ ਨੂੰ ਮੈਨੇਜ ਕਰਨਾ ਬੜਾ ਸੌਖਾ ਹੈ। ਐਜੂਟੇਸ਼ਨ ਖਤਮ ਕਰਾਓ ਤੇ ਕੱਲ ਨੂੰ ਕੋਈ ਨਾ ਕੋਈ ਉਹਨਾਂ ਨੂੰ ਦੇ ਦਿਓ। ਇਸ ਐਜੂਟੇਸ਼ਨ ਦੀ ਖੂਬਸੂਰਤੀ ਇਹ ਰਹੀ ਹੈ ਹੁਣ ਤੱਕ ਵੀ ਇਹ 32 ਜਾਂ 40 ਜਿਹੜੇ ਲੀਡਰ ਜਾਂਦੇ ਆ, ਇਹ ਇੱਕ ਦੂਜੇ ਦੇ ਸਵੈ ਵਿਰੋਧੀ ਨੇ। ਨਾ ਤਾਂ ਕੋਈ ਦੂਜੇ ਨੂੰ ਭੱਜਣ ਦੇਊਗਾ, ਨਾ ਇੱਥੇ ਕਰਪਸ਼ਨ ਹੋ ਸਕੂਗੀ, ਨਾ ਕੋਈ ਪੈਸਾ ਖਾ ਸਕੂਗਾ, ਤੇ ਨਾ ਹੀ ਇਹ ਆਪਦੇ ਵਿਜ਼ਨ ਤੋਂ ਹੁਣ ਪਿੱਛੇ ਹਟ ਸਕਣਗੇ। ਸੋ ਇਹਨਾਂ ਵੇ ਇਹ ਜਿਹੜਾ ਜਿਵੇਂ 1972-73 ਦੀ ਭਾਰਤੀ ਕਿਸਾਨ ਯੂਨੀਅਨ ਸੀ ਨਾ ਜਿਹੜੀ ਪੁਰਾਣੀ, ਜਦੋਂ ਟਕੈਤ ਹੋਣੇ ਤੇ ਸਾਰੇ ਇਕੱਠੇ ਚੱਲੇ ਰਾਜੇਵਾਲ ਹੋਣੇ, ਇਹ ਹੁਣ ਉਹੋ ਜਿਹਾ ਹੀ ਮਾਹੌਲ ਬਣ ਗਿਆ। ਇਹ ਇੱਕ ਹੀ ਹੋ ਚੁੱਕੇ ਆ।
ਇੱਕ 1957 ਦੇ ਵਿੱਚ ਵੀ ਇਸੇ ਤਰ੍ਹਾਂ ਹੀ ਪ੍ਰੋਟੈਸਟ ਹੋਇਆ ਸੀਗਾ, ਉਹਦੇ ਬਾਰੇ ਤੁਹਾਡੇ ਕੋਲ ਜਾਣਕਾਰੀ ਹੈ?
ਨਹੀਂ, 1957 ਦੇ ਪ੍ਰੋਟੈਸਟ ਬਾਰੇ ਜੁਗਰਾਜ ਜੀ ਮੈਨੂੰ ਨਹੀਂ ਜਾਣਕਾਰੀ।
ਮੇਰੇ ਕੋਲ ਮੇਰੇ ਨਾਲ ਕਾਲਰ ਨੇ ਇੱਕ ਕਾਲਰ, ਸਤਿ ਸ੍ਰੀ ਅਕਾਲ ਜੀ, ਮੈਂ ਹੈਕ ਰੇਡੀਓ ਦੇ ਵਿੱਚ ਸਵਾਗਤ ਹੈ ਤੁਹਾਡਾ।
ਹੈਲੋ,
ਹਾਂਜੀ, ਸਤਿ ਸ੍ਰੀ ਅਕਾਲ ਚਰਨਜੀਤ ਜੀ।
ਹਾਂ, ਸਤਿ ਸ੍ਰੀ ਅਕਾਲ ਜਗਵੀਰ ਜੀ,
ਜੁਗਰਾਜ ਬੋਲਦਾ ਜੀ। ਜੀ ਜੀ,
ਹਾਂ, ਸੋਰੀ, ਜੁਗਰਾਜ ਸਿੰਘ ਜੀ, ਸਿੱਧੂ ਸਾਹਿਬ ਜੀ, ਗੱਲ ਇਸ ਤਰ੍ਹਾਂ ਆ, ਇਹ ਜਿਹੜੇ ਕਹਿ ਰਹੇ ਨਾ ਵੀ ਇਹ ਲੀਡਰਲੈਸ ਹੈਗੇ ਆ, ਇਹ 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 ਤਾਂ ਕਹਿ ਰਹੇ ਹੈਗੇ ਆ, ਇਹ ਚਾਹੁੰਦੇ ਆ ਵੀ 1-2 ਲੀਡਰ ਹੁੰਦੇ, ਜਿੱਦਾਂ ਅਸੀਂ ਦੂਜੇ ਪਾਰਟੀਆਂ ਦੇ ਬੰਦਿਆਂ ਨੂੰ ਖਰੀਦ ਲਈਦਾ ਆ, MLA ਮੰਤਰੀਆਂ ਨੂੰ, ਉੱਦਾਂ ਹੀ ਅਸੀਂ ਇਹਨਾਂ ਨੂੰ ਖਰੀਦ ਲੈਂਦੇ ਤੇ ਚਲੋ ਕੰਮ ਖਤਮ ਹੋ ਜਾਂਦਾ। ਇਹ ਇਸ ਕਰਕੇ ਕਹਿ ਰਹੇ ਹੈਗੇ ਆ, ਇਹ ਇਹ ਇੰਨੇ ਵਧੀਆ ਬੰਦੇ ਬੈਠੇ ਆ ਉੱਥੇ, ਬੜੇ ਪਲੈਨਿੰਗ ਢੰਗ ਦੇ ਨਾਲ ਕਰ ਰਹੇ ਆ, ਇਹਨਾਂ ਬੰਦਿਆਂ ਨੂੰ ਸਾਂਭ ਰਹੇ ਹੈਗੇ ਆ, ਕੋਈ ਉੱਥੇ ਲੜਾਈ ਨੀ, ਕਢਾਈ ਨੀ, ਕੁਛ ਨੀ ਹੋ ਰਿਹਾ। ਤੇ ਹੋਰ ਲੀਡਰ ਕਿੱਦਾਂ ਦੇ ਹੁੰਦੇ ਹੈਗੇ ਵੀ ਆ, ਮੋਦੀ ਸਾਹਿਬ ਵਰਗੇ ਹੁੰਦੇ ਆ, ਜਿਹੜੇ ਜਿੱਥੋਂ ਦੇਖੋ ਲੜਾਈ ਕਰਾ ਦਿੰਦੇ ਆ ਫੜ ਕੇ, ਕਿਤੇ ਹਿੰਦੂ ਮੁਸਲਮਾਨ ਦੇ ਵਿੱਚ, ਕਿਤੇ ਹੋਰ ਕਿਸੇ ਦੇ ਵਿੱਚ, ਇੱਦਾਂ ਦੇ ਲੀਡਰ ਚਾਹੀਦੇ ਇਹਨਾਂ ਨੂੰ। ਇਹ ਇਸੇ ਕਰਕੇ ਕਹਿ ਰਹੇ ਆ, ਇਹਨੂੰ ਇੱਦਾਂ ਦੇ ਲੀਡਰ ਚਾਹੀਦੇ ਜਿਹਨਾਂ ਨੂੰ ਖਰੀਦ ਹੈ। ਤੇ ਹੁਣ ਜਿਹੜੇ ਆਪਣੇ ਉੱਥੇ ਲੀਡਰ ਬੈਠੇ ਆ, ਉਹ ਵਿਗੇ ਨੀ ਹੈਗੇ, ਜਿਸ ਕਰਕੇ ਇਹਨਾਂ ਨੂੰ ਹੁਣ ਮਤਲਬ ਇੱਦਾਂ ਦੀਆਂ ਗੱਲਾਂ ਲਿਆਉਣ ਦੀ ਲੋੜ ਪਈ ਹੈ।
ਜੀ ਸਿਮਰ ਜੀ,
ਬਿਲਕੁਲ ਠੀਕ ਕਹਿ ਰਹੇ ਆ। ਜਿਹੜੀ ਗੱਲ ਮੈਂ ਆਖਰ ਦੇ ਵਿੱਚ ਮੈਂ ਗੱਲ ਕੀਤੀ ਕਿ ਹੁਣ ਤੱਕ ਐਜੂਟੇਸ਼ਨ ਇਸੇ ਤਰੀਕੇ ਨਾਲ ਖਤਮ ਕੀਤੇ ਗਏ ਸੀ ਕਿ ਘੱਟ ਬੰਦਿਆਂ ਨੂੰ ਮੈਨੇਜ ਕਰ ਲੈਂਦੇ ਸੀ, ਪਰ ਇਹ ਬਹੁਤ ਕਲੀਅਰ ਹੈ ਕਿ ਅੱਜ ਮੈਂ ਜਿਸ ਤਰ੍ਹਾਂ ਤੁਹਾਨੂੰ ਦੱਸਿਆ, ਮੇਰੀ ਬਲਵੀਰ ਸਿੰਘ ਰਾਜੇਵਾਲ ਨਾਲ ਗੱਲ ਹੋਈ ਕਿ ਕੋਈ ਕਮੇਟੀ ਜਾਂ 5 ਮੈਂਬਰੀ ਜਾਂ 2 ਮੈਂਬਰੀ ਨਹੀਂ ਹੋਊਗੀ, ਔਰ ਉਸੇ ਤਰ੍ਹਾਂ ਹੀ, ਔਰ ਜਿਹੜੀ ਉਹ ਕਹਿੰਦੇ ਕਿ ਡਿਸਕਸ਼ਨ ਹੁਣ ਹੋ ਚੁੱਕੀ ਹੈ, ਓਵਰ ਹੈ ਗੱਲ, ਅਸੀਂ ਹੁਣ ਬਹਿ ਕੇ ਡਿਸਕਸ ਨਹੀਂ ਕਰਨਾ ਕੁਛ ਵੀ ਬਿੱਲਾਂ ਬਾਰੇ, ਉਹ ਅਸੀਂ ਦੱਸ ਚੁੱਕੇ ਹਾਂ ਵੀ ਉਹਦੇ 'ਚ ਕਮੀਆਂ ਕੀ ਨੇ, ਔਰ ਅਸੀਂ ਉਹਨੂੰ ਰਿਪੀਲ ਕਰਨਾ ਹੀ ਆਖਰੀ ਰਾਹ ਹੈ। ਤਾਂ ਦੇਖੋ, ਐਜੂਟੇਸ਼ਨ ਦੇ ਵਿੱਚ ਨਾ ਇੱਕ ਬੜੀ ਖੂਬਸੂਰਤ ਗੱਲ ਹੈ ਕਿ ਛੋਟੀਆਂ ਛੋਟੀਆਂ ਪ੍ਰਾਪਤੀਆਂ ਹੁਣ ਤੱਕ ਦੀਆਂ ਬਹੁਤ ਵੱਡੀਆਂ ਨੇ, ਔਰ ਕਮਾਜ ਮੈਂ ਹੁਣੇ ਥੋੜੀ ਦੇਰ ਪਹਿਲਾਂ ਇੱਕ ਹਰਿਆਣੇ ਦੇ ਵੀਰਾਂ ਕੋਲ ਲੰਗਰ ਛਕ ਰਿਹਾ ਸੀ, ਔਰ ਉਹ ਵੀਰ ਨੇ ਦੱਸਿਆ ਕਿ ਮੇਰੇ ਪਿਤਾ ਦੀ ਮੌਤ ਹੋਈ ਹੋਈ ਹੈ, ਔਰ ਪਿੱਛੇ ਮੇਰੀ ਵਾਈਫ ਹੈ ਜਿਹੜੀ ਉਹ ਪਿੱਛੇ ਸਾਰਿਆ ਕਬੀਲਦਾਰੀ ਵੀ ਸਾਂਭ ਰਹੀ ਹੈ, ਤੇ ਕਣਕਾਂ ਨੂੰ ਪਾਣੀ ਵੀ ਉਹ ਰਾਤ ਨੂੰ ਲਾਉਣ ਜਾਂਦੀ ਹੈ। ਸੋ ਸੋਚੋ ਕਿੱਡੀ ਵੱਡੀ ਗੱਲ ਹੈ, ਇਹ ਛੋਟੀਆਂ ਗੱਲਾਂ ਨਹੀਂ ਹੈਗੀਆਂ। ਅਸੀਂ ਜਿਸ ਮੋੜ ਤੇ ਖੜੇ ਹਾਂ, ਇਤਿਹਾਸ ਸਿਰਜਿਆ ਜਾ ਰਿਹਾ, ਆਉਣ ਵਾਲੀਆਂ ਪੀੜ੍ਹੀਆਂ ਇਸ ਸੰਘਰਸ਼ ਨੂੰ ਹਮੇਸ਼ਾ ਯਾਦ ਕਰਨਗੀਆਂ। ਔਰ ਮੈਨੂੰ ਆਖਰੀ ਗੱਲ ਇਹੀ ਲੱਗਦੀ ਹੈ ਵੀ ਸਰਕਾਰ ਕੋਲੇ ਜਿਸ ਤਰ੍ਹਾਂ ਦਾ ਪ੍ਰੈਸ਼ਰ ਪੈ ਰਿਹਾ, 26 ਦੀ ਤਿਆਰੀ ਹੈ, ਕੱਲ੍ਹ ਵੀ ਇੱਕ ਟਰੈਕਟਰ ਰੈਲੀ ਹੈ ਜੀ, ਕੱਲ੍ਹ ਸਵੇਰੇ 10 ਵਜੇ ਇੱਥੋਂ ਟਰੈਕਟਰ ਟਿੱਕਰੀ ਵੱਲ ਔਰ ਟਿੱਕਰੀ ਤੋਂ ਇੱਧਰ ਸਿੰਘੂ ਵੱਲ ਨੂੰ ਮੂਵ ਹੋਣੇ ਆ, ਔਰ ਕੱਲ ਦੀ ਟਰੈਕਟਰ ਰੈਲੀ ਹੈ ਫਿਰ 26 ਦੀ ਬਹੁਤ ਵੱਡੀ ਟਰੈਕਟਰ ਜਿਹੜੇ ਆ ਦਿੱਲੀ ਚ ਅੰਦਰ ਜਿਹੜੇ ਆ ਉਹ ਦਿੱਲੀ ਤੱਕ ਜਾਣਗੇ ਉਹਦੀ ਤਿਆਰੀ ਪੂਰੇ ਮਤਲਬ ਵੱਡੇ ਪੱਧਰ ਦੇ ਉੱਤੇ ਪੰਜਾਬ ਹਰਿਆਣੇ ਚ ਜਗਰਾਜੀ ਕੀਤੀ ਜਾ ਰਹੀ ਹੈ।
ਮੱਕੜ ਸਾਹਿਬ ਇਸ ਦੇ ਨਾਲ ਨਾਲ ਪੈਰਲਰ ਜੇ ਦੇਖੀਏ ਤਾਂ ਆਪਣੇ ਜਿਹੜੇ ਕੈਪਟਨ ਅਮਰਿੰਦਰ ਸਿੰਘ ਕੀ ਕਰ ਰਹੇ ਨੇ ਕਿਧਰੇ ਤਾਂ 307 ਦਾ ਪਰਚਾ ਭਾਵੇਂ ਰੱਦ ਕਰ ਦਿੱਤਾ ਉਧਰੋਂ ਕਿਧਰੇ ਕਲਾਕਾਰ ਨੂੰ ਅਰੈਸਟ ਕਰ ਲੈਣਾ ਇੱਕ ਗਾਣਾ ਗਾਉਣ ਦੇ ਉੱਪਰ ਜਾਂ ਫਿਰ ਆਪ ਖੁਦ ਇੰਨਾ ਕੁ ਪ੍ਰੈਸ਼ਰ ਉਹਨਾਂ ਤੇ ਲੱਗਦਾ ਹੈ ਕਿ ਉਹਨਾਂ ਨੂੰ ਖੁਦ ਨੀ ਪਤਾ ਲੱਗਦਾ ਕਿ ਮੈਂ ਕੀ ਕਰਾਂ ਔਰ ਇਹ ਵਾਕਿਆ ਹੀ ਤੁਹਾਨੂੰ ਲੱਗਦਾ?
ਦੇਖੋ ਬਤੌਰ ਪੱਤਰਕਾਰ ਜਿਹੜੀ ਮੇਰੀ ਅੰਡਰਸਟੈਂਡਿੰਗ ਹੈ ਨਾ ਕੈਪਟਨ ਅਮਰਿੰਦਰ ਸਿੰਘ ਦੀ, ਕੈਪਟਨ ਅਮਰਿੰਦਰ ਸਿੰਘ ਇੱਕ ਨੈਸ਼ਨਲਿਸਟ ਮੁੱਖ ਮੰਤਰੀ ਹੈ ਪੰਜਾਬ ਦੇ। ਤੁਸੀਂ ਯਾਦ ਕਰੋ ਬਿਆਨ ਜਦੋਂ ਕਰਤਾਰਪੁਰ ਸਾਹਿਬ ਦੇ ਲਾਂਘੇ ਤੇ ਇੱਕ ਪਾਸੇ ਪੂਰੀ ਦੁਨੀਆਂ ਦੇ ਵਿੱਚ ਇਮਰਾਨ ਖਾਨ ਦੀ ਚਰਚਾ ਹੋ ਰਹੀ ਸੀ, ਪੰਜਾਬੀ ਉਹਨੂੰ ਧੰਨਵਾਦ ਕਰ ਰਹੇ ਸੀ, ਤੇ ਕੈਪਟਨ ਅਮਰਿੰਦਰ ਸਿੰਘ ਨੇ ਕੀ ਬਿਆਨ ਦਿੱਤਾ ਸੀਗਾ, ਅੱਖਾਂ ਚ ਅੱਖਾਂ ਪਾ ਕੇ ਅਸੀਂ ਕੱਢ ਲਾਂਗੇ, ਅਸੀਂ ਇਹ ਕਰ ਦਿਆਂਗੇ। ਤਾਂ ਜੋ ਕੇਂਦਰ ਦੀ ਭਾਜਪਾ ਨੂੰ ਸੂਟ ਕਰਦਾ ਹੈ ਨਾ ਜੀ, ਹੁਣ ਤੱਕ ਹਮੇਸ਼ਾ ਤੋਂ ਸਰਕਾਰਾਂ ਪੰਜਾਬ ਚ ਉਹਨਾਂ ਨੂੰ ਸਪੋਰਟ ਕਰਦੀਆਂ ਰਹੀਆਂ, ਕੇਂਦਰ ਉਸੇ ਨੂੰ ਸਪੋਰਟ ਕਰਦੀ ਹੈ ਜੋ ਉਹਨਾਂ ਦੇ ਨੈਸ਼ਨਲਿਸਟ ਪ੍ਰੋਪੋਗੰਡੇ ਨੂੰ ਵਧਾ ਚੜਾ ਕੇ ਪੇਸ਼ ਕਰਦੀਆਂ ਔਰ ਜਿਹੜਾ ਉਹਨਾਂ ਤੇ ਫੁੱਲ ਚੜਾਉਂਦੀਆਂ। ਹੁਣ ਇਹਦੀ ਮਿਸਾਲ ਦੇਖੋ ਤੁਸੀਂ ਕੀ ਹੈ, ਜਿਨ੍ਹਾਂ ਨੇ ਗੋਹਾ ਸੁੱਟਿਆ ਤਿਕਸ਼ਨ ਸੂਦ ਦੇ ਘਰੇ 307 ਦਾ ਪਰਚਾ ਗੋਹਾ ਸੁੱਟਣ ਤੇ, ਕੋਈ 751 ਨੀ, ਕੋਈ ਹੋਰ ਪਰਚਾ ਨੀ, 307 ਦਾ ਪਰਚਾ, ਰਾਧਾ ਕਤਲ ਦਾ ਗੋਹਾ ਸੁੱਟਣ ਤੇ ਪਰਚਾ, ਜਿਹੜਾ ਹਰਜੀਤ ਗਰੇਵਾਲ ਨੂੰ ਆਨਲਾਈਨ ਮੁੰਡਿਆਂ ਨੇ ਜਜ਼ਬਾਤੀ ਹੋ ਕੇ ਬੋਲਤਾ ਵੀ ਇਹਦਾ ਜਿੰਨੀ ਇਹਦੀ ਜ਼ਮੀਨ ਹੈ ਧਨੌਲੇ ਪਿੰਡ ਦੇ ਵਿੱਚ ਉਹਦੇ ਤੇ ਗੁਰਦੁਆਰਾ ਸਾਹਿਬ ਬਣਾਵਾਂਗੇ ਤੇ ਗਰੀਬਾਂ ਨੂੰ ਅਸੀਂ ਜ਼ਮੀਨ ਦੇ ਦਿਆਂਗੇ। ਫਰੀਡਮ ਆਫ ਸਪੀਚ ਠੀਕ ਹੈ, ਮੈਂ ਕਹਿੰਦਾ ਕਈ ਵਾਰ ਮਰਿਆਦਾ ਤੋਂ ਪਰਾਂ ਹੋ ਜਾਂਦੀਆਂ, ਪਰ ਲੀਡਰਾਂ ਨੂੰ ਇੰਨੇ ਕੁ ਤਾਂ ਕਹਿ ਲਓ ਕਿ ਉਹਨਾਂ ਨੂੰ ਚੀਜ਼ਾਂ ਸਹਿਣ ਕਰਨੀਆਂ ਚਾਹੀਦੀਆਂ ਤੇ ਲੀਡਰ ਤੁਸੀਂ ਲੀਡਰ ਕਹਿ ਦਿਓ ਤੁਹਾਡਾ ਵਿਜ਼ਨ ਕੀ ਹੈ। ਔਰ ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦੇਖੋ ਫਿਰ ਤੁਸੀਂ ਕਹਿੰਦੇ ਹੋ ਕਿ ਅਸੀਂ ਕਾਨੂੰਨ ਲਾਗੂ ਕਰ ਦਿੰਦੇ ਹਾਂ ਪੰਜਾਬ ਦੇ ਵਿੱਚ, ਕਾਨੂੰਨ ਤਾਂ ਪਹਿਲਾਂ ਹੀ ਲਾਗੂ, ਲੋਕਾਂ ਨੂੰ ਮੂਰਖ ਬਣਾ ਰਹੇ, ਕਿਉਂ ਹੋਇਆ ਇਹਦੇ ਬਾਰੇ ਮੈਂ ਤੁਹਾਨੂੰ ਦੱਸ ਦਿੰਦਾ ਥੋੜਾ ਜਿਹਾ ਜੇ ਸਮਾਂ ਹੈਗਾ ਤਾਂ। ਦਰਅਸਲ ਕਿੰਨੂ ਦੀ ਖੇਤੀ ਪੰਜਾਬ ਦੇ ਵਿੱਚ ਅਬੋਹਰ ਇਲਾਕੇ ਤੇ ਫਾਜ਼ਿਲਕਾ ਇਲਾਕੇ ਚ ਹੁੰਦੀ ਹੈ ਬਹੁਤ ਵੱਡੇ ਪੱਧਰ ਤੇ, ਪੂਰੀ ਦੁਨੀਆਂ ਚ ਕਿੰਨੂ ਉੱਥੋਂ ਜਾਂਦੀ। ਇੱਕ ਪ੍ਰਾਈਵੇਟ ਫਾਰਮ ਪਿਛਲੇ 3 ਸਾਲਾਂ ਤੋਂ 4 ਸਾਲਾਂ ਤੋਂ ਮੰਡੀ ਫੀਸ ਨੀ ਭਰਦੀ ਸੀ, ਹੁੰਦਾ ਉੱਥੇ ਹੀ ਹੈ ਠੇਕੇ ਤੇ, ਕਿੰਨੂ ਬਾਗ ਦੇ ਵਿੱਚ ਖੜੇ ਪੱਤਿਆਂ ਤੇ ਕਿੰਨੂ ਦਾ ਠੇਕਾ ਵੱਜ ਜਾਂਦਾ ਤੇ ਬਾਗ ਉਦੋਂ ਬਾਅਦ ਠੇਕੇਦਾਰ ਦਾ ਹੋ ਜਾਂਦਾ। ਉਹ ਓਪਨ ਮੰਡੀ ਹੈ ਉੱਥੇ, ਪ੍ਰਾਈਵੇਟ ਹੀ ਹੈ ਜਿਹੜੀ ਇਹ ਹੁਣ ਸਰਕਾਰ ਕਹਿ ਰਹੀ ਹੈ ਨਾ ਅਸੀਂ ਪ੍ਰਾਈਵੇਟਾਈਜੇਸ਼ਨ ਕਰ ਰਹੇ ਹਾਂ, ਅਸੀਂ ਬਹੁਤ ਫਾਇਦਾ ਕਰ ਰਹੇ ਹਾਂ ਕਿਸਾਨ ਦਾ, ਇਹ ਤਾਂ ਆਲਰੇਡੀ ਸਭ ਕੁਛ ਹੀ ਹੈਗਾ, ਇਹ ਸਭ ਕੁਛ ਉਵੇਂ ਹੀ ਵਿਕਦਾ। ਜਿਹੜੇ ਸ਼ਿਮਲੇ ਚ ਸੇਬਾਂ ਦੇ ਬਾਗ ਹੈ ਉਹ ਕਿਹੜੀ ਉੱਥੇ ਮੰਡੀ ਹੈ, ਪ੍ਰਾਈਵੇਟ ਹੀ ਸਾਰੇ ਠੇਕਾ ਕਰਦੇ ਉਹਦੇ। ਤਾਂ ਕਿੰਨੂ ਜਿਹੜਾ ਉਹ ਇੱਕ ਕੰਪਨੀ ਨੇ 70 ਕਰੋੜ ਦਾ ਕਿੰਨੂ ਖਰੀਦਿਆ ਜੀ, ਐਡਵੋਕੇਟ ਇੰਦਰਜੀਤ ਸਿੰਘ ਹੈ ਉਹ ਪੋਲੀਟੀਕਲ ਤੌਰ ਤੇ ਥੋੜਾ ਬਹੁਤ ਬੰਦਾ ਐਕਟਿਵ ਹੈ ਜਾਖੜਾਂ ਦੇ ਅਗੇਂਸਟ, ਉਹ ਇਲੈਕਸ਼ਨ ਲੁਕਸ਼ਨ ਦੀ ਪਲੈਨਿੰਗ ਕਰਦਾ ਹੈ। ਉਹ ਬੰਦੇ ਨੇ ਲਿਆ ਕੇ ਸਕੈਮ ਸਾਹਮਣੇ ਲਿਆਤਾ ਵੀ ਭਾਈ ਆਹ ਦੇਖੋ 70 ਕਰੋੜ ਦਾ ਕਿੰਨੂ ਖਰੀਦਿਆ, ਤਕਰੀਬਨ 2.25 ਕਰੋੜ ਰੁਪਏ ਦੀ ਮੰਡੀ ਫੀਸ ਹੈ ਇਸ ਕੰਪਨੀ ਨੇ ਭਰੀ ਨੀ। ਉਹ ਜਾ ਕੇ ਉਹਨੇ ਬੰਦੇ ਨੇ ਜਦੋਂ ਸ਼ਿਕਾਇਤ ਕੀਤੀ ਤਾਂ ਅੱਗੋਂ ਮੰਡੀ ਬੋਰਡ ਦਾ ਉਹਨੂੰ ਜਵਾਬ ਆਉਂਦਾ RTI ਚ ਵੀ ਇਹ ਤਾਂ ਕਾਨੂੰਨ ਲਾਗੂ ਹੋ ਗਏ ਜੀ ਤੇ ਇਸ ਕਰਕੇ ਉਹ ਫੀਸ ਬਣਦੀ ਨੀ। ਤਾਂ ਉਹ ਬੰਦਾ ਅੱਗੋਂ CM ਹਾਊਸ ਚ ਲੈਟਰ ਪਾਉਂਦਾ ਵੀ ਭਾਈ ਤੁਸੀਂ ਤਾਂ ਕਹਿੰਦੇ ਸੀਗੇ ਵੀ ਅਸੀਂ ਤਾਂ ਬਿੱਲ ਰੱਦ ਕਰਤੇ ਪੰਜਾਬ ਦੇ ਵਿੱਚ। ਜਿਹੜੀ ਉਹ ਫਰਮ ਸੀਗੀ ਜੀ ਪ੍ਰਾਈਵੇਟ ਫਰਮ ਸੀ, ਉਹ ਉਸੇ ਬਿਹਾਫ ਦੇ ਉੱਤੇ ਫਰਮ ਨੂੰ ਪਤਾ ਸੀ ਵੀ ਇਹਦਾ ਪੰਗਾ ਪੈਣਾ, ਉਹ ਫਰਮ ਜੁਗਰਾਜ ਜੀ ਹਾਈਕੋਰਟ ਚਲੀ ਗਈ। ਹਾਈਕੋਰਟ ਦੇ ਵਿੱਚ ਉਹਨਾਂ ਨੇ ਜਾ ਕੇ ਐਪਲੀਕੇਸ਼ਨ ਲਾਤੀ ਵੀ ਅਸੀਂ ਮੰਡੀ ਫੀਸ ਤਾਂ ਨੀ ਭਰੀ ਕਿਉਂਕਿ ਦੇਸ਼ ਦੇ ਵਿੱਚ ਇਹ ਕਾਨੂੰਨ ਲਾਗੂ ਹੋਇਆ। ਹੁਣ ਪੰਜਾਬ ਦੀ ਸਰਕਾਰ ਨੇ ਹਾਈਕੋਰਟ ਚ ਉਹਦਾ ਜਵਾਬ ਦਾਖਲ ਕਰਨਾ ਸੀ, ਸਰਕਾਰ ਨੂੰ ਪਤਾ ਸੀ ਵੀ ਜਦੋਂ ਅਸੀਂ ਜਵਾਬ ਦਾਖਲ ਕਰਾਂਗੇ ਕੋਰਟ ਕਾਨੂੰਨਾਂ ਤੋਂ ਉੱਤੇ ਨਹੀਂ ਹੈਗੀ, ਕੋਰਟ ਜਜ਼ਬਾਤਾਂ ਤੇ ਤਾਂ ਚੱਲਦੀ ਨੀ, ਤੁਹਾਨੂੰ ਪਤਾ ਕੋਰਟ ਨੇ ਤਾਂ ਉਹੀ ਮੰਨਣਾ ਜੋ ਕਾਨੂੰਨ ਕਹਿੰਦਾ, ਔਰ ਕਾਨੂੰਨ ਤਾਂ ਇਹ ਕਹਿੰਦਾ ਵੀ ਕਾਨੂੰਨ ਲਾਗੂ ਹੋ ਚੁੱਕਿਆ ਦੇਸ਼ ਦੇ ਵਿੱਚ। ਤਾਂ ਸਰਕਾਰ ਨੇ ਇਹਦਾ ਦੂਜਾ ਰਾਹ ਲੱਭਿਆ ਵੀ ਦੂਜਾ ਰਾਹ ਕੀ ਹੋ ਸਕਦਾ, ਤਾਂ ਸਰਕਾਰ ਨੇ ਚੱਕ ਕੇ ਆਪ ਹੀ ਅਨਾਊਂਸ ਕਰਤਾ ਵੀ ਪੰਜਾਬ ਦੇ ਵਿੱਚ ਉਹ ਲਾਗੂ ਨੇ। ਜੇ ਦੂਜੇ ਪਾਸੋਂ ਲੜਾਈ ਲੜਦੀ ਤਾਂ ਸਰਕਾਰ ਹਾਰਦੀ ਸੀ ਉੱਥੇ ਔਰ ਸਰਕਾਰ ਦੀ ਬੇਇੱਜ਼ਤੀ ਹੁੰਦੀ ਸੀ। ਹੁਣ ਸਰਕਾਰ ਜਿਹੜੀ ਹੈ ਉਹ ਲੱਤ ਉੱਤੋਂ ਦੀ ਰੱਖ ਗਈ ਪੰਜਾਬ ਦੀ ਵੀ ਦੇਖੋ ਜੀ ਸਾਡਾ ਤਾਂ ਮਾਰਤਾ ਕਿਸਾਨ ਇਹ ਤਾਂ ਲਾਗੂ ਕਰਤੇ ਜੀ, ਜਦਕਿ ਗਲਤੀ ਆਪਦੀ ਸੀ ਕਿ ਉਹਨਾਂ ਨੇ ਉੱਥੇ ਬਿਨਾਂ ਮੰਡੀ ਸਿਸਟਮ ਤੋਂ ਉਹ ਪਰਚੇਜ਼ ਹੋਣ ਦਿੱਤੀ ਔਰ ਉਸ ਕੰਪਨੀ ਨੂੰ ਨੱਥ ਨਹੀਂ ਪਾਈ, ਕਿਉਂਕਿ ਉਹ ਥੱਲੜੇ ਲੈਵਲ ਤੇ ਤੁਹਾਨੂੰ ਪਤਾ ਡਾਇਰੈਕਟਰ ਲੈਵਲ ਤੇ ਸੈਟਿੰਗਾਂ ਹੁੰਦੀਆਂ ਔਰ ਇਹ ਕੰਮ ਚੱਲਦੇ ਰਹਿੰਦੇ ਆ। ਆਪਣੀਆਂ ਗਲਤੀਆਂ ਨੇ
ਅਗਲੀ ਕਾਲ ਲੈ ਲਈ ਆਪਾਂ, ਉਸ ਤੋਂ ਬਾਅਦ ਤੁਹਾਡੇ ਤੋਂ ਇਜਾਜ਼ਤ ਲਵਾਂਗੇ। ਤੇ ਨਾਲ ਹੀ ਮੇਰੀ ਗੱਲ ਰਲਦੀ ਮਿਲਦੀ ਗੱਲ ਚੱਲਦੀ ਸੀ 307 ਦੀ, ਜਿਹੜੀ ਪੈਕਸ਼ਨ ਸੂਤ ਦੇ ਘਰੇ ਗੋਹਾ ਸਿੱਟਣ ਵਾਲੀ 307 ਲਾਈ, ਇੱਦਾਂ ਤਾਂ ਫਿਰ ਇਹਨਾਂ ਨੇ ਵੀ ਤਲਵੰਡੀ ਸਾਬੋ ਦੇ ਵਿੱਚ ਗੁਟਕਾ ਸਾਹਿਬ ਫੜ ਕੇ ਜਿਹੜੀ ਸਹੁੰ ਖਾਧੀ ਆ, ਇਹਨਾਂ ਤੇ ਵੀ ਧਾਰਾ 295 ਲੱਗਣੀ ਚਾਹੀਦੀ ਆ ਕੈਪਟਨ ਸਾਹਿਬ ਤੇ।
ਉਹ ਹਾਲਾਂਕਿ ਵਾਪਸ ਹੋ ਗਿਆ, ਮੈਂ ਤਾਂ ਕਹਿੰਦਾ ਜੀ ਫਿਰ ਜੇ ਇੱਕ ਨੌਜਵਾਨ ਸੋਸ਼ਲ ਮੀਡੀਆ ਤੇ ਕੁਛ ਬੋਲਿਆ ਤੇ ਉਹਦੇ ਤੇ ਪਰਚੇ ਦਰਜ ਹੋਏ ਆ, ਫਿਰ ਜਿਹੜੀਆਂ 66 ਮੌਤਾਂ ਇੱਥੇ ਹੋਈਆਂ ਲੀਡਰਾਂ ਤੇ, ਉਹ ਵੀ ਪਰਚੇ ਕਰ ਦਿਓ, ਚਾਹੇ ਭਾਜਪਾ ਦੇ ਤੇ ਕਰ ਦਿਓ ਤੇ ਕਾਂਗਰਸ ਵਾਲਿਆਂ ਤੇ ਵੀ ਕਰ ਦਿਓ, ਜਿਹੜੀਆਂ 66 ਮੌਤਾਂ ਸੰਘਰਸ਼ ਤੱਕ ਹੁਣ ਤੱਕ ਹੋ ਗਈਆਂ, 302 ਦੇ ਪਰਚੇ ਕਰੋ।
ਡੈਮੇਜ ਕੀਤਾ ਇਹਨਾਂ ਨੇ ਲੀਡਰਾਂ ਨੇ ਕਹਿ ਕੇ ਕਰਵਾ ਕੇ ਪ੍ਰਸ਼ਾਸਨ ਤੋਂ, ਉਹ ਡੈਮੇਜ ਉਹ ਲੋਕਾਂ ਦੇ ਪੈਸੇ ਦੀਆਂ ਸੜਕਾਂ ਬਣੀਆਂ ਸੀ, ਔਰ ਉਹ ਡੈਮੇਜ ਕਿੱਧਰ ਜਾਣਾ, ਉਹ ਬਾਅਦ ਦੀਆਂ ਗੱਲਾਂ। ਮੇਰਾ ਨਾਮ ਕਾਲਰ ਨੇ, ਕਾਲਰ ਸਤਿ ਸ੍ਰੀ ਅਕਾਲ ਜੀ।
ਹਾਂਜੀ ਸਤਿ ਸ੍ਰੀ ਅਕਾਲ ਜੀ,
ਸਤਿ ਸ੍ਰੀ ਅਕਾਲ ਜੀ, ਕੀ ਕਹਿਣਾ ਚਾਹੋਗੇ ਤੁਸੀਂ?
ਮੈਂ ਇਹ ਮੱਕੜ ਸਾਹਿਬ ਨੂੰ ਇਹੀ ਗੱਲ ਚ ਕਹਿਣਾ ਜੀ, ਅਸੀਂ ਇਹਨਾਂ ਨੂੰ ਸ਼ੁਰੂ ਤੋਂ ਪਹਿਲੇ ਦਿਨ ਤੋਂ ਬਾਤ ਕਰਦੇ, ਫਰੰਟ ਲਾਈਨ ਤੇ ਅੱਗੇ ਖੜਦੇ ਰਹੇ, ਪਰ ਹੁਣ ਜਿਹੜੀ ਇਹਨਾਂ ਨੇ ਕੱਲ ਪਰਸੋਂ ਇੱਕ ਵੀਡੀਓ ਵੇਖੀ ਜੀ, ਮਨਜੀਤ ਸਿੰਘ ਰਾਏ ਨਾਂ ਦਾ ਕੋਈ ਬੰਦਾ ਹੈਗਾ ਜੀ ਕਿਸਾਨ ਯੂਨੀਅਨ ਦਾ, ਮੈਂ ਤਾਂ ਕਦੇ ਸੁਣਿਆ ਨੀ ਸੀ ਪਹਿਲਾਂ ਉਹਦਾ ਨਾਂ, ਉਹ ਬੜਾ ਦਫਾੜ ਕਰਨ ਦੀ ਕੋਸ਼ਿਸ਼ ਕਰ ਰਿਹਾ ਵੀ ਅਸੀਂ ਲੱਖੇ ਸਿਧਾਣੇ ਨੂੰ, ਪਹਿਲੀ ਗੱਲ ਤਾਂ ਲੱਖੇ ਸਿਧਾਣੇ ਨੂੰ ਤਾਂ ਦੀਪ ਸਿੱਧੂ ਨੂੰ ਇਕੱਠਿਆਂ ਕਦੇ ਵੇਖਿਆ ਹੀ ਨੀ ਜਾ ਸਕਦਾ, ਇਹ ਹਮੇਸ਼ਾ ਵੀਡੀਓ ਲੱਖਾਂ ਦੀਪ ਸਿੱਧੂ, ਉਹ ਇੱਕ ਗਰੁੱਪ ਨੀ, ਲੱਖੇ ਦੀ ਉਹਦੇ ਕੋਲ ਦਿਨ ਰਾਤ ਦਾ ਫਰਕ ਹੈਗਾ ਜੀ। ਤੁਸੀਂ ਜਿਹੜਾ ਉਹ ਬੰਦਾ ਅੱਜ ਇੱਕ ਇੱਕ ਬੰਦੇ ਦੀ ਲੋੜ ਆ ਉੱਥੇ ਸੰਘਰਸ਼ ਚ, ਤੇ ਕੀ ਉਹ ਮਨਜੀਤ ਸਿੰਘ ਰਾਏ ਨੂੰ ਤੁਸੀਂ ਵਾਰ ਵਾਰ ਇੰਨਾ ਪ੍ਰਮੋਟ ਕਰੀ ਜਾਂਦੇ ਹੋ, ਉਹਦੇ ਚ ਕੀ ਗੱਲਬਾਤ ਹੈਗੀ ਆ? ਮੈਨੂੰ ਤਾਂ ਕੋਈ ਉਹਦੇ ਚ ਲੱਗੀ ਨੀ ਜਿਹੜਾ ਕਹਿੰਦਾ ਮੈਂ ਗੁਰਦਾਰਾ ਨੂੰ ਭਜਾ ਦੂ, ਮੈਂ ਉਹ ਕਰ ਦੂ, ਮੈਂ ਵਾਹ ਕਰ ਦੂ, ਮੈਂ ਇਹ ਗੁੰਡੇ ਹੈਗੇ ਆ ਵੀ ਗੁੰਡੇ ਕਰਕੇ ਦੁਨੀਆਂ ਵੇਖੋ, ਵਰਲਡ ਲੈਵਲ ਤੇ ਉਹਦੇ ਕਰਕੇ ਸਾਰੇ ਅਸੀਂ ਜਾਣਦੇ ਜੁੜੇ ਹੋਏ ਆ, ਉਹਦੀਆਂ ਪੋਸਟਾਂ ਕਰਕੇ, ਉਹਦੀਆਂ ਸੋਸ਼ਲ ਮੀਡੀਆ ਕਰਕੇ, ਉਹਦੇ ਜਿਹੜੇ ਪਹਿਲਾਂ ਸੋਸ਼ਲ ਵਰਕ ਕੀਤਾ ਸੀਗਾ ਲੋਕਾਂ ਵਾਸਤੇ ਖੜਿਆ ਸੀ ਖਾਸ ਕਰਕੇ ਗਰੀਬਾਂ ਵਾਸਤੇ, ਇਹ ਮਨਜੀਤ ਸਿੰਘ ਰਾਏ ਵਰਗਾ ਅੱਜ ਕਹਿੰਦਾ ਮੈਂ ਬੋਲਣ ਹੀ ਨੀ ਦੇਣਾ ਉਹਨੂੰ ਸਟੇਜ ਤੇ, ਨੀ ਮੈਂ ਐ ਨੀ ਕਰਨ ਦੇਣਾ, ਤੇ ਉਹਨੂੰ ਪਰਮਿਸ਼ਨ ਮਿਲਣ ਤੇ ਵੀ ਨੀ ਟਾਈਮ ਮਿਲਦਾ, ਉਹਦੇ ਵਾਰ ਵਾਰ ਰਿਕੁਐਸਟ ਕਰਨ ਤੇ ਨੀ ਟਾਈਮ ਮਿਲਦਾ, ਤੇ ਇਹਨੂੰ ਇਹ ਵੱਧ ਤੋਂ ਵੱਧ ਟਾਈਮ ਦੇਈ ਜਾਂਦੇ ਆ ਮਨਜੀਤ ਸਿੰਘ ਰਾਏ ਨੂੰ, ਜਿਹੜੇ ਨੂੰ ਮੇਰੇ ਮੈਂ ਤਾਂ ਕਦੇ ਇਦੂ ਪਹਿਲਾਂ ਨਾ ਸੁਣਿਆ ਨੀ ਸੀ ਉਹਦਾ, ਜਿਹੜਾ ਏਡਾ ਆਪਣੇ ਆਪ ਨੂੰ ਤੱਤਾ ਸਮਝਦਾ। ਤੁਸੀਂ
ਜੀ ਮੱਕੜ ਸਾਹਿਬ
ਜੀ, ਉਹ ਇਸ ਕਰਕੇ ਇੰਟਰਵਿਊ ਸੀਗਾ ਜੀ ਕਿਉਂਕਿ ਮਨਜੀਤ ਸਿੰਘ ਰਾਏ ਨੇ ਸਟੇਜ ਤੇ ਆ ਕੇ ਬਿਨਾਂ ਲੱਖੇ ਦਾ ਨਾਮ ਲਏ ਤੇ ਬਿਨਾਂ ਦੀਪ ਸਿੱਧੂ ਦਾ ਨਾਮ ਲਏ ਕਾਫੀ ਗੱਲਾਂ ਬੋਲੀਆਂ ਸੀ, ਉਸ ਤੋਂ ਬਾਅਦ ਉਹਨਾਂ ਦਾ ਇੰਟਰਵਿਊ ਮੈਂ ਇਸੇ ਗੱਲ ਤੇ ਕੀਤਾ ਸੀ ਕਿ ਆਖਿਰ ਇਹਨਾਂ ਨੂੰ ਪ੍ਰੋਬਲਮ ਕੀ ਆ। ਬਾਅਦ ਦੇ ਵਿੱਚ ਥੋੜੀ ਕੰਟਰੋਵਰਸੀ ਵੀ ਹੋਈ ਜਗਰਾਜ ਜੀ, ਉਸ ਬੰਦੇ ਦਾ ਜਿਹੜਾ ਪਿਛੋਕੜ ਹੈ ਉਹ, ਹਾਲਾਂਕਿ ਭਾਰਤੀ ਕਿਸਾਨ ਯੂਨੀਅਨ ਦੁਆਬਾ ਦਾ ਉਹ ਜਿਹੜਾ ਪ੍ਰਧਾਨ ਹੈ ਉਹਦਾ ਪਿਛੋਕੜ ਜਿਹੜਾ ਉਹ ਅਕਾਲੀ ਦਲ ਦੇ ਨਾਲ ਸੰਬੰਧਿਤ ਨਿਕਲਿਆ ਕਿ ਉਹ ਅਕਾਲੀ ਦਲ ਦੇ ਨਾਲ ਸੰਬੰਧਿਤ ਸ਼ਖਸ ਹੈਗਾ, ਔਰ ਲੱਖੇ ਨੇ ਇੱਕ ਦੋ ਦਿਨ ਪਹਿਲਾਂ ਅਕਾਲੀ ਦਲ ਨੂੰ ਸਿੱਧਾ ਹੋਇਆ ਸੀ ਲੱਖਾਂ ਲਾਈਵ ਦੇ ਵਿੱਚ, ਤਾਂ ਉਹ ਚੀਜ਼ਾਂ ਉਹਦੇ ਨਾਲ ਜੋੜ ਕੇ ਦੇਖੀਆਂ ਗਈਆਂ, ਔਰ ਫਿਰ ਉਹਨੇ ਆਪਣਾ ਸਪਸ਼ਟੀਕਰਨ ਬੰਦੇ ਨੇ ਜ਼ੋਰ ਦਿੱਤਾ।
ਸਿਮਰਜੋਤ ਜੀ, ਮੇਰਾ ਵੀ 15-18 ਸਾਲ ਦਾ ਐਕਸਪੀਰੀਅੰਸ ਆ ਆਪਣੇ ਰੇਡੀਓ ਟੈਲੀਵਿਜ਼ਨ ਦਾ, ਔਰ ਮੈਂ ਚਾਹੂੰਗਾ ਕਿ ਇਹ ਜਿਹੜੇ ਹੁਣ ਇਸ ਟਾਈਮ ਇਹੀ ਤਾਂ ਸਰਕਾਰਾਂ ਚਾਹੁੰਦੀਆਂ ਕਿ ਆਪਸ ਵਿੱਚ ਦੀ ਇਹ ਪਾਟ ਜਾਣ ਕਿਸੇ ਕਾਰਨ
ਕਰਕੇ, ਇਸ
ਟੌਪਿਕ ਤੇ ਗੱਲ ਇਹੀ ਨੀ ਕਰਨਾ ਚਾਹਾਂਗੇ ਜਿੰਨਾ ਚਿਰ ਫੈਸਲਾ ਨਹੀਂ ਆ ਜਾਂਦਾ, ਉਸ ਤੋਂ ਬਾਅਦ ਸਦਾ ਹੀ ਗੱਲ ਕਰਦੇ ਰਵਾਂਗੇ।
ਬਿਲਕੁਲ, ਬਹੁਤ ਖੂਬ ਗੱਲ ਤੁਸੀਂ ਕੀਤੀ, ਔਰ ਅਸੀਂ ਮੈਂ ਇੱਕ ਛੋਟੀ ਜਿਹੀ ਗੱਲ ਇੱਥੇ ਰੱਖਣੀ ਚਾਹੁੰਦਾ ਕਿ ਅਸੀਂ ਖਾਸ ਤੌਰ ਤੇ ਪੰਜਾਬ ਦਾ ਜਿੰਨਾ ਮੀਡੀਆ ਹੈ, ਮੈਂ ਸਾਰੇ ਅਦਾਰਿਆਂ ਦੀ ਤਾਰੀਫ ਕਰਦਾ ਕਿ ਬਹੁਤ ਸਾਰੀਆਂ ਐਸੀਆਂ ਗੱਲਾਂ ਰੋਜ਼ ਸਾਡੇ ਅੱਖਾਂ ਦੇ ਸਾਹਮਣੇ ਹੁੰਦੀਆਂ ਜਿਨ੍ਹਾਂ ਨੂੰ ਅਸੀਂ ਇਗਨੋਰ ਕਰਦੇ ਹਾਂ, ਕਿਉਂਕਿ ਸੰਘਰਸ਼ ਬਹੁਤ ਵੱਡਾ ਹੈ, ਨਿੱਜੀ ਹਿੱਤ ਔਰ ਪੋਲੀਟੀਕਲ ਪਾਰਟੀਜ਼ ਔਰ ਅਸੀਂ ਲੋਕ ਵੀ ਬਹੁਤ ਛੋਟੇ ਹਾਂ, ਔਰ ਸਾਡੇ ਆਪਣੇ ਨਿੱਜੀ ਮਫਾਦ, ਨਿੱਜੀ ਹਿੱਤ, ਆਪਸੀ ਰੌਲੇ ਹੋ ਜਾਂਦੀਆਂ, ਬਹੁਤ ਸਾਰੀਆਂ ਗੱਲਾਂ ਰੋਜ਼ ਹੁੰਦੀਆਂ। ਸੋ ਅਸੀਂ ਚਾਹੇ ਉਹ ਦੀਪ ਹੋਵੇ, ਲੱਖਾ ਹੋਵੇ, ਮੈਂ ਖਾਸ ਤੌਰ ਤੇ ਬਾਹਰ ਵਾਲੇ ਵੀਰਾਂ ਨੂੰ ਵੀ ਇਹ ਬੇਨਤੀ ਕਰਦਾ ਕਿ ਬਹੁਤ ਛੋਟੀਆਂ ਗੱਲਾਂ ਨੇ, ਸੰਘਰਸ਼ ਬਹੁਤ ਵੱਡਾ, ਤਾਂ ਸੰਘਰਸ਼ ਸਭ ਤੋਂ ਉੱਪਰ ਹੋਣਾ ਚਾਹੀਦਾ, ਬਾਕੀ ਸਭ ਕੁਛ ਬਹੁਤ ਨੀਵਾਂ ਰਹਿ ਜਾਂਦਾ।
ਜੀ ਬਹੁਤ ਬਹੁਤ ਧੰਨਵਾਦ ਸਿਮਰ ਜੀ, ਥੈਂਕ ਯੂ ਵੈਰੀ ਮਚ, ਤੁਸੀਂ ਲੇਟ ਨਾਈਟ ਟਾਈਮ ਕੱਢਿਆ, ਔਰ ਥੈਂਕ ਯੂ ਵੈਰੀ ਮਚ, ਧੰਨਵਾਦ, ਫਿਰ ਗੱਲਬਾਤ ਤੁਹਾਡੇ ਨਾਲ ਕਿਸੇ ਦਿਨ ਕਰਾਂਗੇ।
ਧੰਨਵਾਦ
ਜੀ। ਰੇਡੀ ਪ੍ਰੋਗਰਾਮ ਦੇ ਵਿੱਚ ਅਸੀਂ ਬੜੀ ਜਲਦੀ ਸੁਰਿੰਦਰ ਡੱਲਾ ਜੀ ਨਾਲ ਕਰਨ ਜਾ ਰਹੇ ਹਾਂ, ਸੁਰਿੰਦਰ ਡੱਲਾ ਜੀ ਵੀ ਦਿੱਲੀ ਦੇ ਵਿੱਚ ਨੇ, ਉਹਨਾਂ ਨਾਲ ਗੱਲਬਾਤ ਕਰਾਂਗੇ। ਉਸ ਤੋਂ ਪਹਿਲਾਂ ਮੈਂ ਦੱਸ ਦਿਆਂ ਕਿ ਮੇਰੇ ਕੋਲ ਲੰਡਨ ਦੇ ਵਿੱਚ ਜਿਹੜੇ ਘਰ ਆਏ ਨੇ ਇਹ ਕੁਝ ਕੁ ਘਰ ਰਹਿ ਗਏ ਨੇ, 8-10 ਘਰ ਰਹਿ ਗਏ ਨੇ ਕਿਉਂਕਿ 20 ਘਰ ਸੀਗੇ। ਸੋ 6,80,000 ਦਾ ਇਹ ਡਿਟੈਚ ਘਰ ਤੇ ਤੁਸੀਂ ਖਰੀਦਣਾ ਚਾਹੁੰਦੇ ਆ, 2023 ਦੇ ਵਿੱਚ ਬਣ ਕੇ ਤਿਆਰ ਹੋਣਾ ਹੈ, ਔਰ ਨੰਬਰ ਨੋਟ ਕਰ ਲਓ ਜਤਿੰਦਰ ਗੰਡਮ ਜੀ ਦਾ, ਔਰ ਨੰਬਰ ਹੈ 647-225-0606, 647-225-0606 ਤੇ ਸੰਪਰਕ ਕੀਤਾ ਜਾ ਸਕਦਾ। ਤੇ ਰੇਡੀ ਪ੍ਰੋਗਰਾਮ ਦੇ ਵਿੱਚ ਅਸੀਂ ਦੱਸ ਦਈਏ ਕਿ ਆਲ ਟਰੱਕ ਲਿਊਬ ਐਂਡ ਵਾਸ਼ ਵਾਲਿਆਂ ਨੂੰ ਚਾਹੀਦੇ ਨੇ ਵਰਕਰ, ਜੇ ਤੁਸੀਂ ਜੌਬ ਦੀ ਭਾਲ ਦੇ ਵਿੱਚ ਸੀ ਤੇ 905-452-5955 ਤੇ ਕਾਲ ਕੀਤੀ ਜਾ ਸਕਦੀ, 905-452-5955 ਤੇ ਸੰਪਰਕ ਤੁਸੀਂ ਕਰ ਸਕਦੇ ਆ। ਤੇ ਰੇਡੀ ਪ੍ਰੋਗਰਾਮ ਨੂੰ ਸੈਂਚੀ 21 ਦੇ ਨਾਲ ਕੰਮ ਕਰਦੇ ਨੇ ਪਵਿੱਤਰ ਜੌਲ ਜੀ, ਇਹਨਾਂ ਕੋਲ ਰੈਜੀਡੈਂਸ਼ੀਅਲ ਦੇ ਸਪੈਸ਼ਲਿਸਟ ਨੇ ਇਹ, ਇਹਨਾਂ ਕੋਲ ਬਹੁਤ ਸਾਰੀਆਂ ਪ੍ਰੋਪਰਟੀਆਂ ਜਿਹੜੀਆਂ MLS ਤੇ ਵੀ ਨਹੀਂ ਆਈਆਂ ਹੁੰਦੀਆਂ ਉਹ ਇਹਨਾਂ ਕੋਲ ਅਵੇਲੇਬਲ ਆ। ਔਰ ਨੰਬਰ ਨੋਟ ਕਰ ਲਓ ਤੁਸੀਂ 416-993-1321 ਤੇ ਸੰਪਰਕ ਕੀਤਾ ਜਾ ਸਕਦਾ, 416-993-1321 ਤੇ ਤੁਸੀਂ ਸੰਪਰਕ ਕਰ ਸਕਦੇ ਹੋ। ਤੇ ਮੇਰਾ ਨਾਮ ਸੁਰਿੰਦਰ ਡੱਲਾ ਜੀ ਨੇ, ਔਰ ਡੱਲਾ ਸਾਹਿਬ ਵੈਲਕਮ ਟੂ ਦੀ ਸ਼ੋਅ, ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ ਸਾਰਿਆਂ ਦਾ।
ਡੱਲਾ ਸਾਹਿਬ, ਕਿਸਾਨੀ ਅੰਦੋਲਨ ਦੀ ਅਸੀਂ ਗੱਲਬਾਤ ਕਰਾਂਗੇ ਕਿਉਂਕਿ ਕਿਸਾਨ ਅੰਦੋਲਨ ਹੈ ਜਿਹੜਾ ਉਹ ਸਿਖਰਾਂ ਤੇ ਆ, ਔਰ ਕੱਲ੍ਹ ਨੂੰ ਟਰੈਕਟਰ ਰੈਲੀ ਹੋਣ ਜਾ ਰਹੀ ਹੈ, ਕੱਲ੍ਹ ਨੂੰ ਵੀ ਹੋਣ ਜਾ ਰਹੀ ਹੈ ਤੇ 26 ਜਨਵਰੀ ਨੂੰ ਗਣਤੰਤਰ ਦਿਵਸ ਦੇ ਵੱਡੀ ਗਿਣਤੀ ਦੇ ਵਿੱਚ ਟਰੈਕਟਰ ਆ ਜਿਹੜੇ ਉਹ ਤਿਰੰਗਾ ਝੰਡਾ ਆਪਣੇ ਟਰੈਕਟਰ ਦੇ ਸ਼ੋਅ ਦੇ ਉੱਪਰ ਲਾ ਕੇ ਦਿੱਲੀ ਦੀ ਕਿਹੜੇ ਕੋਨੇ ਦੇ ਰਾਹੀਂ ਜਾਣਗੇ?
ਦੇਖੋ, ਮੈਨੂੰ ਇਹ ਲੱਗਦਾ ਕਿ ਪਹਿਲਾਂ ਤਾਂ ਕੱਲ੍ਹ ਵੀ ਜਿਹੜੀ ਟਰੈਕਟਰ ਰੈਲੀ ਹੈ, ਕੱਲ੍ਹ ਦੀ ਰੈਲੀ ਵੀ ਸਿਰਫ ਦਿੱਲੀ ਤੱਕ ਸੀਮਿਤ ਨਹੀਂ, ਕਿਉਂਕਿ ਮੈਂ ਪੰਜਾਬ 'ਚ ਅੱਜ ਖਬਰਾਂ ਆ ਰਹੀਆਂ ਨੇ ਅੰਮ੍ਰਿਤਸਰੋਂ, ਜਲੰਧਰੋਂ, ਫਤਿਹਗੜ੍ਹ ਸਾਹਿਬ ਤੋਂ, ਸਾਡੇ ਮਾਲਵੇ 'ਚੋਂ ਬਹੁਤ ਵੱਡੀ ਗਿਣਤੀ 'ਚ ਟਰੈਕਟਰ ਨੇ ਜਿਹੜੇ ਉਹ ਦਿੱਲੀ ਲਈ ਨਿਕਲ ਚੁੱਕੇ ਨੇ। ਅੰਮ੍ਰਿਤਸਰ ਵੀ ਅੱਜ ਟਰੈਕਟਰ ਰੈਲੀ ਕੱਢੀ ਗਈ, ਔਰ ਅੱਜ ਵੱਡੀ ਗਿਣਤੀ 'ਚ ਟਰੈਕਟਰ ਨੇ ਜਿਹੜੇ ਉਹ ਦਿੱਲੀ ਵਾਲੇ ਪਾਸੇ ਜਿਹੜਾ ਸਾਡਾ ਹਾਈਵੇ ਹੈ ਉਹਦੇ ਉੱਪਰ ਚੜ੍ਹ ਚੁੱਕੇ ਨੇ। ਸੋ ਮੈਨੂੰ ਇਹ ਲੱਗਦਾ ਕਿ ਸਵੇਰੇ ਇਹ ਨਾ ਹੋਵੇ ਵੀ ਸ਼ੰਭੂ ਬਾਰਡਰ ਤੋਂ ਲੈ ਕੇ ਸਿੰਘੂ ਬਾਰਡਰ ਤੱਕ ਟਰੈਕਟਰ ਹੀ ਟਰੈਕਟਰ ਹੋਣ। ਸੋ ਮਤਲਬ ਕਿ ਬਹੁਤ ਵੱਡੀ ਗਿਣਤੀ 'ਚ ਜਿਹੜੇ ਟਰੈਕਟਰ ਨੇ ਉਹ ਦਿੱਲੀ ਜਾ ਰਹੇ ਨੇ, ਔਰ ਦੇਸ਼ ਦੇ ਵੱਖ ਵੱਖ ਹਿੱਸਿਆਂ 'ਚੋਂ ਟਰੈਕਟਰ ਨੇ ਜਿਹੜੇ ਉਹ ਦਿੱਲੀ ਵੀ ਆ ਰਹੇ ਨੇ, ਔਰ ਆਪਣੇ ਆਪਣੇ ਸੂਬਿਆਂ ਦੇ ਵਿੱਚ ਵੀ ਕੱਲ੍ਹ ਟਰੈਕਟਰ ਮਾਰਚ ਕੱਢਣਗੇ। ਔਰ ਕੱਲ੍ਹ ਆਜ਼ਾਦ ਭਾਰਤ ਦੇ ਲੋਕ ਮੈਨੂੰ ਲੱਗਦਾ ਪਹਿਲੀ ਵਾਰੀ ਇੱਕੋ ਦਿਨ 'ਚ ਇੰਨੇ ਟਰੈਕਟਰ ਰੈਲੀ ਕਰਦੇ ਦੇਖਣਗੇ, ਔਰ ਇਹ ਵੀ ਆਪਣੇ ਆਪ ਦੇ ਵਿੱਚ ਕੋਈ ਨਵਾਂ ਵਰਲਡ ਰਿਕਾਰਡ ਹੈ ਜਿਹੜਾ ਇਹ ਕੱਲ੍ਹ ਬਣ ਸਕਦਾ। ਕੱਲ੍ਹ ਸੈਟੇਲਾਈਟਸ ਦੀਆਂ ਪਿਕਚਰਸ ਨੇ ਜਿਹੜੀਆਂ ਜਿਵੇਂ ਜਿਵੇਂ ਜੁਗਰਾਜ ਹੀ ਆਉਣਗੀਆਂ, ਤੋ ਸੈਟੇਲਾਈਟਸ ਦੀਆਂ ਪਿਕਚਰਸ ਦੇ ਨਾਲ ਹੀ ਕੱਲ੍ਹ ਪਤਾ ਲੱਗੂਗਾ ਕਿ ਕਿੰਨੇ ਕਿੰਨੇ 100 ਕਿਲੋਮੀਟਰ ਲੰਬੀ ਜਿਹੜੀ ਹੈ ਇਹ ਸਾਡੇ ਮੁਲਕ ਦੇ ਵਿੱਚ ਟਰੈਕਟਰਾਂ ਦੀ ਜਿਹੜੀ ਚੇਨ ਹੈ ਉਹ ਦੇਖਣ ਨੂੰ ਮਿਲੀ ਹੈ। ਇਹ ਕੱਲ੍ਹ ਦੀਆਂ ਤਸਵੀਰਾਂ ਦਾ ਇੰਤਜ਼ਾਰ ਰਹੂਗਾ, ਔਰ 26 ਜਨਵਰੀ ਨੂੰ ਜਿਹੜੀ ਤੁਹਾਡੀ ਗੱਲ ਹੈ ਕਿ ਤਿਰੰਗੇ ਝੰਡੇ ਲਾ ਕੇ ਬਿਲਕੁਲ ਗਣਤੰਤਰ ਦਿਹਾੜਾ ਵੀ ਮਨਾਉਣਗੇ ਸਾਡੇ ਕਿਸਾਨ, ਔਰ ਆਪਣਾ ਹੱਕ ਵੀ ਮੰਗਣਗੇ, ਔਰ ਤਿਰੰਗੇ ਝੰਡੇ ਲਾ ਕੇ ਇਹ ਵੀ ਸੰਕੇਤ ਦੇਣਗੇ ਕਿ ਜਿਹੜਾ ਹਿੰਦੁਸਤਾਨ ਹੈ ਉਹ ਸਾਰਿਆਂ ਦਾ ਹੈ, ਔਰ ਕਿਉਂਕਿ ਇਹ ਗਣਤੰਤਰ ਹੈ, ਡਾਕਟਰ ਭੀਮ ਰਾਓ ਅੰਬੇਦਕਰ ਉਹਨਾਂ ਨੇ ਸਾਡਾ ਸੰਵਿਧਾਨ ਲਿਖਿਆ ਸੀ। ਸੋ ਗਣਤੰਤਰ, ਜਿਸ ਦਿਨ ਗਣਤੰਤਰ ਦਿਹਾੜਾ ਮਨਾਉਂਦੇ ਆ ਉਸ ਦਿਨ ਸਾਡਾ ਸੰਵਿਧਾਨ ਲਾਗੂ ਹੋਇਆ ਸੀ। ਸੋ ਇਸ ਕਰਕੇ ਸਾਰੇ ਧਰਮ, ਸਾਰੇ ਭਾਈਚਾਰੇ ਨੇ ਜਿਹੜੇ, ਇਹ ਸਾਰਿਆਂ ਦਾ ਮੁਲਕ ਹੈ ਸਾਂਝਾ, ਔਰ ਸਾਂਝੇ ਹੀ ਲੋਕ ਸਾਰੇ ਉਦਣ ਟਰੈਕਟਰ ਰੈਲੀਆਂ ਪੂਰੇ ਮੁਲਕ 'ਚ ਕੱਢਣਗੇ। ਦਿੱਲੀ 'ਚ ਵੀ ਮੈਨੂੰ ਲੱਗਦਾ ਕਿ ਸਰਕਾਰੀ ਸਮਾਗਮ ਵਾਲੀ ਥਾਂ ਛੱਡ ਕੇ ਬਾਕੀ ਕਈ ਪਾਸੇ ਸਾਨੂੰ ਦਿੱਲੀ 'ਚ ਗਣਤੰਤਰ ਦਿਵਸ ਮੌਕੇ ਜਿਹੜੇ ਟਰੈਕਟਰ ਰੈਲੀਆਂ ਦੇ ਪ੍ਰੋਗਰਾਮ ਹੁੰਦੇ ਆ ਉਹ ਨਜ਼ਰ ਆਉਣਗੇ
ਜੀ। ਔਰ ਮੇਰਾ ਤਾਂ ਆਪ ਦਿਲ ਕਰਦਾ ਸੱਚ ਜਾਣੋ ਡੱਲਾ ਸਾਹਿਬ ਕਿ ਮੈਂ ਅੱਜ ਕਰੋਨਾ ਦਾ ਨਾਂ ਇੱਥੇ ਚੱਲਦਾ ਹੁੰਦਾ ਦੌਰ ਤੇ ਮੈਂ ਜ਼ਰੂਰ ਆ ਪਾਉਣਾ ਸੀ, ਔਰ ਤੁਹਾਨੂੰ ਵੀ ਨਾਲ ਮੈਂ ਚਲਾਉਣਾ ਸੀ ਟਰੈਕਟਰ, ਤੁਹਾਨੂੰ ਨਾਲ ਸਾਈਡ ਤੇ ਵਹਾ ਕੇ ਨਾਲ ਮੈਂ ਇੱਕ ਫੜ ਕੇ ਆਪਾਂ ਕਵਰੇਜ ਕਰਦੇ ਜਾਣਾ ਸੀ।
ਨਹੀਂ ਬਿਲਕੁਲ, ਮੈਂ 2-3 ਦਿਨ ਪਹਿਲਾਂ ਲਾ ਕੇ ਆਇਆ। ਦੇਖੋ ਆਉਣਾ ਜਾਣਾ ਲੱਗਿਆ ਰਹਿੰਦਾ ਪੱਤਰਕਾਰਾਂ ਦਾ ਵੀ, ਸਾਰਿਆਂ ਦਾ ਵੀ। ਕਈ ਮੇਰੀਆਂ ਟੀਮਾਂ ਨੇ ਜਿਹੜੀਆਂ ਉੱਥੇ ਪੱਕੀਆਂ ਤੈਨਾਤ ਨੇ, ਸਾਡੇ 2 ਸਾਥੀ ਨੇ ਜਿਹੜੇ ਉੱਥੇ ਪੱਕੇ ਤੈਨਾਤ ਨੇ, ਸੋ ਲਗਾਤਾਰ ਸਾਰਾ ਕੁਝ ਮਿਲ ਜੁਲ ਕੇ ਹੁੰਦਾ ਜੀ। ਦੇਖੋ
ਮੈਂ ਕਹਿਣਾ ਤੁਸੀਂ ਕਹਿਣਾ ਹੌਲੀ ਚਲਾ, ਮੈਂ ਕਹਿੰਦਾ ਹੋਰ ਪਜਾ ਦੇਣਾ ਮੈਂ।
ਨਹੀਂ ਨਹੀਂ ਬਿਲਕੁਲ,
ਇਹ ਤਾਂ
ਪੰਜਾਬੀ ਜੀ
ਡੱਲਾ ਸਾਹਿਬ। ਇਧਰੋਂ ਕੈਪਟਨ ਅਮਰਿੰਦਰ ਸਿੰਘ ਜਿਹੜਾ ਕੁਝ ਕਰ ਰਹੇ ਨੇ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ?
ਦੇਖੋ ਇੱਕ ਨਵੀਂ ਗੱਲ ਜਿਹੜੀ ਆਈ ਹੈ ਖੇਤੀ ਕਾਨੂੰਨਾਂ ਦੀ, ਹੁਣ ਇਹ ਇੱਕ ਨਵੀਂ ਤਰ੍ਹਾਂ ਦੀ ਸਿਆਸਤ ਵੀ ਪੰਜਾਬ 'ਚ ਸ਼ੁਰੂ ਹੋ ਗਈ ਨੇ। ਹੁਣ ਮੈਂ ਤਾਂ ਹਕੀਕਤ ਇਹ ਦੱਸਾਂ ਜੁਗਰਾਜ ਜੀ, ਮੈਂ ਆਪ ਬੜਾ ਕਨਫਿਊਜ਼ ਹਾਂ, ਦੁਚਿੱਤੀ 'ਚ ਹਾਂ। ਅੱਜ ਮੈਨੂੰ ਵੀ ਸੱਚੀ ਦੱਸਾਂ ਤੇ ਪਤਾ ਨਹੀਂ ਕਿ ਕੀ ਪੰਜਾਬ 'ਚ ਨਵੇਂ ਖੇਤੀ ਕਾਨੂੰਨ ਲਾਗੂ ਹੈਗੇ ਨੇ ਜਾਂ ਨਹੀਂ ਹੈਗੇ। ਹੁਣ ਕੈਪਟਨ ਅਮਰਿੰਦਰ ਕਹਿੰਦੇ ਨੇ ਨਹੀਂ ਲਾਗੂ, 2 ਦਿਨ ਪਹਿਲਾਂ ਇਹਨਾਂ ਦੇ ਮੰਤਰੀਆਂ ਨੇ ਪ੍ਰੈਸ ਕਾਨਫਰੰਸ ਕੀਤੀ, ਇੱਕ ਮੰਤਰੀ ਨੇ ਉਹ ਕਹਿੰਦੇ ਜੀ ਨਵੇਂ ਖੇਤੀ ਕਾਨੂੰਨਾਂ ਦੇ ਤਹਿਤ ਹੀ ਅਸੀਂ ਝੋਨਾ ਖਰੀਦਿਆ ਤੇ ਕਣਕ ਖਰੀਦਾਂਗੇ, ਤੇ ਵਿਰੋਧੀਆਂ ਨੇ ਇਹ ਮੁੱਦਾ ਚੱਕ ਲਿਆ ਵੀ ਤੁਸੀਂ ਕੇਜਰੀਵਾਲ ਨੂੰ ਕਹਿੰਦੇ ਸੀ ਵੀ ਉਹਨੇ ਨੋਟੀਫਿਕੇਸ਼ਨ ਕਰਕੇ ਇੱਕ ਕਾਨੂੰਨ ਲਾਗੂ ਕਰਤਾ ਤੇ ਤੁਹਾਡਾ ਤਾਂ ਮੰਤਰੀ ਕਹਿ ਰਿਹਾ ਪੰਜਾਬ 'ਚ ਵੀ ਖੇਤੀ ਕਾਨੂੰਨ ਲਾਗੂ ਨੇ। ਸੋ ਬੜੀ ਦੁਚਿੱਤੀ ਵਾਲੀ ਸਥਿਤੀ ਬਣ ਗਈ।
ਅੱਜ ਪ੍ਰੈਸ ਕਾਨਫਰੰਸ ਕੀਤੀ ਹੈ ਰਾਘਵ ਚੱਡਾ ਨੇ, ਆਮ ਆਦਮੀ ਪਾਰਟੀ ਦੇ ਕੁਲਤਾਰ ਸੰਧਵਾ ਨੇ, ਉਹਨਾਂ ਨੇ ਕੈਪਟਨ ਅਮਰਿੰਦਰ ਤੇ ਇਲਜ਼ਾਮ ਲਾਏ ਨੇ ਵੀ ਤੁਸੀਂ ਖੇਤੀ ਕਾਨੂੰਨ ਲਾਗੂ ਕਰਕੇ ਸਾਨੂੰ ਗੁੰਮਰਾਹ ਕਰ ਰਹੇ ਹੋ। ਕੈਪਟਨ ਅਮਰਿੰਦਰ ਕਹਿੰਦਾ ਸਾਡੇ ਖੇਤੀ ਕਾਨੂੰਨ ਲਾਗੂ ਹੀ ਨਹੀਂ ਪੰਜਾਬ ਦੇ ਵਿੱਚ। ਹੁਣ ਇਹ ਕਿਵੇਂ ਪਤਾ ਲੱਗੂਗਾ, ਉਹ ਕਿਹੜਾ ਥਰਮਾਮੀਟਰ ਹੈ ਜਿਹੜਾ ਦੱਸੂਗਾ ਕਿ ਪੰਜਾਬ 'ਚ ਖੇਤੀ ਕਾਨੂੰਨ ਲਾਗੂ ਨੇ ਜਾਂ ਨਹੀਂ? ਅਸਲ 'ਚ ਜਗਰਾਜ ਜੀ, ਮੈਂ ਅੱਗੇ ਵੀ ਕਈ ਵਾਰੀ ਗੱਲ ਕਰਦਾ ਹੁੰਦਾ, ਸਾਡੀਆਂ ਅੱਜ ਕੱਲ੍ਹ ਜਿਹੜੀਆਂ ਪੋਲੀਟੀਕਲ ਪਾਰਟੀਆਂ ਇਹ ਕਨਫਿਊਜ਼ ਐਂਡ ਰੂਲ ਕਰਦੀਆਂ ਨੇ ਕਿ ਦੁਚਿੱਤੀ 'ਚ ਪਾਈ ਰੱਖੋ। ਹੁਣ ਕੋਈ ਇਹੋ ਜਿਹਾ ਪੈਮਾਨਾ ਨਹੀਂ ਜਿਹਦੇ ਨਾਲ ਪਤਾ ਲੱਗੇ ਵੀ ਖੇਤੀ ਕਾਨੂੰਨ ਲਾਗੂ ਹੈਗੇ ਨੇ ਜਾਂ ਨਹੀਂ ਹੈਗੇ। ਹੁਣ ਮੰਤਰੀ ਨੇ ਪਹਿਲਾਂ ਕਹਿਤਾ ਵੀ ਲਾਗੂ ਨੇ, ਹੁਣ ਕੈਪਟਨ ਅਮਰਿੰਦਰ ਕਹਿੰਦੇ ਨਹੀਂ ਲਾਗੂ। ਹੁਣ ਇਹ ਬੜੀ ਹੈਰਾਨੀ ਵਾਲੀ ਗੱਲ ਹੈ ਜੀ। ਦਿੱਲੀ 'ਚ ਵੀ ਇਹੀ ਗੱਲ ਸੀ, ਕੇਜਰੀਵਾਲ ਕਹਿੰਦਾ ਸੀ ਮੇਰਾ ਕੋਈ ਯੋਗਦਾਨ ਹੀ ਇਹਨਾਂ ਦੇ ਵਿੱਚ ਹੈ ਨਹੀਂ, ਇਹ ਤਾਂ ਆਪਣੇ ਆਪ ਹੀ ਲਾਗੂ ਹੋ ਜਾਂਦੇ ਨੇ। ਹੁਣ ਇਹ ਪੰਜਾਬ 'ਚ ਵੀ ਕੀ ਇਹ ਖੇਤੀ ਕਾਨੂੰਨ ਲਾਗੂ ਨੇ ਜਾਂ ਨਹੀਂ ਲਾਗੂ? ਮੈਨੂੰ ਲੱਗਦਾ ਜੀ RTI 'ਚ ਵੀ ਜਵਾਬ ਮੰਗਾਂਗੇ, RTI ਵਾਲਿਆਂ ਨੇ ਵੀ 15-20 ਦਿਨ ਮਹੀਨਾ ਡੇਢ ਮਹੀਨਾ ਲਾ ਦੇਣਾ ਇਸ ਗੱਲ ਦਾ ਜਵਾਬ ਦਿੰਦੇ ਦਿੰਦੇ। ਸੋ ਇਹ ਸਥਿਤੀਆਂ ਬੜੀਆਂ ਹੈਰਾਨੀਜਨਕ ਬਣੀਆਂ ਹੋਈਆਂ
ਜੀ। ਔਰ ਡੱਲਾ ਸਾਹਿਬ, ਅਗਲੀ ਗੱਲਬਾਤ, ਆਪਾਂ ਹਮੇਸ਼ਾ ਗੱਲਾਂ ਕੀਤੀਆਂ ਔਰ ਲਾਸਟ ਦੇ ਵਿੱਚ ਇਹ ਗੱਲ ਹੈ ਔਰ ਕਿ ਬਹੁਤ ਵੱਡੀ ਗਿਣਤੀ ਵਿੱਚ ਲੰਗਰ ਲਾਏ ਗਏ ਨੇ, ਮਾਲਪੂੜਿਆਂ ਦੇ ਲੰਗਰ ਲਾਏ ਗਏ ਨੇ, ਵੱਖਰੇ ਵੱਖਰੇ ਲੰਗਰ, 25 ਲੱਖ ਲੋਕ ਪਹੁੰਚੇ ਹੋਏ ਨੇ ਔਰ ਲੋਕ ਜਿਹੜੇ ਪਹੁੰਚੇ ਹੋਏ ਨੇ ਉਹਨਾਂ ਦੇ ਲਈ ਜਿਹੜੇ ਵਾਸ਼ਰੂਮ ਦੇ ਕਿਹੋ ਜਿਹੇ ਪ੍ਰਬੰਧ ਕੀਤੇ ਗਏ ਨੇ, ਕਿਉਂਕਿ ਕਿੰਨੀ ਵੱਡੀ ਗਿਣਤੀ, 2000 ਦੇ ਇਰਦ ਗਿਰਦ ਤਾਂ ਨਿੰਗਾ ਸਿੰਘਾਂ ਦਾ ਘੋੜਾ ਹੀ ਆ ਉੱਥੇ ਗਿਆ ਹੋਇਆ ਔਰ 25 ਲੱਖ ਲੋਕ ਆ, ਉਹਨਾਂ ਦੇ ਵਾਸ਼ਰੂਮਾਂ ਦਾ ਕਿਸ ਤਰ੍ਹਾਂ ਦਾ ਪ੍ਰਬੰਧ ਆ?
ਦੇਖੋ, ਆਲੇ ਦੁਆਲੇ ਦੇ ਜਿਹੜੇ ਲੋਕ ਨੇ, ਬਹੁਤ ਵੱਡੀ ਗਿਣਤੀ ਦੇ ਵਿੱਚ ਉੱਥੇ ਵਸੋਂ ਹੈ ਆਲੇ ਦੁਆਲੇ, ਉਹ ਸਾਰੇ ਲੋਕ ਵੀ ਬੜਾ ਸਹਿਯੋਗ ਕਰਦੇ ਨੇ, ਭਾਵੇਂ ਪ੍ਰਾਈਵੇਟ ਸ਼ੋਰੂਮ ਵਾਲੇ ਨੇ, ਨੇੜੇ ਤੇੜੇ ਦੇ ਦੁਕਾਨਦਾਰ ਨੇ ਜਾਂ ਕੋਈ ਮਾਲ ਨੇ, ਹਰ ਜਗ੍ਹਾ ਜਿਹੜੇ ਲੋਕ ਨੇ ਉਹ ਬੜਾ ਸਹਿਯੋਗ ਕਰ ਰਹੇ ਨੇ। ਦੇਖੋ, ਉਹਦਾ ਕਾਰਨ ਇਹ ਹੈ ਕਿ ਜਿਸ ਤਰੀਕੇ ਦੇ ਨਾਲ ਇਹ ਸੰਗਠਿਤ ਅੰਦੋਲਨ ਹੋਇਆ ਤੇ ਉਸ ਤੋਂ ਬਾਅਦ ਜਿਹੜੇ ਆਮ ਲੋਕ ਨੇ ਉਹਨਾਂ ਦੇ ਵਿੱਚ ਵੀ ਇੱਕ ਬਹੁਤ ਵੱਡੀ ਏਕੇ ਦੀ ਭਾਵਨਾ ਜਾਗੀ। ਤੁਸੀਂ ਦੇਖੋ ਜਗਰਾਜ ਜੀ, ਕੋਈ ਵੀ ਮਨ ਮਿਟਾਅ ਦੀ ਖਬਰ ਨਹੀਂ ਆਈ ਕਿ ਉੱਥੇ ਸਥਾਨਕ ਲੋਕਾਂ ਦੇ ਨਾਲ ਪ੍ਰਦਰਸ਼ਨਕਾਰੀਆਂ ਦਾ ਕੋਈ ਮਨ ਮਿਟਾਅ ਹੋਇਆ ਹੋਵੇ, ਕੋਈ ਟਕਰਾਅ ਹੋਇਆ ਹੋਵੇ, ਬਲਕਿ ਉਹ ਵੀ ਮਹਿਮਾਨਾਂ ਦੀ ਤਰ੍ਹਾਂ ਸਾਰੇ ਪੰਜਾਬੀਆਂ ਦਾ ਜਿਹੜਾ ਹੈਗਾ ਆਓ ਭਗਤ ਕਰ ਰਹੇ ਨੇ। ਔਰ ਦੂਸਰੀ ਵੱਡੀ ਗੱਲ ਕਿ ਪੰਜਾਬੀਆਂ ਦੇ ਸੁਭਾਅ ਦੇ ਮੁਤਾਬਕ ਉਹ ਸਾਰੇ ਲੋਕ ਨੇ ਜਿਹੜੇ ਉਹਨਾਂ ਨੂੰ ਮਿਲ ਰਹੇ ਨੇ, ਪੇਸ਼ ਆ ਰਹੇ ਨੇ। ਇਸ ਕਰਕੇ ਠੀਕ ਹੈ, ਥੋੜ੍ਹੀਆਂ ਬਹੁਤੀਆਂ ਦਿੱਕਤਾਂ ਹੈਗੀਆਂ ਨੇ ਕਿਉਂਕਿ ਬਰਸਾਤ ਨੇ, ਚਿੱਕੜ ਹੋ ਜਾਂਦੇ ਨੇ, ਉੱਥੇ ਬਹੁਤ ਸਾਰੇ ਲੋਕ ਨੇ ਉਹਨਾਂ ਦੀਆਂ ਰਜਾਈਆਂ ਭਿੱਜ ਗਈਆਂ, ਗਦੈਲੇ ਭਿੱਜ ਗਏ, ਕੰਬਲ ਭਿੱਜ ਗਏ, ਆਹ ਦਿੱਕਤਾਂ ਤਾਂ ਬਹੁਤ ਵੱਡੀਆਂ ਨੇ। ਠੰਡ ਵੀ ਬਹੁਤ ਜ਼ਿਆਦਾ ਹੈ, ਬਰਸਾਤ ਵੀ 2-3 ਦਿਨ ਲਗਾਤਾਰ ਰੁਕ ਰੁਕ ਕੇ ਪਈ ਹੈ, ਪਰ ਆਮ ਲੋਕਾਂ ਦੇ ਸਹਿਯੋਗ ਵਾਲੀ ਗੱਲ ਹੈ ਜਿਹੜੀ, ਉਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਔਰ ਉੱਥੇ ਕੋਈ ਸ਼ਿਕਾਇਤ ਕਰਦਾ ਵੀ ਨਜ਼ਰ ਨਹੀਂ ਆਉਂਦਾ ਜੁਗਰਾਜ ਜੀ ਕਿਸੇ ਨੂੰ ਇਸ ਮਾਮਲੇ ਦੇ ਵਿੱਚ। ਕਸ਼ਟ ਜ਼ਰੂਰ ਹੈ, ਭਾਵੇਂ ਲੋਕਾਂ ਨੇ ਬਾਥਰੂਮ ਵੀ
ਆਪਣਾ ਸਮਾਂ ਸਮਾਪਤੀ ਵੱਲ ਚਲਿਆ ਗਿਆ ਔਰ ਕੱਲ ਨੂੰ ਗੱਲਬਾਤ ਕਰਾਂਗੇ, ਸਮਾਂ ਕੱਢਣ ਦਾ ਬਹੁਤ ਬਹੁਤ ਧੰਨਵਾਦ,
ਬਹੁਤ ਧੰਨਵਾਦ।
ਤੇ ਪ੍ਰੋਗਰਾਮ ਤੋਂ ਬਾਅਦ ਮੇਰੇ ਨਾਲ ਗੱਲਬਾਤ ਕਰਨੀ ਹੋਵੇ, ਤੁਸੀਂ ਐਡਵਰਟਾਈਜ਼ਮੈਂਟ ਕਰਨੀ ਮਹਿਕ ਰੇਡੀਓ ਤੇ, ਮੇਰਾ ਨੰਬਰ ਆ 416-302-3600, ਦਿਓ ਆ ਗਿਆ ਫਿਰ ਮਿਲਣ ਦੀ ਉਮੀਦ ਨਾਲ, ਸਤਿ ਸ੍ਰੀ ਅਕਾਲ।
You are listening to WTOR 770 AM, Youngstown, Toronto.
The views expressed on the preceding program may not necessarily be those of the owner or management of WTOR radio station.
ਆਪਣਾ ਲੋਕਲ ਸਪੌਟ, ਇਹ ਉਦੋਂ ਸੀ ਜਦੋਂ ਸਾਨੂੰ ਇਸ ਦੀ ਸਭ ਤੋਂ ਵੱਧ ਜ਼ਰੂਰਤ ਸੀ, ਇੱਕ ਸੰਪੂਰਨ ਤੋਹਫਾ। ਉਹਨਾਂ ਕੋਲ ਏਸੀ, ਤੁਹਾਡਾ ਮਨਪਸੰਦ ਖਾਣਾ ਉਹਨਾਂ ਨੇ ਤੁਹਾਡੇ ਤੱਕ ਪਹੁੰਚਾਇਆ, ਅਤੇ ਹੁਣ ਜਦੋਂ ਉਹਨਾਂ ਨੂੰ ਸਾਡੀ ਲੋੜ ਹੈ, ਸਾਡੀ ਵਾਰੀ ਹੈ ਉਹਨਾਂ ਦਾ ਸਮਰਥਨ ਕਰਨ ਦੀ। ਲੋਕਲ ਖਰੀਦਦਾਰੀ ਕਰਕੇ ਅਤੇ ਸੁਰੱਖਿਅਤ ਖਰੀਦਦਾਰੀ ਕਰਕੇ ਇਹਨਾਂ ਕੋਲੋਂ ਕਰਬਸਾਈਡ ਪਿਕਅਪ, ਟੇਕ ਆਊਟ ਅਤੇ ਡਿਲੀਵਰੀ ਦੇ ਨਾਲ ਲੋਕਲ ਲਈ ਆਪਣਾ ਪਿਆਰ ਦਿਖਾਓ, ਸੁਰੱਖਿਅਤ ਢੰਗ ਨਾਲ ਖਰੀਦਦਾਰੀ ਕਰੋ।
ਕਿਸੇ ਵੀ ਕਾਨੂੰਨੀ ਮੁਸ਼ਕਲ ਨਾਲ ਨਜਿੱਠਣ ਲਈ ਸਹੀ ਵਕੀਲ ਦੀ ਚੋਣ ਕਰਨਾ ਬਹੁਤ ਜ਼ਰੂਰੀ ਹੈ।
ਫਾਲਕਨ ਲਾਅ ਪੀਸੀ ਦੇ ਤਜਰਬੇਕਾਰ ਵਕੀਲਾਂ ਦੀ ਟੀਮ ਕਰ ਸਕਦੀ ਹੈ ਤੁਹਾਡੀ ਮਦਦ।
ਮਸਲਾ ਚਾਹੇ ਕਾਰਪੋਰੇਟ ਲਾਅ ਦਾ ਹੋਵੇ ਜਾਂ ਸਿਵਲ ਲਿਟੀਗੇਸ਼ਨ ਦਾ, ਰੀਅਲ ਅਸਟੇਟ ਦਾ ਹੋਵੇ ਜਾਂ ਇਮੀਗ੍ਰੇਸ਼ਨ ਦਾ,
ਫਾਲਕਨ ਲਾਅ ਪੀਸੀ ਜਾਣਦੇ ਹਨ ਹਰ ਕਾਨੂੰਨੀ ਸਮੱਸਿਆ ਦਾ ਹੱਲ। COVID-19 ਦੇ ਚਲਦਿਆਂ ਸਾਰੀਆਂ ਸਰਵਿਸਿਜ਼ ਡਿਜੀਟਲੀ ਅਵੇਲੇਬਲ ਹਨ।
ਕਾਲ ਫਾਲਕਨ ਲਾਅ ਪੀਸੀ 647-560-4442,
647-560-4442, ਹੈੱਡ ਆਫਿਸ ਇਨ ਮਿਸੀਸਾਗਾ।
ਫਾਲਕਨ ਲਾਅ ਪੀਸੀ।
CIBC Global Money Transfer के साथ अपने परिवार को ज्यादा से ज्यादा खुशियाँ दें। CIBC Global Money Transfer की $0 ट्रांसफर फीस का फायदा उठाएं और अपने परिवार तक पहुँचाएं और भी ज्यादा पैसे। आज ही cibc.com/globaltransfer पर जाएं और प्रोमो कोड GMT50 के साथ अपने पहले ट्रांसफर पर वापस पाएं $50। शर्तें और सीआईबीसी फॉरेन एक्सचेंज रेट्स लागू।
कोविड-19 को फैलने से रोकने के लिए सभी को अपनी जिम्मेदारी निभानी चाहिए। घर पर रहें, पूर्ण विराम, बहुत जरूरी होने पर ही बाहर जाएं। इसका मतलब है कि किराने का सामान, दवाओं, चिकित्सक से मिलने के लिए या अगर आप अति आवश्यक सेवा प्रदान करते हैं, अपनी और दूसरों की रक्षा करें, घर पर रहें। जानकारी के लिए ontario.ca/coronavirus पर जाएं। ओंटेरियो सरकार द्वारा भुगतान किया गया।
डाइवोर्स या कस्टडी दी लड़ाई जिंदगी दी सब तो औखी लड़ाई हुंदी है, क्योंकि तुसी उस शख्स नाल लड़ रहे हुंदे हो जिस नाल तुहाडा घर परिवार ते तुहाडे बच्चे सांझे ने। उस वक्त कई सवाल उठते ने कि प्रॉपर्टी किस कोल जाएगी, कस्टडी किस नूं मिलेगी ते जिंदगी दी सब तो प्यारी दौलत बच्चे किस कोल रहणगे।
SNS लॉयर्स को इन्हां सारे सवालां दे जवाब ते तुहाडे हक ले लड़न वास्ते लियाकत है। अपने हक जानने लई या सलाह लैण लई अज ही SNS लॉयर्स नूं कॉल करो 416-655-2000।
मालको